ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਆਪ ਸਭ ਦਾ ਸਵਾਗਤ ਕਰਦੇ ਹਾਂ। ਅੱਜ ਦਿਨ ਐਤਵਾਰ ਚੜ ਚੁੱਕਾ ਹੈ, 10 ਸਤੰਬਰ 2017। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਜ਼ਰੀ ਮਨਜੂਰ ਕਰੋ। ਅੱਜ ਦੇ ਦਿਨ ਐਤਵਾਰ ਵਾਲੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਇਨ ਕਰਨਗੇ, ਔਰ ਤੁਸੀਂ ਸਾਡੇ ਨਾਲ ਜੁਆਇਨ ਇਨ ਕਰ ਚੁੱਕੇ ਹੋ, ਪ੍ਰੋਗਰਾਮ ਸੁਣ ਰਹੇ ਹੋ ਦੇਸ਼ ਵਿਦੇਸ਼ ਤੋਂ, ਜਿੱਥੋਂ ਵੀ ਤੁਸੀਂ ਬੈਠੇ ਹੋ। ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਔਰ ਸਮਾਂ ਇਸ ਵੇਲੇ ਘੜੀ ਦੇ ਉੱਤੇ 9:02 ਈਸਟ ਕੋਸਟ ਦੇ ਉੱਤੇ ਹੋ ਗਿਆ। ਸਿਡਨੀ, ਬ੍ਰਿਸਬਨ, ਮੈਲਬਰਨ, ਕੈਨਬਰਾ, ਕੌਫ ਸਾਰਬਰ ਤੇ ਸੈਂਟਰਲ ਆਸਟ੍ਰੇਲੀਆ ਦੀ ਜਿਹੜੀ ਲਾਈਨ ਹੈ ਉਸ ਦੇ ਉੱਤੇ ਐਡਲਿਡ ਸ਼ਹਿਰ ਆਉਂਦਾ, ਉਥੇ 8:32 ਹੋਏ ਨੇ ਸੁਬਹ ਦੇ, ਅੱਧਾ ਘੰਟਾ ਪਿੱਛੇ ਈਸਟ ਕੋਸਟ ਨਾਲੋਂ। ਔਰ 2 ਘੰਟੇ ਪਿੱਛੇ ਹੈ ਪੱਛਮੀ ਆਸਟ੍ਰੇਲੀਆ ਪਰਥ, ਔਰ ਉਥੇ 7:02 ਹੋਏ ਨੇ। ਤੜਕਾ ਹੋ ਚੁੱਕਾ ਜੀ ਭਾਰਤ ਦੇ ਵਿਚ, 4:32 ਲੰਡਨ ਦੇ ਵਿਚ ਦਿਨ ਐਤਵਾਰ ਪਲਟ ਚੁੱਕਾ ਤੇ 2 ਮਿੰਟ ਉਤੇ ਹੋ ਗਏ ਨੇ ਅੱਧੀ ਰਾਤ ਤੋਂ, ਤੇ ਨਿਊਯਾਰਕ ਦੇ ਵਿਚ ਸ਼ਾਮ ਦੇ 7:02 ਹੋਏ ਨੇ, ਤੇ ਉਧਰ ਵੈਨਕੂਵਰ ਦੇ ਵਿਚ ਸ਼ਾਮ ਦੇ 4:02 ਹੋਏ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਡਾ ਇਕ ਵਾਰੀ ਫੇਰ ਸਵਾਗਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਕਿ ਤੁਸੀਂ ਹਰਮਨ ਰੇਡੀਓ ਨੂੰ ਚੁਣਦੇ ਹੋ, ਸੁਣਦੇ ਹੋ ਔਰ ਸਾਨੂੰ ਪਸੰਦ ਕਰਦੇ ਹੋ। ਸਾਰੇ ਜਿਹੜੇ ਪ੍ਰੈਜ਼ੈਂਟਰ ਨੇ ਇਸ ਫਾਰਮੈਟ ਨੂੰ, ਇਸ ਦੇ ਲਈ ਤਹਿ ਦਿਲੋਂ ਧੰਨਵਾਦ ਹੈ। ਸੋ ਅੱਜ ਦੇ ਪ੍ਰੋਗਰਾਮ ਵਿਚ ਗੀਤ ਸੰਗੀਤ, ਗੱਲਾਂ ਬਾਤਾਂ, ਮੌਸਮ ਦੀ ਜਾਣਕਾਰੀ, ਖਬਰਾਂ, ਮਸਲੇ, ਵਿਚਾਰ, ਤੁਹਾਡੇ ਦਿਲ ਦੀਆਂ ਗੱਲਾਂ, ਸਾਡੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ। ਤੁਹਾਡਾ ਆਪਣਾ ਪ੍ਰੋਗਰਾਮ ਹੈ, ਸੋ ਕਿਸੇ ਪਾਸੇ ਨੂੰ ਵੀ ਪ੍ਰੋਗਰਾਮ ਚੱਲ ਸਕਦਾ ਜਿੱਧਰ ਨੂੰ ਦਿਲ ਕਰੇ। ਸੋ ਇਸੇ ਕਰਕੇ ਇਸ ਪ੍ਰੋਗਰਾਮ ਦਾ ਨਾਮ ਜਿਹੜਾ ਹੈ ਉਹ ਦਿਲ ਵਾਲੀ ਗੱਲ ਹੈ। ਤੇ ਪ੍ਰੋਗਰਾਮ ਦੇ ਵਿਚ ਸ਼ੁਰੂ ਚ ਬਰਿੰਦਰ ਨਿੱਜਰ ਹੋਣੀ ਮਿਲੇ ਸੀ, ਆਏ ਸੀ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਗੀਤ ਇਕ ਸੁਣਨਾ ਚਾਹਿਆ। ਅਮਨ ਧਾਲੀਵਾਲ, ਸੱਤੀ ਸਿੰਘ, ਅਮਰਜੀਤ ਹੋਣੀ, ਰਾਜਵਿੰਦ ਸੇਖੋਂ ਵੀ ਪ੍ਰੋਗਰਾਮ ਚ ਜੁੜ ਚੁੱਕੇ ਨੇ, ਸਾਰਿਆਂ ਦੇ ਆਪਾਂ ਸੁਨੇਹੇ ਲਵਾਂਗੇ। ਤੇ ਗੱਲ ਆਪਾਂ ਥੋੜੀ ਜਿਹੀ ਕਰਨੀ ਹੈ ਜੀ ਖਾਨਦਾਨੀ ਦੀ, ਤੇ ਗੀਤ ਖਿਲਾਉਣਾ ਤੁਹਾਡੇ ਲਈ, ਸੁਣਨਾ ਆਪਾਂ ਸ਼ੁਰੂ ਦੇ ਵਿਚ ਸਭਿਆਚਾਰਕ ਜਾਂ ਧਾਰਮਿਕ ਗੀਤ ਸੁਣਦੇ ਹੁੰਦੇ ਆ। ਗੁਰਵਿੰਦਰ ਬਰਾੜ ਦਾ ਇਕ ਗੀਤ ਆਇਆ ਸੀ ਖਾਨਦਾਨੀ ਪਿਛਲੇ ਸਾਲ ਦੇ ਅਖੀਰ ਦੇ, ਸ਼ੁਰੂ ਦੇ ਵਿਚ ਜਾਂ 2015 ਦੇ ਅਖੀਰ ਦੇ ਵਿਚ। ਤੇ ਖਾਨਦਾਨੀ ਦੇ ਬਾਰੇ ਆਪਾਂ ਕਈ ਗੱਲਾਂ ਕਰਦੇ ਆ, ਜਦੋਂ ਆਪਾਂ ਧੀ ਪੁੱਤ ਵਿਆਹਣਾ ਹੁੰਦਾ ਤਾਂ ਖਾਨਦਾਨੀ ਦੇਖਦੇ ਆ, ਟੱਬਰਾਂ ਦੇ ਕੀ ਦੇਖਦੇ ਆ ਆਪਾਂ ਖਾਨਦਾਨੀਆਂ ਦੇ ਵਿਚ, ਉਨ੍ਹਾਂ ਦਾ ਜਿਹੜਾ ਪੈਟਰਨ ਹੈ, ਕਿਸ ਤਰ੍ਹਾਂ ਉਨ੍ਹਾਂ ਨੇ ਬਿਹੇਵ ਕੀਤਾ ਪਿਛਲੇ 2-3 ਪੀੜੀਆਂ ਦੇ ਵਿਚ, ਕਿੱਦਾਂ ਚੱਲੀ ਜਾਂਦੀ ਆ ਉਨ੍ਹਾਂ ਦੇ ਵਿਚ, ਕੋਈ ਉਨ੍ਹਾਂ ਦੀ ਪੋਜ਼ਿਟਿਵ ਗੱਲਾਂ ਕੀ ਆ, ਨੈਗੇਟਿਵ ਗੱਲਾਂ ਕੀ ਆ, ਤੇ ਉਹ ਸਾਰੀਆਂ ਅਸੀਂ ਨਾਪ ਤੋਲਦੇ ਆ। ਤੇ ਨਾਪ ਤੋਲਦੇ ਕੀ ਆ, ਕਈ ਵਾਰੀ ਖਾਨਦਾਨ ਦੇ ਵਿਚ ਕੋਈ ਬਿਮਾਰੀ ਚੱਲੀ ਹੁੰਦੀ ਆ, ਆਪਾਂ ਉਹਨੂੰ ਵੀ ਦੇਖਦੇ ਆ। ਤੇ ਕਈ ਖਾਨਦਾਨਾਂ ਦੀ ਕੋਈ ਖਾਸੀਅਤ ਹੁੰਦੀ ਆ, ਉਹ ਕੰਮੇ ਬੜੇ ਤਕੜੇ ਹੁੰਦੇ ਨੇ, ਉਹਨੂੰ ਪੇਨ ਘੱਟ ਹੁੰਦੀ ਆ, ਜਾਂ ਉਹ ਬੜੇ ਅਗਾਂਹ ਵਧੂ ਸੋਚਦੇ ਹੁੰਦੇ ਨੇ, ਤੇ ਘਰੇ ਉਨ੍ਹਾਂ ਦੇ ਬੜੇ ਵਧੀਆ, ਮਤਲਬ ਉਨ੍ਹਾਂ ਦਾ ਬੜਾ ਰੈਕੋਰਡ ਵਧੀਆ ਹੁੰਦਾ ਪਰਿਵਾਰਕ, ਤੇ ਇਦਾਂ ਅਸੀਂ ਖਾਨਦਾਨੀਆਂ ਸਮਾਜ ਦੇ ਵਿਚ ਚਲਦੀਆਂ ਲਾਈਨ ਚਲਦੀਆਂ ਇਹ ਲਾਈਨਾਂ ਮੂਹੀਆਂ ਜਿਹੜੀਆਂ ਚਲਦੀਆਂ ਨੇ ਸੋ ਇਦਾਂ ਹੀ ਦਰਖਤਾਂ ਦੇ ਵਿਚ ਬਨਸਪਤੀ ਦੇ ਵਿਚ ਵੀ ਜਿਹੜੀਆਂ ਮੂਹੀਆਂ ਚਲਦੀਆਂ ਨੇ ਹੁਣ ਇਹ ਕੁਦਰਤੀ ਹੈ ਕੁਦਰਤੀ ਤੌਰ ਤੇ ਰੱਬ ਇਦਾਂ ਹੀ ਚਲਾਉਂਦਾ ਜਿਹੜੀ ਲਾਈਨ ਚਲਦੀ ਹੈ ਉਹ ਇਦਾਂ ਹੀ ਚਲਦੀਆਂ ਪਸ਼ੂਆਂ ਦੇ ਵਿਚ ਵੀ ਇਦਾਂ ਹੀ ਚਲਦੀਆਂ ਤੁਸੀਂ ਦੇਖਿਆ ਹੋਣਾ ਕਿ ਬਰੀਡਿੰਗ ਹੁੰਦੀ ਹੈ ਬਰੀਡਿੰਗ ਦੇ ਵਿਚ ਕੀ ਕਰਦੇ ਆ ਅਸੀਂ ਬਰੀਡਿੰਗ ਦੇ ਵਿਚ ਇਕ ਵਧੀਆ ਪਸ਼ੂ ਨੂੰ ਲੈਣੇ ਆ ਅਸੀਂ ਉਸ ਦੇ ਗਾਂ ਬੱਚੇ ਲੈਣੇ ਆ ਜਾਂ ਗਾਈਆਂ ਜੇ ਬਰੀਡ ਕਰਨੀਆਂ ਮੱਝਾਂ ਬਰੀਡ ਕਰਨੀਆਂ ਕੱਟੇ ਬੱਚੀਆਂ ਤਾਂ ਕਿ ਉਹ ਬਿਮਾਰੀ ਨਾਲ ਘੱਟ ਜੂਝਣ ਦੁੱਧ ਜ਼ਿਆਦਾ ਦੇਣ ਇਦਾਂ ਬੂਟੇ ਨੇ ਬੂਟਿਆਂ ਦੀ ਜਿਹੜੀ ਵਰਾਇਟੀਆਂ ਅਸੀਂ ਉਹ ਚੁਣਦੇ ਆ ਉਨ੍ਹਾਂ ਨੂੰ ਅਸੀਂ ਫਿਰ ਅਗਾਂਹ ਹੋਰ ਤੋਰਦੇ ਆ ਸੋ ਕਹਿੰਦੇ ਨੇ ਕਿ ਉਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ ਇਦਾਂ ਹੀ ਅਕਾਲ ਪੁਰਖ ਕਹਿੰਦੇ ਜਦੋਂ ਆ ਸਾਡੀਆਂ ਜਿਹੜੀਆਂ ਖਾਨਦਾਨੀ ਆ ਉਹ ਦੇਖਦਾ ਆ ਵਰਾਇਟੀ ਦੇਖਦਾ ਸਾਡੀ ਤੇ ਜਦੋਂ ਉਹਦੇ ਦਰਬਾਰ ਦੇ ਵਿਚ ਜਾਂਦੇ ਆ ਰੂਹਾਂ ਜਾਂਦੀਆਂ ਤੇ ਉਹ ਕਹਿੰਦੇ ਵੀ ਉਥੇ ਸੱਚੋ ਸੱਚ ਨਿਬੜਦਾ ਜਿਹਦੇ ਕੋਲ ਸੱਚ ਆ ਉਹ ਨਿਬੜਦਾ ਆ ਬਾਕੀ ਸਾਰੇ ਜਿਹੜੇ ਚੁਣ ਵੱਖ ਕੱਢੇ ਜਜਮਾਲਿਆ ਬਾਕੀ ਜਿਹੜੇ ਉਹ ਕੱਢ ਕੇ ਨਾ ਜਿੱਦਾਂ ਛਾਨਣੇ ਚ ਪਾਸੇ ਕਰਕੇ ਰੱਖ ਦਿੰਦੇ ਆ ਸੋ ਇਹ ਸਟ੍ਰੀਮ ਚੱਲਦੀ ਆ ਖਾਨਦਾਨੀ ਜਿਹੜੀ ਆ ਪਰਿਵਾਰ ਲੈਵਲ ਤੇ ਵੀ ਚੱਲਦੀ ਆ ਸਮਾਜ ਲੈਵਲ ਤੇ ਵੀ ਚੱਲਦੀ ਆ ਬਨਸਪਤੀਆਂ ਦੇ ਵਿਚ ਵੀ ਚੱਲਦੀ ਆ ਪਸ਼ੂ ਸੰਸਾਰ ਦੇ ਵਿਚ ਵੀ ਚੱਲਦੀ ਆ ਤੇ ਇਦਾਂ ਹੀ ਜਦੋਂ ਪਾਰ ਤਾਰੇ ਵੀ ਹੁੰਦੇ ਨੇ ਦਰਬਾਰ ਦੇ ਵਿਚ ਕਰਮੀ ਕਰਮੀ ਹੋਏ ਵਿਚਾਰ ਹੁੰਦੀ ਆ ਤਾਂ ਉਥੇ ਵੀ ਫਿਰ ਉਹ ਦੇਖਿਆ ਜਾਂਦਾ ਵੀ ਇਹ ਕਿਹੜੀ ਸਟ੍ਰੀਮ ਚੋਂ ਆਇਆ ਕਿ ਇਹਦੇ ਕੋਲ ਸੱਚ ਹੈ ਬਾਕੀਆਂ ਨੂੰ ਉਹ ਪਾਸੇ ਕੱਢ ਦਿੰਦਾ ਸੋ ਅੱਜ ਦਾ ਜਿਹੜਾ ਮੁੱਦਾ ਆ ਜਾਂ ਅੱਜ ਦੀ ਗੱਲਬਾਤ ਆ ਜਾਂ ਵਿਚਾਰ ਇਹ ਆ ਕਿ ਅਸੀਂ ਆਪਣੇ ਆਲੇ ਦੁਆਲੇ ਬਹੁਤ ਵਧੀਆ ਮਾਹੌਲ ਸਿਰਜਣਾ ਔਰ ਉਸ ਮਾਹੌਲ ਦੇ ਵਿਚ ਅਸੀਂ ਆਪ ਤਾਂ ਵਧੀਆ ਰਹਿਣਾ ਹੀ ਰਹਿਣਾ ਨਾਲ ਆਲੇ ਦੁਆਲੇ ਜਿਹੜੇ ਆਪਣੇ ਸਕੇ ਸਬੰਧੀ ਆ ਪਰਿਵਾਰ ਆ ਉਨ੍ਹਾਂ ਦਾ ਮਾਹੌਲ ਵੀ ਵਧੀਆ ਬਣਾਉਣਾ ਤਾਂ ਕਿ ਸਾਡੀ ਖਾਨਦਾਨੀ ਵਧੀਆ ਹੋਵੇ ਸੋ ਆਪਣੇ ਆਪ ਹੀ ਵਧੀਆ ਹੋਣਾ ਇਕ ਮਕਸਦ ਨਹੀਂ ਉਹ ਤਾਂ ਹੋਣਾ ਹੀ ਹੋਣਾ ਪਰ ਉਹ ਸੈਲਫਿਸ਼ ਆ ਵੀ ਤੁਸੀਂ ਆਪਣੇ ਲਈ ਆ ਪਰ ਕੀ ਤੁਸੀਂ ਆਪਣੇ ਆਲੇ ਦੁਆਲੇ ਇਕ ਵਧੀਆ ਮਾਹੌਲ ਕ੍ਰੀਏਟ ਕੀਤਾ ਇਹ ਵੀ ਮਾਇਨੇ ਰੱਖਦਾ ਆ ਹੁਣ ਕਈ ਲੋਕ ਜਿਹੜੇ ਨੇ ਉਹ ਆਪਣੇ ਪਰਿਵਾਰ ਦੇ ਵਿਚ ਚਲੋ ਵਧੀਆ ਮਾਹੌਲ ਬਣਾ ਲੈਂਦੇ ਨੇ ਕਈ ਜਿਹੜੇ ਆਪਣੇ ਰਿਸ਼ਤੇਦਾਰੀਆਂ ਚ ਵੀ ਬਣਾ ਲੈਂਦੇ ਆ ਕਈ ਜਿਹੜੇ ਆ ਸਮਾਜ ਦੇ ਵਿਚ ਪਿੰਡ ਦੇ ਵਿਚ ਵਧੀਆ ਮਾਹੌਲ ਬਣਾ ਲੈਂਦੇ ਆ ਪਰ ਜਦੋਂ ਅਸੀਂ ਗੁਰੂ ਸਾਹਿਬਾਂ ਦੀ ਐਗਜ਼ਾਮਪਲ ਦੇਖੀਏ ਤਾਂ ਉਨ੍ਹਾਂ ਨੇ ਸਾਰੀ ਧਰਤੀ ਦੇ ਉੱਤੇ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਹੋ ਵੀ ਰਹੀ ਅੱਜ ਵੀ ਚੱਲ ਰਹੀ ਆ ਉਨ੍ਹਾਂ ਨੇ ਜਿਹੜੇ ਕਰਮ ਕੀਤੇ ਸੀ 500 ਸਾਲ ਪਹਿਲਾਂ ਉਹ ਅੱਜ ਵੀ ਚੱਲ ਰਹੇ ਨੇ ਉਨ੍ਹਾਂ ਦੀ ਬਦੌਲਤ ਸਦਕਾ ਹੀ ਅੱਜ ਅਸੀਂ ਇਹ ਗੱਲ ਕਰ ਰਹੇ ਹਾਂ ਉਨ੍ਹਾਂ ਦੀ ਰੈਫਰੈਂਸ ਦੇ ਕੇ ਸੋ ਵੱਖਰੇ ਵੱਖਰੇ ਲੈਵਲ ਤੇ ਬੰਦੇ ਕੰਮ ਕਰਦੇ ਨੇ ਵੱਖਰੇ ਵੱਖਰੇ ਲੈਵਲ ਤੇ ਉਹ ਕ੍ਰੀਏਟ ਕਰਦੇ ਨੇ ਇੱਕ ਵਧੀਆ ਮਾਹੌਲ ਸੋ ਇਹੀ ਖਾਨਦਾਨੀ ਆ ਜੀ ਸੋ ਅੱਜ ਦਾ ਮੁੱਦਾ ਜਿਹੜਾ ਅੱਜ ਦਾ ਵਿਚਾਰ ਇਹੀ ਸੀ ਕਿ ਅਸੀਂ ਆਪ ਵੀ ਵਧੀਆ ਰਹਿਣਾ ਆਪਣਾ ਆਲਾ ਦੁਆਲਾ ਵੀ ਵਧੀਆ ਬਣਾਉਣਾ ਸਮਾਜ ਵੀ ਵਧੀਆ ਸਿਰਜਣ ਦੀ ਕੋਸ਼ਿਸ਼ ਕਰਨੀ ਆ ਤੇ ਆਓ ਫਿਰ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਜਿਹੜਾ ਮੈਂ ਪਹਿਲਾਂ ਪ੍ਰੋਮਿਸ ਕੀਤਾ ਸੀ ਗੁਰਵਿੰਦਰ ਬਰਾੜ ਦੀ ਆਵਾਜ਼ ਦੇ ਵਿਚ ਖਾਨਦਾਨੀ
ਮੌਜ ਰੂਹਾਨੀ ਬੋਲਦੀ ਬੰਦੇ ਵਿੱਚੋਂ ਉਹਦੀ ਖਾਨਦਾਨੀ ਬੋਲਦੀ ਉਹ ਬੰਦੇ ਵਿੱਚੋਂ ਉਹਦੀ ਖਾਨਦਾਨੀ ਬੋਲਦੀ ਬੰਦੇ ਵਿੱਚੋਂ ਉਹਦੀ ਖਾਨਦਾਨੀ ਬੋਲਦੀ ਪੈਰ ਤੇ ਹੈਰਾਨੀ ਬੋਲਦੀ ਬੰਦੇ ਵਿੱਚੋਂ ਉਹਦੀ ਖਾਨਦਾਨੀ ਬੋਲਦੀ ਬੰਦੇ ਵਿੱਚੋਂ ਉਹਦੀ ਖਾਨਦਾਨੀ ਬੋਲਦੀ ਬੰਦੇ ਵਿੱਚੋਂ ਉਹਦੀ ਖਾਨਦਾਨੀ ਬੋਲਦੀ ਰੰਗ ਉਹਨੇ ਵੱਡੇ ਢੰਗ ਕਰਦਾ, ਸੋਹਣੀ ਜਾ ਕੇ ਮੁਰਗੇ ਦੀ ਮੰਗ ਕਰਦਾ, ਕਿੰਨਾ ਨੰਗ ਉਹਨੇ ਵੱਡੇ ਢੰਗ ਕਰਦਾ, ਸੋਹਣੀ ਜਾ ਕੇ ਮੁਰਗੇ ਦੀ ਮੰਗ ਕਰਦਾ, ਗੱਲਾਂ ਵਿੱਚੋਂ ਸੋਚ ਬਚ ਕਾਨੀ ਬੋਲਦੀ, ਬੰਦੇ ਵਿੱਚੋਂ ਉਹਦੀ ਖਾਨਦਾਨੀ ਬੋਲਦੀ, ਬੰਦੇ ਵਿੱਚੋਂ ਉਹਦੀ ਖਾਨਦਾਨੀ ਬੋਲਦੀ, ਬੰਦੇ ਵਿੱਚੋਂ ਉਹਦੀ ਖਾਨਦਾਨੀ ਬੋਲਦੀ, ਸੀ ਜੋ ਘਰਾਣੇ ਦੀ ਉਹ ਘੱਟ ਬੋਲਦੀ, ਜਦ ਵੀ ਉਹ ਬੋਲੇ ਪਰ ਸੱਚ ਬੋਲਦੀ, ਧੀ ਜੋ ਘਰਾਣੇ ਦੀ ਉਹ ਘੱਟ ਬੋਲਦੀ, ਜਦ ਵੀ ਉਹ ਬੋਲੇ ਪੂਰਾ ਸੱਚ ਬੋਲਦੀ, ਚੁਗਲੀ ਨਾ ਝੂਠ ਨਾ ਸ਼ੈਤਾਨੀ ਬੋਲਦੀ, ਬੰਦੇ ਵਿੱਚੋਂ ਉਹਦੀ ਖਾਨਦਾਨੀ ਬੋਲਦੀ, ਬੰਦੇ ਵਿੱਚੋਂ ਉਹਦੀ ਖਾਨਦਾਨੀ ਬੋਲਦੀ, ਬੰਦੇ ਵਿੱਚੋਂ ਉਹਦੀ ਖਾਨਦਾਨੀ ਬੋਲਦੀ।
ਸ਼ਿਵ ਦੀ ਕਿਤਾਬ ਇਹ ਐਲਬਮ ਦਾ ਨਾਂ ਸੀ ਜੀ, ਗੁਰਵਿੰਦਰ ਬਰਾੜ ਗਾਇਕ ਸੀ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ। ਤੇ ਪਹਿਲਾਂ ਪ੍ਰਦੀਪ ਸਿੰਘ ਬੇਦੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਜੀ, ਚਾਲ ਹੁਣੀ ਜੁੜੇ ਨੇ, ਚੁਟਕਲਾ ਉਨ੍ਹਾਂ ਨੇ ਸਾਂਝਾ ਕੀਤਾ ਥੋੜੀ ਦੇਰ ਬਾਅਦ। ਚਲੋ ਹੁਣੇ ਕਰ ਲੈਂਦੇ ਹਾਂ। ਬੀਨੂ ਢਿੱਲੋਂ ਦਾ ਨਾਂ ਲੈ ਕੇ ਚੁਟਕਲਾ, ਜਿਹੜੀ ਫੋਟੋ ਘੁੰਮਦੀ ਆਉਂਦੀ ਉਹਦੇ ਵਿਚ ਕਿ ਮੈਂ ਤਾਂ ਕਹਿੰਦੇ ਬਚਪਨ ਤੋਂ ਜੀ ਐਸ ਟੀ ਵਰਤ ਰਿਹਾ, ਸਮਾਨ 10 ਰੁਪਏ ਦਾ ਲੈ ਕੇ ਆਉਂਦਾ ਸੀ ਤੇ ਘਰੇ 15 ਦਾ ਦੱਸਦਾ ਸੀ। ਠੀਕ ਹੈ ਜੀ, ਹਾਂਜੀ, ਇਹ ਵੀ ਗੱਲ ਠੀਕ ਹੈ। ਵੈਸੇ ਬਹੁਤ ਲੋਕ ਪਹਿਲਾਂ ਹੀ ਜੀ ਐਸ ਟੀ ਲਾਉਂਦੇ ਹੁੰਦੇ ਸੀ ਆਪਣੀ ਮਨ ਮਰਜ਼ੀ ਨਾਲ। ਹਰਪ੍ਰੀਤ ਸੰਧੂ ਵੀ ਸਾਡੇ ਨਾਲ ਜੁੜੇ ਨੇ, ਰਾਜਵਿੰਦਰ ਕੌਰ ਤੇ ਹਰਪ੍ਰੀਤ ਕੌਰ ਐਲਬਰੀ ਵਾਲੇ, ਤੇ ਕਹਿੰਦੇ ਬਹੁਤ ਸੋਹਣੀ ਧੁੱਪ ਨਿਕਲੀ ਆ ਐਲਬਰੀ ਦੇ ਵਿਚ ਤੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਆ। ਸੋ ਬਹੁਤ ਬਹੁਤ ਧੰਨਵਾਦ ਜੀ ਐਲਬਰੀ ਵਾਲਿਓ ਸਾਡੇ ਨਾਲ ਜੁੜਨ ਦਾ, ਤੇ ਆਪਣੇ ਦੇਸ਼ ਦੀ, ਤੁਹਾਡਾ ਦੇਸ਼ ਹੀ ਹੈ ਜੀ ਐਲਬਰੀ ਵੱਖਰਾ, ਤੇ ਉਥੋਂ ਦਾ ਮਾਹੌਲ ਦੱਸਣ ਦੇ ਲਈ ਬਹੁਤ ਬਹੁਤ ਧੰਨਵਾਦ। ਲੱਕੀ ਖਤੜਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਨੀ ਹੁਣੀ ਸਾਡੇ ਨਾਲ ਜੁੜੇ ਨੇ, ਕਾਫੀ ਦੇਰ ਬਾਅਦ ਜੁੜੇ, ਕਹਿੰਦੇ ਵਾਲੰਗੋਂਗ ਤੋਂ ਪ੍ਰੋਗਰਾਮ ਸੁਣ ਰਹੇ, ਸਰਬੱਤ ਦਾ ਭਲਾ ਮੰਗਦੇ ਆਂ। ਤੇ ਇਕ ਗੀਤ ਸੁਣਨਾ ਚਾਹਿਆ ਉਨ੍ਹਾਂ ਨੇ, ਉਹ ਵੀ ਲਾਵਾਂਗੇ, ਤੇ ਬਿਟਕੋਇਨ ਬਾਰੇ ਪੁੱਛਣਾ ਚਾਹਿਆ ਉਹ ਵੀ ਆਪਾਂ ਦੱਸਾਂਗੇ। ਰਾਜਵੰਤ ਸੇਖੋਂ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਕਿ ਤੁਹਾਡੀ ਸਰਸੇ ਵਾਲੇ ਸਾਧ ਬਾਰੇ ਕੀਤੀ ਭਵਿੱਖਬਾਣੀ ਸਿੱਧ ਹੋਈ ਹੈ ਜੀ, ਤੇ ਹੁਣ ਲੱਗਦੇ ਹੱਥ ਸਿਟੀਜ਼ਨਸ਼ਿਪ ਵਾਲਾ ਮਸਲਾ ਵੀ ਕਰਵਾ ਦਿਓ ਕਲੀਅਰ। ਬਸ ਆ ਲੈਂਦੇ ਹੋ ਇਨ੍ਹਾਂ ਨੂੰ, ਆਪਣੇ ਬਰਾੜ ਸਾਹਿਬ ਨੂੰ, ਤੇ ਉਨ੍ਹਾਂ ਦੇ ਨਾਲ ਰਲ ਕੇ ਫਿਰ ਆਪਾਂ ਕੋਈ ਭਵਿੱਖਬਾਣੀ ਕਰਦੇ ਹਾਂ ਸਿਟੀਜ਼ਨਸ਼ਿਪ ਬਾਰੇ। ਵੈਸੇ ਪਹਿਲਾਂ ਹੀ ਕਰਤੀ ਸੀ, ਦੱਸ ਦਿੱਤਾ ਸੀ ਵੀ ਹੋਣਾ ਨਹੀਂ ਲਾਗੂ, ਤੇ ਇਹ ਸਿਰਫ ਵੋਟਾਂ ਦਾ ਝੰਝਟ ਹੀ ਆ। ਬੱਲੇ 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 ਵੀ ਸੱਤੀ ਸਿੰਘ ਹੋਣਾ ਨੇ ਸੱਪ ਕੱਢਤਾ ਸਵੇਰੇ ਸਵੇਰੇ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਨ੍ਹਾਂ ਨੇ ਵੈਸੇ ਕੱਲ ਦੀ ਫੋਟੋ ਭੇਜੀ ਆ ਖੀਰਿਆਂ ਦੇ ਵਿਚ ਸੱਪ। ਠੀਕ ਆ, ਵੇਲ ਦੇ ਉੱਤੇ ਸੱਪ ਚੜਿਆ, ਤੇ ਫੋਟੋ ਕਰ ਦਵਾਂ ਸ਼ੇਅਰ ਜੀ। ਚਲੋ ਕਰੇ ਦਿੰਦਾ, ਕੱਲ ਦੀ ਆ ਉਦਾਂ, ਪਰ ਮੈਂ ਸ਼ੇਅਰ ਕਰੂੰਗਾ ਅੱਜ ਫੋਟੋ, ਤੇ ਤੁਸੀਂ ਦੇਖੋਗੇ ਕਿ ਕੰਮਾਂ ਕਾਰਾਂ ਦੇ ਵਿਚ ਇਹ ਕਾਰਪੇਟਸ ਨੇ, ਕੋਈ ਕੁਛ ਕਹਿੰਦਾ ਨੀ, ਤੇ ਆਪਣਾ ਆਪਣਾ ਥਾਂ ਸਾਰੇ ਲੱਭਦੇ ਨੇ। ਤੇ ਗੈਰੀ ਢਿੱਲੋਂ ਕੈਨਬਰਾ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਸੋਹਣਾ ਸੌਂਗ ਸੀ ਜੀ। ਹਾਂਜੀ ਗੈਰੀ ਜੀ, ਨਾਈਸ। ਤੇ ਨਾਨਕ ਬੇਕਰੀ ਵਾਲੇ ਵੀ ਆ ਗਏ ਨੇ, ਵਾਹ ਜੀ ਵਾਹ, ਤੇ ਉਹ ਵੀ ਸਾਨੂੰ ਕੇਕਾਂ ਦੀਆਂ ਫੋਟੋਆਂ ਭੇਜ ਰਹੇ ਨੇ, ਮੂੰਹ ਚ ਪਾਣੀ ਆ ਰਿਹਾ, ਡੈਂਡਨੋਂਗ ਵਾਲੇ, ਤੇ ਇਨ੍ਹਾਂ ਦੀਆਂ ਫੋਟੋਆਂ ਵੀ ਸ਼ੇਅਰ ਕਰਾਂਗੇ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਅਮਰਜੀਤ ਮਾਂਡਾ ਜੀ ਹੁਣੀ ਜੁੜੇ ਸਨ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਅਰਪਿਤ ਢਿੱਲੋਂ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਦਵਿੰਦਰ ਸ਼ਰਮਾ ਉਨ੍ਹਾਂ ਨੇ ਗੁੱਡ ਮਾਰਨਿੰਗ ਬੁਲਾ ਕੇ ਸਾਰਿਆਂ ਨੂੰ ਫਤਿਹ ਬੁਲਾਈ ਆ ਜੀ। ਤੇ ਗੁਰਪ੍ਰੀਤ ਸ਼ੇਰਗਿੱਲ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ। ਸਤਿ ਸ੍ਰੀ ਅਕਾਲ ਬ੍ਰਿਸਬੇਨ ਤੋਂ। ਅਵਤਾਰ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਠੀਕ ਹੈ ਜੀ ਪ੍ਰੋਗਰਾਮ ਸੁਣ ਰਿਹਾ, ਬਹੁਤ ਵਧੀਆ ਲੱਗ ਰਿਹਾ, ਅੱਜ ਗਾਰਡਨ ਰੈਡੀ ਕਰ ਰਹੇ ਹਾਂ ਜੀ ਸਮਰ ਵੈਜੀਟੇਬਲ ਦੇ ਲਈ, ਤੇ ਵਾਹਿਗੁਰੂ ਸਭ ਤੇ ਕਿਰਪਾ ਬਣਾਏ ਰੱਖਣ। ਅਵਤਾਰ ਸੰਧੂ ਗ੍ਰਿਫਤ ਵਾਲੇ, ਬਿਲਕੁਲ ਜੀ, ਸਮਰ ਸ਼ੁਰੂ ਹੋਣ ਵਾਲੀ ਹੈ, ਸਪਰਿੰਗ ਹੈ ਵੈਸੇ, ਤੇ ਕਈ ਸਬਜ਼ੀਆਂ ਲੱਗਣ ਵਾਲੀਆਂ ਨੇ, ਹੁਣ ਗਾਰਡਨ ਵਗੈਰਾ ਤਿਆਰ ਕਰ ਲਓ, ਤੇ ਤੁਹਾਨੂੰ ਫਿਰ ਥੋੜੀ ਦੇਰ ਬਾਅਦ ਅੱਜ ਦੱਸਾਂਗੇ ਮਿੰਟੂ ਬਰਾੜ ਉਨ੍ਹਾਂ ਨੂੰ ਆ ਲੈਂਦੇ ਕਿਹੜੀਆਂ ਕਿਹੜੀਆਂ ਸਬਜ਼ੀਆਂ ਤੁਸੀਂ ਲਾ ਸਕਦੇ ਹੋ ਅਗਲੇ 1-2 ਮਹੀਨਿਆਂ ਚ ਲੱਗਣੀਆਂ ਨੇ, ਤੇ ਉਹ ਤੁਹਾਨੂੰ ਦੱਸਦੇ ਆ ਥੋੜੀ ਦੇਰ ਬਾਅਦ। ਤਾਂ ਪ੍ਰਦੀਪ ਬੇਦੀ ਹੁਣਾਂ ਨੇ ਫੋਟੋ ਭੇਜੀ ਆ, ਰੁਪਿੰਦਰ ਗਿੱਲ ਕਲਕਲਾਂ ਵਾਲੇ ਵੀ ਆ ਗਏ ਨੇ। ਤੇ ਚਲਦੇ ਆ ਹੁਣ ਕੇਨਸ, ਤੇ ਕੇਨਸ ਤੋਂ ਮੌਸਮ ਦੀ ਜਾਣਕਾਰੀ ਸ਼ੁਰੂ ਕਰਦੇ ਆ ਲੈਣੀ। 28 ਡਿਗਰੀ, ਦਿਨ ਸਾਫ, ਬ੍ਰਿਸਬੇਨ ਦੇ ਵਿਚ ਦਿਨ ਸਾਫ 24 ਡਿਗਰੀ, ਤੇ ਕੌਫ ਸਾਰਬਟ ਦੇ ਵਿਚ ਦਿਨ ਐਨ ਟਿਕਿਆ ਹੋਇਆ, ਹਲਕੀ ਹਲਕੀ ਠੰਡਕ ਹੈ, 6 ਤੋਂ ਲੈ ਕੇ 22 ਡਿਗਰੀ ਤਾਪਮਾਨ। ਸਿਡਨੀ ਦੇ ਵਿਚ ਵੀ ਇਸੇ ਤਰ੍ਹਾਂ ਹੀ ਹੈ, 9 ਤੋਂ 20 ਐ, ਧੁੱਪ ਖਿੜੀ ਰਹੇਗੀ। ਕੈਨਬਰਾ ਦੇ ਵਿਚ -1 ਸੀਗਾ ਅੱਜ ਤੇ 17 ਡਿਗਰੀ ਤੱਕ ਜਾਏਗਾ। ਮੈਲਬਰਨ ਦੇ ਵਿਚ 6 ਤੋਂ 17, ਐਡਲੇਡ ਦੇ ਵਿਚ 7 ਤੋਂ 20। ਸੋ ਕੁੱਲ ਮਿਲਾ ਕੇ ਦੱਖਣ ਆਸਟ੍ਰੇਲੀਆ ਜਿਹੜਾ ਆ ਉਹ ਠੰਡ ਦੀ ਮਾਰ ਹੇਠਾਂ ਆ ਅਜੇ ਇਸ ਵੇਲੇ। ਸਪਰਿੰਗ ਦੇ ਵਿਚ ਪਰਥ ਦੇ ਵਿਚ ਹਲਕੇ ਸ਼ਾਵਰ ਦੁਪਹਿਰ ਤੋਂ ਬਾਅਦ ਹੋ ਸਕਦੇ ਨੇ 20 ਡਿਗਰੀ ਤੇ ਸੁੱਕਾ ਮੌਸਮ ਰਹੇਗਾ ਡਾਰਵਿਨ ਦੇ ਵਿਚ 34 ਡਿਗਰੀ ਦੇ ਨਾਲ। ਤੇ ਉਸ ਤੋਂ ਬਾਅਦ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 26 ਡਿਗਰੀ ਆ ਤੇ ਦਿਨਾਂ ਨੂੰ 35 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਮੌਸਮ ਦੀ ਜਾਣਕਾਰੀ ਦੇ ਨਾਲ ਅਮਰੀਕਾ ਦੇ ਵਿਚ ਜਿਹੜਾ ਸਮੁੰਦਰੀ ਤੂਫਾਨ ਹੁਰਿਕਨ ਇਰਮਾ ਆਇਆ ਹੋਇਆ ਉਹ ਫਲੋਰੀਡਾ ਪਹੁੰਚ ਗਿਆ ਤੇ ਉਥੇ ਮਿਲੀਅਨਸ ਲੱਖਾਂ ਦੀ ਤਾਦਾਦ ਵਿਚ ਲੋਕ ਜਿਹੜੇ ਨੇ ਉਨ੍ਹਾਂ ਦੇ ਘਰ ਖਾਲੀ ਕਰਾਏ ਗਏ ਨੇ। ਬਹੁਤ ਸਾਰੇ ਕੈਂਪ ਜਿਹੜੇ ਲਾਏ ਜਾ ਚੁੱਕੇ ਨੇ ਜਿੱਥੇ ਉਨ੍ਹਾਂ ਨੂੰ ਰੱਖਿਆ ਜਾ ਰਿਹਾ। ਖਾਣਾ ਪੀਣਾ ਬਹੁਤ ਵੱਡੇ ਪੱਧਰ ਤੇ ਤਿਆਰੀ ਹੋਈ ਆ, ਜੰਗੀ ਪੱਧਰ ਤੇ ਇਹ ਸਿਸਟਮ ਚੱਲ ਰਹੇ ਨੇ। ਤੁਸੀਂ ਹੈਰਾਨ ਰਹਿ ਜਾਓਗੇ ਕਿ ਕਿਸ ਤਰ੍ਹਾਂ ਵੈਕੂਏਟ ਕਰਕੇ ਉਨ੍ਹਾਂ ਦੇ ਰਹਿਣ ਪਾਣੀ ਦਾ ਸਾਰਾ ਸੇਫ ਥਾਂ ਤੇ ਉਨ੍ਹਾਂ ਨੂੰ ਲਿਜਾਇਆ ਜਾਂਦਾ ਤੇ ਖਾਣਾ ਪੀਣਾ ਸੌਣ ਦਾ ਸਾਰਾ ਪ੍ਰਬੰਧ ਹੁੰਦਾ ਹੈ। ਸੋ ਇਸ ਵੇਲੇ ਇਸ ਤੂਫਾਨ ਦੇ ਕਾਰਨ ਕੈਰੇਬੀਅਨ ਦੇ ਵਿਚ 21 ਵਿਅਕਤੀ ਮਾਰੇ ਜਾ ਚੁੱਕੇ ਨੇ। ਸੋ ਇਹ ਜਿਹੜਾ ਹਰੀਕਨ ਹੈ ਕਾਫੀ ਖਤਰਨਾਕ ਦੱਸਿਆ ਜਾ ਰਿਹਾ ਤੇ ਪ੍ਰੈਜੀਡੈਂਟ ਟਰੰਪ ਨੇ ਵੀ ਇਸ ਦੀ ਭਵਿੱਖਬਾਣੀ ਕੀਤੀ ਕਿ ਹੁਣ ਤੱਕ ਦਾ ਸਾਰਿਆਂ ਨੂੰ ਵੱਧ ਵਿਨਾਸ਼ਕਾਰੀ ਹਰੀਕਨ ਜਾਂ ਸਮੁੰਦਰੀ ਤੂਫਾਨ ਇਹ ਸਿੱਧ ਹੋ ਸਕਦਾ ਹੈ। ਰੱਬ ਭਲੀ ਕਰੇ ਤੇ ਇਸ ਦੀ ਸਪੀਡ ਘਟੇ ਤੇ ਜਿਹੜਾ ਖਤਰਾ ਆ ਉਹ ਟਲੇ, ਇਹੀ ਸਾਡੀ ਅਰਦਾਸ ਹੈ ਜੀ। ਤੇ ਇਸ ਤੋਂ ਬਾਅਦ ਮੈਸੇਜ ਹੋਰ ਬਹੁਤ ਆ ਰਹੇ ਨੇ ਸੱਜਣਾ ਮਿੱਤਰਾਂ ਦੇ, ਸਾਰੇ ਆਪਾਂ ਮੈਸੇਜ ਲਵਾਂਗੇ, ਨਾਲ ਦੀ ਨਾਲ ਹਾਜ਼ਰੀਆਂ ਵੀ ਲੱਗਣਗੀਆਂ, ਫਰਮਾਇਸ਼ਾਂ ਵੀ ਲੱਗਣਗੀਆਂ ਤੇ ਤੁਹਾਨੂੰ ਮੈਂ ਇੱਕ ਆਪਣੀ ਪਸੰਦ ਦਾ ਹੁਣ ਗੀਤ ਵੀ ਸੁਣਾਉਣਾ ਆ। ਗੀਤ ਜੀ ਕੁਲਦੀਪ ਮਾਣਕ ਸਾਹਿਬ ਦਾ, ਬੜੀ ਦੇਰ ਹੋ ਗਈ ਕੁਲਦੀਪ ਮਾਣਕ ਸਾਹਿਬ ਦੇ ਗੀਤ ਨੂੰ ਸੁਣਿਆ ਨੂੰ ਤੇ ਆਓ ਤੁਹਾਨੂੰ ਫਿਰ ਇੱਕ ਬੜਾ ਹੀ ਹਿੱਟ ਗੀਤ ਸੁਣਾਉਂਦੇ ਆ ਤੇ ਇਸ ਦਾ ਜਿਹੜਾ ਮਿਊਜ਼ਿਕ ਹੈ ਉਹ ਕਿਆ ਬਾਤ ਹੈ, ਮਤਲਬ ਬਿਊਟੀਫੁਲ। ਇੱਛਰਾਂ ਤਾਂ ਹਾਂ ਮਾਰਦੀ ਤੇ ਪੂਰਨ ਦੀ ਕਹਾਣੀ ਦੇ ਵਿੱਚੋਂ ਲਿਆ ਗਿਆ ਲੋਕ ਗਾਥਾ ਹੈ। ਸੋ ਆਓ ਸੁਣਦੇ ਆ ਕੁਲਦੀਪ ਮਾਣਕ ਜੀ ਨੂੰ।
ਕੀਤੇ ਕਰੇ ਪਰ ਤੁਮਾਰੀ ਸਲਵਾਨ ਦੀ ਉਛਲੀਆਂ ਨਹੀਂ ਜਾਂਦੀਆਂ ਅੱਜ ਪੈਣ ਜੁਦਾਈਆਂ ਪਾਇਆ ਉਹ ਮੇਰੇ ਪੂਰਨ ਪੁੱਤ ਦੇ ਹਟਕੜੀਆਂ ਲਾਇਆ ਉਹ ਪੂਰਨ ਪਕੜ ਜਲਾਲ ਨੇ ਕਈ ਟੁਕੜੇ ਕਰਿਆ ਇੱਕ ਕਟੋਰਾ ਖੂਨ ਦਾ ਸੀ ਉਸਨੇ ਭਰਿਆ ਲੂਣਾ ਅੱਗੇ ਅੱਖਤਾ ਲੂਣਾ ਅੱਗੇ ਰੱਖਦਾ ਆਕੇਸ਼ ਪਾਇਆ ਮੇਰੇ ਪੂਰਨ ਪੁੱਤ ਦੇ ਹਟਕੜੀਆਂ ਲਾਇਆ ਹੋ ਕੰਧਾਂ ਦੇ ਵਿੱਚ ਚੱਕਰਾਂ ਵਾ ਇੱਛਾ ਮਾਰ ਇੱਛਾ ਮਾਰੇ ਅੰਨੀ ਹੋ ਗਈ ਅੱਖੀਆਂ ਤੇ ਛੁਪ ਗਏ ਤਾਰੇ ਉਹ ਬੂਹੇ ਵਿੱਚ ਜਲਾਲ ਨੇ ਸੀ ਵਿਰਤੀਆਂ ਲਾਈਆਂ ਉਹ ਬੂਹੇ ਵਿੱਚ ਜਲਾਲ ਨੇ ਸੀ ਵਿਰਤੀਆਂ ਲਾਈਆਂ ਮੇਰੇ ਪੂਰਨ ਪੁੱਤ ਦੇ ਹਟਕੜੀਆਂ ਲਾਈਆਂ ਮੇਰੇ ਪੂਰਨ ਪੁੱਤ ਦੇ ਹਟਕੜੀਆਂ ਲਾਈਆਂ
ਕਿਆ ਬਾਤ ਹੈ ਜੀ ਕੁਲਦੀਪ ਮਾਣਕ ਸਾਹਿਬ ਲੈਜੈਂਡਰੀ ਆਵਾਜ਼ ਤੇ ਗਾਇਕੀ ਸੋ ਇਹ ਗੀਤ ਸੁਣ ਰਹੇ ਸੀ ਪੁਰਾਣਿਆਂ ਦੇ ਵਿੱਚੋਂ ਤੇ ਅੱਜ ਵੀ ਇਹ ਗੀਤ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਦਾ ਬਹਾਰ ਹੀ ਰਹਿਣਗੇ ਸੋ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਤੇ ਇਕ ਪੰਛੀ ਝਾਤ ਅੰਤਰਰਾਸ਼ਟਰੀ ਖ਼ਬਰਾਂ ਤੇ ਵੀ ਮਾਰ ਲੈਂਦੇ ਆ ਤੇ ਆਸਟ੍ਰੇਲੀਆ ਦੀ ਵੀ ਖ਼ਬਰਾਂ ਦੀ ਵੀ ਥੋੜੀ ਜਿਹੀ ਜਾਣਕਾਰੀ ਦੇ ਦਿੰਦੇ ਆ ਇਲੈਕਸ਼ਨਸ ਹੋ ਕੇ ਹਟੀਆਂ ਨੇ ਕੱਲ ਕੌਂਸਲ ਦੀਆਂ ਕੁਝ ਹਿੱਸਿਆਂ ਦੇ ਵਿੱਚ ਨਿਊ ਸਾਊਥ ਵੇਲਸ ਦੇ ਵਿੱਚ ਤੇ ਖ਼ਬਰ ਆ ਰਹੀ ਹੈ ਕਿ ਆਸਟ੍ਰੇਲੀਆ ਦੇ ਜਿਹੜੇ ਸਾਬਕਾ ਇਮੀਗ੍ਰੇਸ਼ਨ ਮਿਨਿਸਟਰ ਵੀ ਰਹੇ ਨੇ ਫਿਲਿਪ ਰੱਡਕ ਉਹ ਦੁਬਾਰਾ ਫਿਰ ਪੋਲੀਟਿਕਸ ਦੇ ਵਿੱਚ ਆ ਗਏ ਨੇ ਤੇ ਉਹ ਮੇਅਰ ਬਣ ਚੁੱਕੇ ਨੇ ਹੌਨਸਬੀ ਦੇ ਵਿੱਚ ਤੇ ਹਜੇ ਵੈਸੇ ਰਿਜ਼ਲਟ ਅਸੀਂ ਦੇਖ ਰਹੇ ਹਾਂ ਕਿ ਕਿੱਧਰ ਨੂੰ ਪਲਟਦੇ ਨੇ ਕਿਉਂਕਿ ਸਾਡਾ ਇਕ ਆਪਣਾ ਪੰਜਾਬੀ ਸਿੱਖ ਭਾਈਚਾਰੇ ਦੇ ਵਿਚੋਂ ਜੁਗਨਦੀਪ ਹੁਣੀ ਜਵਾਹਰ ਵਾਲਾ ਤੇ ਉਹ ਵੀ ਇਲੈਕਸ਼ਨ ਲੜ ਰਹੇ ਸੀ ਲਿਬਰਲ ਪਾਰਟੀ ਦੇ ਮੈਂ ਪੰਛੀ ਝਾਤ ਮਾਰੀ ਸੀ ਪੈਰਾਮੈਟਾ ਇਲੈਕਸ਼ਨ ਦੇ ਵਿਚ ਤੇ ਲਿਬਰਲ ਪਾਰਟੀ ਦੇ ਨੁਮਾਇੰਦੇ ਸੀ ਤੇ ਲਿਬਰਲ ਪਾਰਟੀ ਨੂੰ ਵੱਧ ਵੋਟਾਂ ਮਿਲੀਆਂ ਨੇ ਇਹ ਪੱਕਾ ਆ ਪਰ ਉਹ ਹਜੇ ਚੋਣ ਹੁੰਦੇ ਆ ਜਾਂ ਨਹੀਂ ਹੁੰਦੇ ਇਸ ਦੀ ਹਜੇ ਕੋਈ ਖ਼ਬਰ ਨਹੀਂ ਆ ਰਹੀ ਪਰ ਅਗਰ ਕਿਸੇ ਨੂੰ ਹੋਵੇ ਤਾਂ ਜ਼ਰੂਰ ਸਾਨੂੰ ਦੱਸੇ ਤੇ ਅਸੀਂ ਸਾਂਝੀ ਜ਼ਰੂਰ ਕਰਾਂਗੇ ਇਸ ਤੋਂ ਬਾਅਦ ਜਿਹੜੀ ਸਿਡਨੀ ਦੇ ਵਿਚ ਅੱਜ ਜਿਹੜੀ ਇਹ ਮੈਰਿਜ ਇਕੁਐਲਿਟੀ ਦੇ ਹੱਕ ਦੇ ਵਿਚ ਇਕ ਰੈਲੀ ਹੋ ਰਹੀ ਆ ਉਸ ਦੇ ਵਿਚ ਹਜ਼ਾਰਾਂ ਲੋਕ ਸ਼ਾਇਦ ਹਿੱਸਾ ਲੈਣ ਤੇ ਉਸ ਦੇ ਵਿਚ ਬਿੱਲ ਸ਼ੋਰਟਨ ਉਨ੍ਹਾਂ ਦੇ ਨਾਲ ਮਾਰਚ ਕਰਨਗੇ ਹੱਕ ਦੇ ਵਿਚ ਪਰ ਲੇਬਰ ਪਾਰਟੀ ਦੇ ਕੁਝ ਜਿਹੜੇ ਨੁਮਾਇੰਦੇ ਨੇ ਉਹ ਅਗੇਂਸਟ ਵੀ ਹੈਗੇ ਆ ਸੋ ਦੇਖਦੇ ਆ ਕਿੱਧਰ ਨੂੰ ਚੱਲ ਰਿਹਾ ਇਸ ਦੀ ਪੋਸਟਲ ਵੋਟ ਜਿਹੜਾ ਸਰਵੇ ਹੋਣਾ ਆ ਉਹ ਉਸ ਦੀ ਪੂਰੀ ਪੋਲੀਟਿਕਸ ਚੱਲ ਰਹੀ ਹੈ ਸੋ ਹੁਣ ਦੋਨੋਂ ਧਿਰਾਂ ਜਿਹੜੀਆਂ ਨੇ ਵੋਟਾਂ ਜਿਹੜੀਆਂ ਰਜਿਸਟਰ ਹੋਈਆਂ ਨੇ ਉਨ੍ਹਾਂ ਨੂੰ ਲਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਧਰ ਨਾਰਥ ਕੋਰੀਆ ਨੇ ਆਪਣੀ ਜੀ ਵਰੇਗੰਢ ਮਨਾਈ ਆ ਐਸਟੈਬਲਿਸ਼ਮੈਂਟ ਦੀ ਤੇ ਲੋਕ ਜਿਹੜੇ ਨੇ ਉਹ ਕਾਫੀ ਖੁਸ਼ ਨੇ ਅੱਜ ਵੈਸੇ ਮੈਂ ਰਿਪੋਰਟ ਦੇਖ ਰਿਹਾ ਸੀ ਇੱਕ ਤੇ ਉਹ ਜਦੋਂ ਨਾਰਥ ਕੋਰੀਆ ਨੂੰ ਦੇਖੋ ਤਾਂ ਉਹ ਤਾਂ ਕਿਤੇ ਮਤਲਬ ਬਹੁਤ ਬਾਹਰਲੇ ਵਧੀਆ ਦੇਸ਼ ਵਾਂਗਰ ਹੀ ਡਿਵੈਲਪ ਹੋਇਆ ਲੱਗਦਾ ਬੜੀਆਂ ਸੋਹਣੀਆਂ ਸੜਕਾਂ ਆ ਟ੍ਰੈਫਿਕ ਰੂਲਸ ਨੇ ਪੇਮੈਂਟ ਲੱਗੀਆਂ ਹੋਈਆਂ ਨੇ ਹਰੇ ਭਰੇ ਬਾਗ ਘਾਹ ਸਾਰਾ ਕੁਛ ਬੜੇ ਵਧੀਆ ਪਿਕਚਰਸ ਜਿਹੜੀਆਂ ਆ ਰਹੀਆਂ ਨੇ ਤੇ ਸਾਨੂੰ ਐਵੇਂ ਲੱਗਦਾ ਬਾ ਇੱਥੇ ਬੈਠਿਆਂ ਨੂੰ ਕਿ ਬੜਾ ਬੈਕਵਰਡ ਦੇਸ਼ ਹੈ ਪਰ ਬੜਾ ਐਡਵਾਂਸ ਦੇਸ਼ ਮੈਨੂੰ ਦਿਖਾਈ ਦੇ ਰਿਹਾ ਤੇ ਸ਼ਾਇਦ ਇਸੇ ਕਰਕੇ ਥੋੜੀ ਜਿਹੀ ਪ੍ਰੋਬਲਮ ਵੀ ਆ ਬਾਕੀ ਦੇਸ਼ਾਂ ਨੂੰ ਕਿ ਜੈਲਸਬਾਜ਼ੀ ਚ ਵੀ ਕਈ ਵਾਰੀ ਇੱਦਾਂ ਦਾ ਕੰਮ ਹੋ ਜਾਂਦਾ ਸੋ ਇੱਧਰ ਰੋਹਿੰਗਾ ਨੇ ਜਿਹੜੇ ਅੱਤਵਾਦੀ ਸੀ ਉਨ੍ਹਾਂ ਨੇ ਅੱਤਵਾਦੀ ਨਹੀਂ ਜਿਹੜੇ ਲੜਾਕੇ ਸੀ ਉਨ੍ਹਾਂ ਨੇ ਸੀਜ਼ ਫਾਇਰ ਡਿਕਲੇਅਰ ਕੀਤੀ ਆ ਜੰਗਬੰਦੀ ਪਰ ਹੁਣ ਤੱਕ ਬਰਮਾ ਦੇ ਵਿੱਚ ਤਕਰੀਬਨ 1000 ਵਿਅਕਤੀ ਮਾਰਿਆ ਜਾ ਚੁੱਕਿਆ ਇਸ ਹਿੰਸਾ ਦੇ ਵਿੱਚ। ਸੋ ਇਹ ਸਨ ਖਬਰਾਂ ਤੇ ਖਬਰਾਂ ਤੋਂ ਬਾਅਦ ਗੀਤ ਵੀ ਸੁਣਨਾ ਤੇ ਮਿੰਟੂ ਬਰਾੜ ਹੁਣੀ ਵੀ ਸਾਡੇ ਨਾਲ ਜੁੜਨਗੇ, ਉਨ੍ਹਾਂ ਨੂੰ ਵੀ ਆਪਾਂ ਲੈਣਾ ਆ ਤੇ ਬਹੁਤ ਸਾਰੇ ਸਰੋਤੇ ਵੀ ਸਾਡੇ ਨਾਲ ਜੁੜੇ ਨੇ, ਰਣਜੋਤ ਸਿੰਘ ਜੁੜੇ ਨੇ, ਗੁਰਸ਼ਰਨ ਸਿੰਘ ਹੁਣੀ ਜੁੜ ਚੁੱਕੇ ਨੇ, ਚਾਲ ਹੁਣੀ ਵੀ, ਸਾਰਿਆਂ ਦੇ ਆਪਾਂ ਮੈਸੇਜ ਲੈਣੇ। ਗੌਰਵ ਸ਼ਰਮਾ ਵੀ ਆ ਗਏ ਨੇ ਤੇ ਪਰ ਤੁਹਾਨੂੰ ਇੱਕ ਗੀਤ ਹੋਰ ਆਪਾਂ ਸੁਣਾ ਦਿੰਦੇ ਆ ਤੇ ਇਹ ਗੀਤ ਜਿਹੜਾ ਆ ਇਹ ਫਰਮਾਇਸ਼ ਆਇਆ ਸੀ ਸਾਨੂੰ ਸ਼ੁਰੂ ਦੇ ਵਿੱਚ ਹੀ ਤੇ ਫਰਮਾਇਸ਼ ਜਿਹਨਾਂ ਸੱਜਣਾਂ ਨੇ ਕੀਤਾ ਸੀ ਇਹ ਬਰਿੰਦਰ ਨਿੱਜਰ, ਹਾਂਜੀ ਹਾਂਜੀ ਜ਼ਰੂਰ ਲਾਵਾਂਗੇ ਜੀ ਇਹ ਗੀਤ, ਅਰਮਾਨ ਬੇਦਲ ਦਾ ਗਾਇਆ ਹੋਇਆ।
ਚੁੰਨੀਆਂ ਚੁੰਨੀਆਂ ਕਰਦੀ ਐ ਮੇਰੀ ਨਾ ਸੁਣਦੀ ਇੱਕ ਬੱਲੀਏ, ਚੁੰਨੀਆਂ ਲੈ ਲਈ ਲੱਖਾਂ ਪਰ ਸਿਰ ਤੇ ਵੀ ਲੈਣੀ ਸਿੱਖ ਬੱਲੀਏ, ਚੁੰਨੀਆਂ ਲੈ ਲਈ ਲੱਖਾਂ ਪਰ ਸਿਰ ਤੇ ਵੀ ਲੈਣੀ ਸਿੱਖ ਬੱਲੀਏ, ਕਿੰਨੇ ਵਾਰੀ ਦੱਸੀ ਗੱਲ ਪਹਿਲਾਂ ਵੀ ਦਿਮਾਗ ਵਿੱਚ ਪੈਣੀ ਚਾਹੀਦੀ,
अपनी बिजनेस की तरक्की ले तुसी भी हरमन रेडियो दी सेवावां हासिल कर सकदे हो। हरमन रेडियो ते अपनी बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, किदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी स्वागत करदे आं एक बारी फिर प्रोग्राम दिल वाली गल दे विच। जी आयां नूं सारे श्रोतियां दा जिहड़े साडे नाल जुड़े ने, पर पहलां असीं जी आयां कहिंदे आं जी एडलेड तों अज मिंटू बराड़ जी नूं। मिंटू जी सति श्री अकाल।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਅੱਗੇ ਤਾਂ ਸੰਗਤਰਿਆਂ ਦੇ ਫਾਰਮ ਤੋਂ ਤੁਸੀਂ ਪ੍ਰੋਗਰਾਮ ਕਰਦੇ ਆ, ਮੌਸਮ ਦੱਸਦੇ ਆ, ਅੱਜ ਐਡਲੇਡ ਦਾ ਕੀ ਹਾਲ ਹੈ? ਅੱਜ ਐਡਲੇਡ ਤੋਂ ਤੁਸੀਂ।
ਐਡਲੇਡ ਬਦਲਵਾਈ ਬਣੀ ਹੋਈ ਹੈ ਜੀ, ਤੇ ਪਰ ਜਿਹੜਾ ਐਡਲੇਡ ਤੇ ਰਿਵਰਲੈਂਡ ਦੇ ਵਿਚ ਫਰਕ ਇੰਨਾ ਕੀ ਹੈ ਜੀ, ਭਾਵੇਂ ਸਫ਼ਰ ਦੋ ਘੰਟਿਆਂ ਦਾ, ਪਰ ਬਰਸਾਤਾਂ ਜਿਹੜੀਆਂ ਸ਼ਹਿਰ ਚ ਇੱਥੇ ਐਡਲੇਡ ਦੇ ਏਰੀਏ ਚ ਜ਼ਿਆਦਾ ਹੁੰਦੀਆਂ ਤੇ ਉਥੇ ਥੋੜੀਆਂ ਜਿਹੀਆਂ ਘੱਟ ਹੁੰਦੀਆਂ। ਸੋ ਇੱਥੇ ਬਰਸਾਤ ਵਾਲਾ ਮਾਹੌਲ ਜਾ ਬਣਿਆ ਹੀ ਰਹਿੰਦਾ ਜਦੋਂ ਮਰਜ਼ੀ ਦੇਖੋ। ਹੁਣ ਫੇਰ ਜਿਹੜਾ ਮਾਹੌਲ ਜਾ ਬਣਿਆ ਹੋਇਆ ਥੋੜਾ ਥੋੜਾ, ਪਰ ਬਰਸਾਤ ਨਹੀਂ ਲੱਗਦੀ ਆਊਗੀ, ਸਿਰਫ ਬੱਦਲ ਹੀ ਲੱਗਦੇ ਅੱਜ।
ਮਿੰਟੂ ਜੀ ਤੁਹਾਡੀ ਕੁਟੀਆ ਦੇ ਬਾਰੇ ਵੀ ਸਾਰੇ ਜਾਣਨਾ ਚਾਹੁੰਦੇ ਹੋਣਗੇ ਕਿ ਕਿੱਥੇ ਕੁ ਤੱਕ ਪਹੁੰਚੀ ਹੈ ਡਿਵੈਲਪਮੈਂਟ ਗੁਫਾ ਤੁਹਾਡੀ।
ਕੁਟੀਆ ਬਣ ਗਈ ਹੈ ਜੀ, ਬਸ ਉਹਦੇ ਅੱਖ ਨੂੰ ਹੁਣ ਪਾਰ ਉਤਾਰੇ ਕਰਨੇ ਆ ਇੱਥੇ ਤੇ ਦੇਖਣਾ ਹੁਣ ਵੀ ਉਦਘਾਟਨ ਕਿਹਦੇ ਤੋਂ ਕਰਾਈਏ, ਕਿਉਂਕਿ ਉਦਘਾਟਨ ਉਲਟ ਹੋਈ ਖੜੀ ਹੈ ਕਹਾਣੀ। ਉਦਘਾਟਨ ਕਰਨ ਲਈ ਸਿਫਾਰਿਸ਼ਾਂ ਲੱਗ ਰਹੀਆਂ, ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ ਵੀ ਦੇਖੋ ਅਸੀਂ ਉਦਘਾਟਨ ਕਰਨਾ, ਅਸੀਂ ਉਦਘਾਟਨ ਕਰਨਾ। ਸੋ ਹਜੇ ਤੱਕ ਉਹ ਜਾਂ ਤਾਂ ਮੈਂ ਸਕੀਮ ਇਹ ਲੜਾ ਰਿਹਾ ਸੀ ਵੀ ਉਹ ਜਿਹੜੀ ਗੋਰਿਆਂ ਵਾਲੀ ਜਿਹੜਾ ਇਨਵੀਟੇਸ਼ਨ ਭੇਜਿਆ ਜਾਵੇ, ਜਿਹੜਾ ਮੈਂ ਕਈ ਵਾਰੀ ਇੱਥੇ ਸੁਣਾਇਆ ਵੀ ਹੈ ਵੀ ਜਿਵੇਂ ਗੋਰੇ ਇਨਵੀਟੇਸ਼ਨ ਭੇਜਦੇ ਆ ਤੇ ਉਸ ਢੰਗ ਦਾ ਇਨਵੀਟੇਸ਼ਨ ਭੇਜ ਦਿੱਤਾ ਜਾਵੇ, ਜਾਂ ਤਾਂ ਇਹ ਤਰੀਕਾ, ਤੇ ਨਹੀਂ ਤਾਂ ਫਿਰ ਕੁਟੀਆ ਦੀ ਜਿਹੜਾ ਫਿਰ ਉਦਘਾਟਨ ਅਸੀਂ ਆਪ ਹੀ ਕਹਿੰਦੇ ਨਹੀਂ ਆਪੇ ਰੀਬਨ ਕੱਟ ਲਾਂਗੇ ਤੇ ਆਪੇ ਅਸੀਂ
ਹਨੀਪ੍ਰੀਤ ਵੀ ਆਣ ਨੂੰ ਫਿਰਦੀ ਹੈ, ਹਨੀਪ੍ਰੀਤ ਵੀ ਬੰਬੇ ਏਅਰਪੋਰਟ ਤੇ ਬੈਠੀ ਹੈ।
ਨਹੀਂ ਦੇਖੋ ਉਹ ਸਾਨੂੰ ਅਸੀਂ ਇਸ ਲਈ ਪਹਿਲਾਂ ਨਾਂ ਗੁਫਾ ਰੱਖਿਆ ਸੀ ਪਰ ਬਦਲ ਕੇ ਅਸੀਂ ਨਾਂ ਕੁਟੀਆ ਕਰਤਾ, ਕਿਉਂਕਿ ਅਸੀਂ ਕੁਟੀਆ ਹੀ ਰੱਖਣੀ ਹੈ, ਅਸੀਂ ਗੁਫਾ ਨਹੀਂ ਬਣਾਉਣੀ ਆਪਦੀ।
ਠੀਕ ਹੈ।
ਤੇ ਉਹਦੇ ਚ ਜਿਹੜੀ ਮੈਂ ਗੱਲ ਕਰ ਰਿਹਾ ਸੀ ਨਾ ਗੋਰਿਆਂ ਵਾਲੇ ਇਨਵੀਟੇਸ਼ਨ ਦੀ,
ਦੱਸੋ ਤਾਂ ਸਹੀ
ਪੁੱਛੋਗੇ ਵੀ ਗੋਰਿਆਂ ਵਾਲਾ ਇਨਵੀਟੇਸ਼ਨ ਕਿਹੜਾ ਹੁੰਦਾ। ਹਾਂਜੀ
ਹਾਂਜੀ ਹਾਂਜੀ,
ਇਹ ਮੈਂ ਨਾ ਜਦੋਂ ਨਵਾਂ ਨਵਾਂ ਆਇਆ ਸੀ ਇੱਥੇ ਤੇ ਮੈਨੂੰ ਟੇਪ ਦੇ ਨਾਲ ਹੀ ਮੇਰੇ ਘਰ ਦੇ ਗਵਾਂਢ ਚ ਟੇਪ ਸੀ ਤੇ ਮੈਨੂੰ ਇਹ ਹੋ ਗਿਆ ਵੀ ਕਿਵੇਂ ਨਾ ਕਿਵੇਂ ਆਪਾਂ ਜਿਹੜਾ ਤਰਕਸ਼ ਆ ਤੀਰਾਂ ਦਾ ਇੱਥੋਂ ਦੇ ਤੀਰਾਂ ਦਾ ਭਰੀਏ, ਕਿਉਂਕਿ ਮੇਰੇ ਇੱਕ ਗੱਲ ਜਚ ਗਈ ਵੀ ਆਪਾਂ ਲੜਾਈ ਦਾ ਮੈਦਾਨ ਤਾਂ ਬਦਲ ਲਿਆ ਤੇ ਜਿਹੜਾ ਤਰਕਸ਼ ਮੋਢੇ ਤੇ ਟੰਗਿਆ ਉਹ ਚ ਤੀਰ ਉਹੀ ਆ, ਜਾਣੀ ਕਿ ਲੜਾਈ ਦਾ ਮੈਦਾਨ ਆਸਟ੍ਰੇਲੀਆ ਬਣਾ ਲਿਆ ਤੇ ਤਰਕਸ਼ ਚ ਤੀਰ ਇੰਡੀਅਨ ਹੀ ਸੀ ਮੇਰੇ ਕੋਲੇ, ਤਾਂ ਫਿਰ ਮੈਂ ਆਖਿਆ ਵੀ ਹੌਲੀ ਹੌਲੀ ਕਰਕੇ ਆਪਾਂ ਤੀਰ ਬਦਲੀਏ ਤੇ ਮੈਂ ਜੋ ਤੀਰ ਬਦਲਣ ਲਈ ਟੇਫ ਚ ਗਿਆ ਤੇ ਮੈਂ ਉਨ੍ਹਾਂ ਨੂੰ ਕਿਹਾ ਵੀ ਮੈਂ ਪੜ੍ਹਨਾ ਚਾਹੁੰਦਾ ਕੁਛ ਨਾ ਕੁਛ ਨਿੱਕੇ ਮੋਟੇ ਕੋਰਸ ਜਿੰਨੇ ਵੀ ਉਹਦੇ ਕਰੀ ਜਾ ਭਾਈ ਆ ਜਾ ਕਰ ਇੱਥੇ ਸ਼ਾਮ ਨੂੰ, ਮੈਂ ਸ਼ਾਮ ਨੂੰ ਫ੍ਰੀ ਹੁੰਦਾ ਸੀ ਤੇ ਮੈਂ ਦੋ ਤਿੰਨ ਘੰਟੇ ਰੋਜ਼ ਹੀ ਜਾਣ ਲੱਗ ਗਿਆ ਤੇ ਉਹ ਚ ਮੈਂ ਕੀ ਕੀਤਾ ਨਾ ਇਨਫੋਰਮੇਸ਼ਨ ਟੈਕਨੋਲੋਜੀ ਦਾ ਕਰਨ ਲੱਗ ਗਿਆ, ਸਰਟੀਫਿਕੇਟ 2 ਫਿਰ 3 ਏਦਾਂ, ਤਾਂ ਉਹਦੇ ਚ ਨਾ ਜਦੋਂ ਮੈਨੂੰ ਕਹਿੰਦੇ ਵੀ ਤੂੰ ਇੱਕ ਇਨਵੀਟੇਸ਼ਨ ਕਾਰਡ ਡਿਜ਼ਾਇਨ ਕਰ, ਚਲੋ ਕੰਪਿਊਟਰ ਬਾਰੇ ਪਹਿਲਾਂ ਹੀ ਪਤਾ ਸੀ, ਡਿਜ਼ਾਇਨਿੰਗ ਦਾ ਬੜਾ ਚਾਅ ਸੀ ਤੇ ਮੈਂ ਇਨਵੀਟੇਸ਼ਨ ਕਾਰਡ ਨਾ ਉਦੋਂ ਪਬਲਿਸ਼ਰ ਦੇ ਵਿਚ ਡਿਜ਼ਾਇਨ ਕਰਨਾ ਸ਼ੁਰੂ ਕੀਤਾ ਤੇ ਮੈਂ ਉਹਨੂੰ ਇੰਡੀਆ ਦੀ ਭਾਸ਼ਾ ਚ ਉਹੀ RSVP ਤੇ ਜਿਹੜੀਆਂ ਲਿਖ ਦਿੰਦੇ ਰੋਂਦੇ ਸਾਰੇ ਵਿਆਹ ਪਿੱਛੋਂ ਤੇ ਉਹ ਸਾਰੀਆਂ ਗੱਲਾਂ ਲਿਖਤੀਆਂ, ਮਾਮੇ ਨਾਨਕੇ ਦਾਦਕੇ ਇੰਨਾ ਤਰੀਕ ਨੂੰ ਇੰਨਾ ਫੰਕਸ਼ਨ, ਮੈਂ ਆਪਦੇ ਢੰਗ ਨਾਲ ਬਣਾਤਾ ਕਾਰਡ,
ਪਰ ਇਹ ਨੀ ਲਿਖੀ ਗੁਰਬਾਣੀ ਦੀ ਤੁਕ ਨੀ ਲਿਖੀ,
ਗੋਰਾ ਇੰਸਟਰਕਟ
ਗੁਰਬਾਣੀ ਦੀ ਤੁਕ ਨੀ ਲਿਖੀ, ਸਤਿਗੁਰ ਦਾਤੇ ਕਾਜ ਰਚਾਇਆ
ਸਭ ਕੁਛ ਕੀਤਾ ਤੇ ਉਹ ਜਦੋਂ ਮੇਰੇ ਉਸਤਾਦ ਜਿਹੜਾ ਉੱਥੇ ਇੰਸਟ੍ਰਕਟਰ ਸੀ ਉਹਨੇ ਦੇਖਿਆ ਤੇ ਉਹ ਮੈਨੂੰ ਦੇਖ ਕੇ ਕਹਿੰਦਾ ਵੀ ਸੋਰੀ ਇਹ ਕਿਹੋ ਜਿਹਾ ਕਾਰਡ ਆ, ਕਹਿੰਦਾ ਮੈਂ ਪਹਿਲੀ ਵਾਰੀ ਪੜਿਆ ਇਹ, ਕਹਿੰਦਾ ਵੀ ਤੂੰ ਇਹਦੇ ਚ ਕੁਛ ਲਿਖਿਆ ਤਾਂ ਹੈ ਨੀ, ਕੁਛ ਵੀ ਗੱਲਾਂ ਤਾਂ ਕੋਈ ਇਨਫੋਰਮੇਸ਼ਨ ਤਾਂ ਪਾਸ ਨੀ ਕੀਤੀ। ਮੈਂ ਕਿਹਾ ਏਦੂ ਵੱਧ ਇਨਫੋਰਮੇਸ਼ਨ ਕੀ ਹੋਜੂਗੀ ਵੀ ਮੈਰਿਜ ਪੈਲੇਸ ਦਾ ਨਾਂ ਲਿਖਤਾ ਵੀ ਤਾਜ ਪੈਲੇਸ ਦੇ ਵਿੱਚ ਹੋਊਗਾ, ਹੈ ਉਹ ਸਾਰਾ ਕੁਛ ਮੈਂ ਉਹਦੇ ਚ ਲਿਖਤਾ ਵੀ ਇੰਨੇ ਵਜੇ ਆ ਫੰਕਸ਼ਨ ਆ ਗੱਲ ਨਹੀਂ ਨਹੀਂ ਕਹਿੰਦਾ ਜਿਹੜੀ ਤੇਰੀ ਕਹਿੰਦਾ ਇਹ ਸਮਝ ਨੀ ਆਈ ਵੀ ਤੂੰ ਇਹ ਕਿਉਂ ਨੀ ਲਿਖਿਆ ਵੀ ਤੁਸੀਂ ਫੂਡ ਕੀ ਬ੍ਰਿੰਗ ਕਰਕੇ ਲਿਆਉਣਾ। ਮੈਂ ਕਿਹਾ ਹੈ ਫੂਡ ਕੀ ਬ੍ਰਿੰਗ ਕਰਨਾ ਜਾਂ ਕਿਹੜੇ 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 ਨੇ ਬੰਦੇ ਨੂੰ ਕੀ ਚੀਜ਼ ਕਹਿਣੀ ਆ ਕਿਵੇਂ ਕਹਿਣੀ ਆ। ਮੈਂ ਕਿਹਾ ਯਾਰ ਵੀ ਮੈਨੂੰ ਸਮਝ ਨੀ ਆਈ ਗੱਲ ਦੀ ਤੇ ਕਹਿੰਦਾ ਵੀ ਗੱਲ ਇਹ ਆ ਵੀ ਕਹਿੰਦਾ ਵੀ ਜੋ ਤੇਰੇ ਪਾਰਟੀ ਤੇ ਬੰਦੇ ਆਉਣਗੇ ਉਹ ਹੁਣ ਉਹਨਾਂ ਨੂੰ ਕਹਿਣਗੇ ਵੀ ਤੂੰ ਭਾਈ ਕੋਕ ਲਿਆਉਣਾ ਤੂੰ ਬ੍ਰੈਡ ਲਿਆਉਣਾ ਤੂੰ ਸੌਸ ਲਿਆਉਣੀ ਆ। ਉਹ ਮੇਰੇ ਲਈ ਬੜੀ ਅਜੀਬ ਜੀ ਗੱਲ ਸੀ। ਮੈਂ ਕਿਹਾ ਵੀ ਪਾਰਟੀ ਆਉਣੀ ਆ ਮੈਂ ਦੇਣੀ ਆ ਤੇ ਉਹ ਕਿਉਂ ਕੋਕ ਲਿਆਉਣਗੇ, ਉਹ ਕਿਉਂ ਸੌਸ ਲੈ ਕੇ ਆਉਣਗੇ। ਉਹ ਕਹਿੰਦਾ ਨਹੀਂ ਨਹੀਂ ਕਹਿੰਦਾ ਉਹਦੇ ਕੋਲੇ ਇੰਨੇ ਪੈਸੇ ਹੈ ਨੀ ਤੇ ਪਾਰਟੀ ਦੇ ਨਹੀਂ। ਤੇ ਫਿਰ ਮੈਂ ਕਿਹਾ ਪਾਰਟੀ ਦੇਣੀ ਉਹਨੂੰ ਜ਼ਰੂਰੀ ਸੀ, ਕਾਹਦੇ ਲਈ ਪਾਰਟੀ ਦੇਣੀ ਸੀ ਜਦੋਂ ਉਹਦੇ ਕੋਲ ਪੈਸੇ ਹੈ ਨੀ। ਕਹਿੰਦਾ ਉਹ ਚਾਹੁੰਦਾ ਸੀ, ਉਹਦਾ ਜੀ ਕਰਦਾ ਸੀ। ਮੈਂ ਕਿਹਾ ਜੀ ਤਾਂ ਮੇਰਾ ਚੰਦ ਤੇ ਚੜਨ ਨੂੰ ਜੀ ਕਰਦਾ, ਫਿਰ ਹੁਣ ਐ ਥੋੜਾ ਚੜਾ ਲਵੋ ਕੋਈ ਚੰਦ ਤੇ। ਮੈਂ ਕਿਹਾ ਸਾਡੇ ਨੀ ਹਿਸਾਬ ਸੂਬ ਚ, ਤੁਹਾਡੇ ਹੀ ਹੋਣਾ। ਪਰ ਹੁਣ 10 ਸਾਲਾਂ ਬਾਅਦ ਗੱਲ ਸਮਝ ਆਈ ਆ ਵੀ ਇਹ ਪਾਰਟੀ ਦਾ ਇਹ ਤਰੀਕਾ ਵਧੀਆ ਤੇ ਹੁਣ ਮੈਂ ਕੁਟੀਆ ਦੇ ਉਦਘਾਟਨ ਰੱਖ ਲੈਣਾ ਤੇ ਸਾਰੇ ਸੱਜਣਾ ਮਿੱਤਰਾਂ ਨੂੰ ਆਪਾਂ ਕਹਿ ਦਿੰਦੇ ਵੀ ਦੱਸੋ ਜਿਹਨੇ ਰਜਿਸਟਰਡ ਕਰਾਉਣਾ ਫਿਰ ਉਹ ਉਵੇਂ ਉਵੇਂ ਚੀਜ਼ਾਂ ਲਈ ਆਵੇ ਆਪਦੀਆਂ ਨੇ। ਤੇ ਆਪਾਂ ਉੱਥੇ ਕਹਿੰਦੇ ਨੀ ਹੁੰਦੇ ਜਿਵੇਂ ਗੋਰੇ ਕਹਿੰਦੇ ਵੀ ਅਸੀਂ ਇੱਥੇ ਪਾਣੀ ਪ੍ਰੋਵਾਈਡ ਕਰਾਵਾਂਗੇ ਇੱਕ ਬਸ ਤੇ ਆਪਾਂ ਉੱਥੇ ਪਾਣੀ ਆਪਣੇ ਕੋਲ ਹੈਗਾ ਮੋਟਰ ਦੀ ਟੂਟੀਆਂ ਦੋ ਵੱਧ ਲਾ ਦਿਆਂਗੇ।
ਉਹ ਤਾਂ ਮਰੀ ਰਿਵਰ ਨਾਲ ਲੰਘਦੀ ਆ ਤੁਹਾਡੇ ਪਾਣੀ ਦਾ ਤਾਂ ਪਾਣੀ ਹੋਇਆ ਪਿਆ ਤੇ ਫਿਰ
ਉੱਥੇ ਪੈਪ ਸੱਟ ਲਾਂਗੇ।
ਕਿਤੇ ਗੀਤ ਨਾ ਲਾ ਦਿਓ ਪਾਣੀ ਹੋ ਗਈ ਮਿੱਤਰਾ ਤੇ ਮੁੜ ਕੇ। ਉਹ ਮੇਰਾ ਵੀ ਇੱਕ ਇਹੋ ਜਿਹਾ ਤਜਰਬਾ ਰਿਹਾ ਜੀ। ਮੇਰਾ ਦੋਸਤ ਮਾਈਕਲ ਗੋਰਾ ਆ, ਉਹੀ ਮਾਈਕਲ ਜੋ ਸਾਈਕਲ ਤੇ ਜਾ ਕੇ ਸੁਨੇਹਾ ਦਿੱਤਾ ਤੇ ਉਹਨਾਂ ਵਿਆਹ ਕਰਾਇਆ ਜੀ 97 ਦੇ ਵਿਚ ਤੇ ਮਿੱਥ ਜਾ ਨੀ ਹੋਇਆ ਤੇ ਚਲੋ ਉਹਦਾ ਇਨਵੀਟੇਸ਼ਨ ਆਇਆ ਸੀਗਾ ਵੀ ਕਾਰਡ ਦੇ ਉੱਤੇ ਲਿਖਿਆ ਸੀ ਵੀ ਚਲੋ ਸਾਡਾ ਵਿਆਹ ਆਇਆ ਹਨਾ ਤੇ ਤੁਸੀਂ ਇਨਵਾਈਟਿਡ ਆ ਤੇ ਉਹਨਾਂ ਨੇ ਥੱਲੇ ਸਪੈਸ਼ਲ ਨੋਟ ਲਿਖਿਆ ਹੋਇਆ ਸੀਗਾ ਵੀ ਤੁਸੀਂ ਗਿਫਟ ਨਾ ਲੈ ਕੇ ਆਇਓ ਠੀਕ ਹੈ ਪਰ ਅਸੀਂ ਜਿਹੜਾ ਇਹ ਵਿਆਹ ਆ ਨਾ ਉਹ $35 ਪਰ ਪਰਸਨ ਸੀਗਾ ਵੀ ਤੁਸੀਂ ਆਪਣੇ ਨਾ $35 ਪਰ ਪਰਸਨ ਦੀ ਜਿਹੜੀ ਕੋਸਟ ਹੈ ਪਲੇਟ ਦੀ ਤੁਸੀਂ ਉਹ ਦੇ ਦਿਓ ਮਤਲਬ ਪੇ ਕਰ ਦਿਓ ਤੇ ਤੁਸੀਂ ਸਾਡੇ ਵਿਆਹ ਤੇ ਆਓ ਤੁਸੀਂ ਗਿਫਟ ਕੋਈ ਨਾ ਲੈ ਕੇ ਆਇਓ ਮਤਲਬ ਦੈਟਸ ਉਹ ਔਰ ਬੜਾ ਪਸੰਦ ਆਇਆ ਲੋਕਾਂ ਨੂੰ ਜਿਹੜੇ ਗੋਰਿਆਂ ਨੂੰ ਜਾਣੀ ਮਿੱਤੇ ਤਾਂ ਨਹੀਂ ਜਾ ਹੋਇਆ ਮਤਲਬ ਆਈ ਵਾਜ਼ ਨਾਟ ਹੀਅਰ ਪਰ ਲੋਕਾਂ ਨੂੰ ਬੜਾ ਪਸੰਦ ਆਇਆ ਵੀ ਯਾਰ ਕਮਾਲ ਹੋ ਗਏ $35 ਚ ਕਹਿੰਦੇ ਅਸੀਂ ਵਿਆਹ ਖਾਇਆ ਹੈ ਨਾ ਤੇ ਸਾਨੂੰ ਮੈਨੂੰ ਬੜਾ ਆਰਡਰ ਲੱਗਿਆ ਮੈਂ ਕਿਹਾ ਯਾਰ ਇਹ ਕਿਹੋ ਜਿਹਾ ਵਿਆਹ ਆ ਮਤਲਬ ਬੰਦਾ ਰੋਟੀ ਦੇ ਪੈਸੇ ਲੋਕਾਂ ਤੋਂ ਮੰਗ ਰਿਹਾ ਵੀ ਤੁਸੀਂ ਉਹ ਦੇ ਦਿਓ ਪਰ ਹੌਲੀ ਹੌਲੀ ਜਿਹੜਾ ਨਜ਼ਰੀਆ ਉਹ ਚੇਂਜ ਹੋ ਜਾਂਦਾ ਵੈਸੇ ਸਾਡੇ ਵੀ ਇਦਾਂ ਹੀ ਹੁੰਦਾ ਸੀ ਪੰਜਾਬ ਦੇ ਵਿਚ ਵੀ ਇਹੀ ਕਲਚਰ ਸੀ ਕਿ ਸਾਰਾ ਪਿੰਡ ਜਿਹੜਾ ਆਪਣਾ ਆਟਾ ਦਾਣਾ ਤਿਲ ਫੁੱਲ ਜਿਹੜਾ ਸਾਂਝਾ ਪਾਉਂਦਾ ਹੁੰਦਾ ਸੀ ਵਿਆਹ ਦੇ ਵਿਚ ਨਾਨਕੇ ਦਾਦਕੇ ਜਿਹੜੇ ਸਾਂਝਾ ਪਾਉਂਦੇ ਹੁੰਦੇ ਸੀ ਕੋਈ ਪੇਟੀ ਦੇ ਦਿੰਦਾ ਸੀ ਕੋਈ ਬਿਸਤਰੇ ਦੇ ਦਿੰਦਾ ਸੀ ਕੋਈ ਚੀਜ਼ ਦੇ ਦਿੰਦਾ ਸੀ ਪਿੰਡ ਵਾਲੇ ਅੰਨਵਾਸਤ ਸਾਰਾ ਪਾ ਦਿੰਦੇ ਸੀ ਸੋ ਇਦਾਂ ਕਰਕੇ ਸਾਡੇ ਜਿਹੜੇ ਫੰਕਸ਼ਨ
ਨਿਆਉਂਦਾ ਵੀ ਇਹੀ ਚੀਜ਼ ਸੀ ਜਿਹੜਾ ਨਿਆਉਂਦਾ ਪਾਉਣਾ
ਜੀ ਜੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਸਭਿਆਚਾਰ ਦੇ ਵਿਚੋਂ ਹੀ ਸੀਗੀਆਂ ਤੇ ਹੁਣ ਚਲੋ ਗੋਰੇ ਵੀ ਇਦਾਂ ਕਰਦੇ ਹੁਣ ਇਹ ਗੋਰਿਆਂ ਨੇ ਵੀ ਥੋੜਾ ਜਿਹਾ ਚੇਂਜ ਕਰ ਲਿਆ ਸਿਸਟਮ। ਖੈਰ ਮਿੰਟੂ ਜੀ ਪ੍ਰੋਗਰਾਮ ਦੇ ਵਿਚ ਹੁਣ ਪਹਿਲਾਂ ਨਾ ਪ੍ਰਦੀਪ ਸਿੰਘ ਤੂਰ ਕਹਿ ਰਹੇ ਨੇ ਜੀ ਦੇਖੋ ਮੈਂ ਵੀ ਆਉਣਾ ਤੇ ਕੋਕ ਮੇਰੇ ਵੱਲੋਂ ਠੀਕ ਹੈ ਤੇ ਕੋਕ ਵਾਲਾ ਕੰਮ ਤਾਂ ਹੋ ਗਿਆ ਜੀ ਤੁਹਾਡਾ ਤੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ। ਲੱਕੀ ਖੱਟਾ ਹੋਣੀ ਵੀ ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਦੀ ਫੋਟੋ ਇੱਕ ਅਖਬਾਰ ਦੀ ਬਾਅਦ ਚੋਂ ਸ਼ੇਅਰ ਕਰਾਂਗੇ। ਚਾਲ ਹੋਣੀ ਇਨਫੋਰਮੇਸ਼ਨ ਭੇਜਤੀ ਆ ਹਜੇ ਹਾਂਜੀ ਵੈਸੇ ਲਿਬਰਲ ਪਾਰਟੀ ਦੀਆਂ ਜ਼ਿਆਦਾ ਵੋਟਾਂ ਨੇ ਪਰ ਆਉਣ ਵਾਲੇ ਟਾਈਮ ਚ ਪਤਾ ਲੱਗੂਗਾ ਕਿ ਕੌਣ ਉਹਨਾਂ ਦਾ ਕੈਂਡੀਡੇਟ ਜਿੱਤਦਾ ਹੈ। ਰਾਜਮਹਿੰਦਰ ਹੋਣੀ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਰਾਜਮਹਿੰਦਰ ਜੀ। ਬਰਿੰਦਰ ਨਿੱਜਰ ਹੋਣੀ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਭਾਜੀ ਯੂਥ ਇਜ਼ ਟਰਨਿੰਗ ਅਵੇ ਫਰੋਮ ਲੱਚਰ ਸਿੰਗਰਸ ਵਟ ਡੂ ਯੂ ਥਿੰਕ। ਦੇਖੋ ਬੜਾ ਪ੍ਰਚਾਰ ਚੱਲ ਰਿਹਾ ਮਿੰਟੂ ਜੀ ਮੈਂ ਤਾਂ ਕਹਿੰਦਾ ਕਿ ਵਧੀਆ ਗੱਲ ਹੈ ਲੋਕ ਵਧੀਆ ਗੀਤ ਸੁਣ ਰਹੇ ਗੀਤ ਜੇ ਵਧੀਆ ਆ ਰਹੇ ਨੇ ਚੁੰਨੀਆਂ ਪੱਗਾਂ ਵਾਲੇ ਕੱਪੜੇ ਪੂਰੇ ਪਾਏ ਆ ਵਧੀਆ ਸਭਿਆਚਾਰਕ ਤੇ ਇਹਦਾ ਮਤਲਬ ਇਹਦੀ ਡਿਮਾਂਡ ਹੈ ਵਧੀਆ ਤੇ ਜਿਹੜੇ ਗਲਤ ਗੀਤ ਕੱਢਦੇ ਨੇ ਉਹਨਾਂ ਦੇ ਛਿੱਤਰਪਾਲਾ ਵੀ ਬਥੇਰਾ ਹੁੰਦਾ ਤੇ ਵੈਸੇ ਕੱਲ ਰਾਤੀ ਸੀ ਜੀ ਵਾਰਿਸ ਬ੍ਰਦਰਸ ਦਾ ਸ਼ੋ ਐਡਲੇਡ ਦੇ ਵਿਚ।
ਹਾਂਜੀ ਹਾਂਜੀ ਕੱਲ ਰਾਤੀ
ਉਹ ਦੇਖੋ ਹਾਊਸਫੁੱਲ ਗਿਆ ਜਾ
ਨਹੀਂ ਹੋਇਆ
ਮੈਨੂੰ ਲੱਗਦਾ ਹਾਊਸਫੁੱਲ ਗਿਆ ਜਿੱਦਾਂ ਦੀ ਫੋਟੋਆਂ ਦੇਖ ਰਹੇ ਸੋ
ਉਹਨਾਂ ਦੇ ਸਾਰੇ ਸ਼ੋ ਹੀ ਤਕਰੀਬਨ ਹਾਊਸਫੁੱਲ ਜਾ ਰਹੇ
ਫਿਰ ਦੇਖੋ ਵਧੀਆ ਗਾਇਕੀ ਦੇ ਗਾਹਕ ਹੈਗੇ ਆ ਜਿਹੜੇ ਇੰਜੋਏ ਕਰਨਾ ਚਾਹੁੰਦੇ ਆ ਤੇ ਵੈਸੇ ਸਿੰਗਰਾਂ ਨੂੰ ਬਹੁਤ ਭੁਲੇਖ ਆਇਆ ਕਿ ਚੱਕਵੇਂ ਰੱਖਵੇਂ ਗੀਤ ਕੱਢ ਕੇ ਆਪਾਂ ਪਤਾ ਨਹੀਂ ਕੀ ਮੱਲ ਮਾਰ ਲੈਣੀ ਆ। ਨਵੀਂ ਵਿਨੀਪੈਗ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਰਣਜੋਤ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪੰਜਾਬੀ ਦੀ ਉਨ੍ਹਾਂ ਨੇ ਫੋਟੋ ਭੇਜੀ ਆ ਬਲੈਕ ਬੋਰਡ ਤੇ, ਕਹਿੰਦੇ ਬੱਚਿਆਂ ਨੂੰ ਪੰਜਾਬੀ ਸਿਖਾਉਂਦਾ ਅੰਗਰੇਜ਼ੀ ਤੋਂ ਪਹਿਲਾਂ। ਬਹੁਤ ਵਧੀਆ ਗੱਲ ਆ ਜੀ, ਆਪਣੀ ਜਿਹੜੀ ਗੁਰਮੁਖੀ ਆ ਪੰਜਾਬੀ ਬੋਲੀ ਆ ਮਾਂ ਬੋਲੀ ਉਸ ਨੂੰ ਜ਼ਰੂਰ ਆਪਾਂ ਨੂੰ ਕਾਇਮ ਰੱਖਣਾ। ਹੈਰੀ ਸੀਵੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗੌਰਵ ਸ਼ਰਮਾ ਹੁਣਾਂ ਨੇ ਇਕ ਮੁੱਦੇ ਵੱਲ ਨੂੰ ਧਿਆਨ ਦਵਾਇਆ। ਰਣਜੀਤ ਸਿੰਘ ਮੁੱਦਕੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਲਵੀਰ ਸਿੰਘ ਸਿੰਘ ਅਲਟਰੇਸ਼ਨ ਤੋਂ ਵੀ ਫਤਿਹ ਬੁਲਾ ਰਹੇ ਨੇ। ਔਰ ਗੌਰਵ ਸ਼ਰਮਾ ਹੁਣਾਂ ਦਾ ਜਿਹੜਾ ਮੈਸੇਜ ਆਪਾਂ ਥੋੜੀ ਦੇਰ ਬਾਅਦ ਪੜ੍ਹਨਾ, ਪਰ ਪਹਿਲਾਂ ਜਿਹੜੀਆਂ ਅਖਬਾਰਾਂ ਦੇ ਉੱਤੇ ਜਿਹੜੀਆਂ ਖਬਰਾਂ ਛਪੀਆਂ ਹੋਈਆਂ ਨੇ ਉਸ ਤੇ ਇਕ ਪੰਛੀ ਝਾਤ ਮਾਰਨੀ ਆ। ਤੇ ਉਧਰ ਕਹਿੰਦੇ ਇੰਡੀਆ ਦੇ ਵਿਚ ਜੀ ਸੀ ਬੀ ਆਈ ਦੀ ਹੁਣ ਬੜੀ ਚੜਾਈ ਆ, ਬੜੇ ਛਾਪੇ ਮਾਰ ਰਹੇ ਨੇ। ਇਹ ਜਯੰਤੀ ਨਟਰਾਜਨ ਦੇ ਘਰ ਸੀ ਬੀ ਆਈ ਦਾ ਛਾਪਾ ਪੈ ਗਿਆ ਤੇ ਮਿੰਟੂ ਜੀ ਦੱਸੋਗੇ ਵੀ ਕੀ ਕਹਾਣੀ ਆ?
ਦੇਖੋ ਕਹਾਣੀਆਂ ਤੇ ਹੀ ਆ ਜੀ, ਘਪਲੇ ਆ ਜਿਹੜੇ ਵੱਡੇ ਘਪਲਿਆਂ ਦੇ ਵਿਚੋਂ ਨਿਕਲਣੀਆਂ ਗੱਲਾਂ ਨਿਕਲ ਆ ਰਹੀਆਂ ਤੇ ਉਸ ਕਰਕੇ ਜਿਹੜੇ ਪੁਰਾਣੇ ਮਿਨਿਸਟਰ ਆ ਉਹ ਸਾਰੇ ਹੁਣ ਕੜੱਕੀ ਚ ਆ ਰਹੇ ਆ। ਕਹਿ ਸਕਦੇ ਆ ਜੇ ਕਹੀਏ ਵੀ ਮੋਦੀ ਸਰਕਾਰ ਆ ਜਿਹੜੀ ਆਪਦੇ ਢੰਗ ਨਾਲ ਬਦਲੇ ਵੀ ਲੈ ਰਹੀ ਆ, ਇਹ ਵੀ ਇੱਕ ਕਿਹਾ ਜਾ ਸਕਦਾ ਕਾਰਨ। ਪਰ ਕੁੱਲ ਮਿਲਾ ਕੇ ਦੇਖੋ ਜਿਹੜੇ ਬੰਦੇ ਨੇ ਸਾਫ਼ ਸੁਥਰਾ ਕੋਈ ਕੰਮ ਕੀਤਾ ਉਹ ਬੰਦੇ ਨੂੰ ਕੋਈ ਛਾਪੇ ਦਾ ਡਰ ਨਹੀਂ ਹੈਗਾ, ਜਿੰਨਾ ਮਰਜ਼ੀ ਕੋਈ ਕਿਸੇ ਵੇਲੇ ਕਦੋਂ ਵੀ ਹੋਵੇ, ਚਾਹੇ 10 ਸਾਲਾਂ ਬਾਅਦ 20 ਸਾਲਾਂ ਬਾਅਦ ਹੋ ਜੇ। ਪਰ ਇਹ ਇੱਕ ਮਾਈਨਿੰਗ ਕੰਪਨੀ ਨੂੰ ਨਾ ਇਨ੍ਹਾਂ ਨੇ ਜਦੋਂ ਉੱਥੇ ਸੀਗੇ, ਜਦੋਂ ਇਹ ਵਾਤਾਵਰਨ ਮੰਤਰੀ ਸੀ ਉਦੋਂ ਇੱਕ ਮਾਈਨਿੰਗ ਕੰਪਨੀ ਨੂੰ ਜਿਹੜਾ ਮਨਜ਼ੂਰੀ ਦਿੱਤੀ ਸੀਗੀ ਤੇ ਜਿਹੜੀ ਕਿ ਕਿਤੇ ਨਾ ਕਿਤੇ ਡਾਇਰੈਕਟ ਹੀ ਕਲੀਅਰ ਕੱਟ ਸੀਗੀ ਵੀ ਉਹ ਪੈਸਿਆਂ ਦੇ ਜ਼ੋਰ ਦੇ ਉੱਤੇ ਦਿੱਤੀ ਗਈ ਮਨਜ਼ੂਰੀ ਆ। ਸੋ 192 ਏਕੜ ਦੇ ਵਿੱਚ ਇਹ ਮਾਈਨਿੰਗ ਹੋਣੀ ਸੀਗੀ ਤਾਂ ਉਹ ਚੋਂ 56 ਏਕੜ ਚ ਸਰਕੜਾ ਖੜਾ ਸੀਗਾ ਤੇ ਜਿਹੜਾ ਕਿ ਉਹਨੂੰ ਕਹਿ ਨੈਚੁਰਲ ਲੈਂਡ ਦੇ ਵਿਚ ਆ ਜਾਂਦਾ ਤੇ ਪਰ ਉਹ ਮਾਈਨਿੰਗ ਕੰਪਨੀ ਨੂੰ ਉਹਦੀ ਮਨਜ਼ੂਰੀ ਦੇ ਦਿੱਤੀ ਗਈ ਸੀ। ਸੋ ਉਸ ਦੇ ਹੁੰਦਿਆਂ ਇਹ ਜਿਹੜਾ ਛਾਪਾ ਵੱਜਿਆ, ਪਰ ਜਿਹੜਾ ਇੰਨੇ ਚਿਰ ਬਾਅਦ ਛਾਪਾ ਵੱਜਣਾ ਉਹਦੇ ਸੁਰਾਗ ਆਮ ਲੋਕ ਤਾਂ ਕਹਿੰਦੇ ਨਾ, ਜਿਵੇਂ ਹੁਣ ਡੇਰੇ ਨੂੰ ਕਹੀ ਜਾਂਦੇ ਵੀ 15-20 ਦਿਨ ਦੇ ਤੇ ਉਹਨਾਂ ਨੇ ਸੁਰਾਗ ਮਟਾਤੇ, ਪਰ ਸੁਰਾਗ ਸਰੂਗ ਨਹੀਂ ਮਿਟਦੇ ਹੁੰਦੇ, ਇਹ ਗੱਲ ਸੱਚਾਈ ਆ। ਜਿਹੜਾ ਚੋਰ ਹੁੰਦਾ ਨਾ ਜਿੱਥੇ ਮਰਜ਼ੀ ਜਿੰਨਾ ਮਰਜ਼ੀ ਜ਼ੋਰ ਲਾ ਲੇ ਉਹ ਪੈੜਾਂ ਛੱਡ ਹੀ ਜਾਂਦਾ, ਪੈੜਾਂ ਰਹਿ ਹੀ ਜਾਂਦੀਆਂ। ਅੱਜ ਦੇ ਯੁੱਗ ਚ ਤਾਂ ਡਿਜੀਟਲ ਯੁੱਗ ਚ ਤਾਂ ਤੁਸੀਂ ਪੈੜਾਂ ਮਿਟਾ ਹੀ ਨਹੀਂ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ ਲਓ।
ਬਿਲਕੁਲ।
ਸੋ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਜੇ ਕੋਈ ਇੱਕ ਦਾਗ ਆ ਉਹਨੂੰ ਢਾਤਾ ਤੇ ਉਹ ਦਾਗ ਮੁੜ ਕੇ ਦੇਖਦਾ ਨੀ। ਇੱਥੋਂ ਤੱਕ ਅੱਜ ਕੱਲ ਤਾਂ ਵੀ ਜੇ ਹਾਰਡ ਡਰਾਈਵ ਤੁਸੀਂ ਫਾਰਮੈਟ ਵੀ ਕਰ ਲਈ ਨਾ ਤੇ ਉਸ ਹਾਰਡ ਡਰਾਈਵ ਚੋਂ ਵੀ ਡਾਟਾ ਕੱਢ ਲੈਂਦੇ ਆ ਕੱਢਣ ਵਾਲੇ। ਸੋ ਇਸ ਕਰਕੇ ਹੁਣ ਮੰਤਰੀ ਤੇ ਸਕੰਜਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਸੀ ਬੀ ਆਈ ਦਾ ਜਿਹੜਾ ਐਕਸ਼ਨ ਚ ਆਉਣਾ ਜਾਂ ਇਹ ਦੋ ਚੀਜ਼ਾਂ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਤਾਂ ਇਹ ਵੀ ਸੀ ਬੀ ਆਈ ਹੈ ਜਿਹੜੀ ਇੰਡੀਪੈਂਡੈਂਟ ਆ ਉਹ ਆਪਦੀ ਮਰਜ਼ੀ ਨਾਲ ਕੰਮ ਕਰਦੀ ਆ ਤੇ ਦੂਜਾ ਇਹ ਆ ਵੀ ਪੁਰਾਣੇ ਜਿਹੜੇ ਬੰਦਿਆਂ ਨੂੰ ਉਨ੍ਹਾਂ ਨੂੰ ਇਹੋ ਜਿਹੇ ਘੁਟਾਲਿਆਂ ਚ ਫਸਾਓ ਵੀ ਉਹ ਜਿਹੜਾ ਬੰਦਾ ਇੱਕ ਘੁਟਾਲੇ ਚ ਫਸ ਜਾਂਦਾ ਉਹਦਾ ਕੈਰੀਅਰ ਅੱਗੇ ਲਈ ਉਹ ਨਹੀਂ ਰਹਿੰਦਾ, ਕੈਰੀਅਰ ਕਿਤੇ ਨਾ ਕਿਤੇ ਟੰਗਿਆ ਜਾਂਦਾ
ਜੀ। ਹੁਣ ਜਿਹੜੀ ਪੈੜਾਂ ਮਟਾਉਣ ਦੀ ਗੱਲ ਆਈ ਆ ਤੇ ਹੁਣ ਆਪਾਂ ਚਲੋ ਡੇਰੇ ਦੀ ਵੀ ਗੱਲ ਕਰਨੀ ਆ ਤੇ ਡੇਰੇ ਚੋਂ ਕਹਿੰਦੇ ਦੋ ਸੁਰੰਗਾਂ ਮਿਲੀਆਂ ਨੇ। ਸਾਧਵੀਆਂ ਦੇ ਕਮਰੇ ਵੱਲ ਜਾਂਦਾ ਸੀ ਗੁਪਤ ਰਾਹ ਤੇ ਇਹ ਹੁਣ ਮਤਲਬ ਖੁਲਾਸੇ ਹੋ ਰਹੇ ਨੇ ਅਖਬਾਰ ਦੇ ਵਿਚ। ਤੇ ਹੁਣ ਮਿੰਟੂ ਜੀ ਪਹਿਲਾਂ ਤਾਂ ਇਹ ਦੱਸੋ ਵੀ ਜਿਹੜਾ ਦੋ ਹਫ਼ਤੇ ਬਾਅਦ ਉੱਥੇ ਜੀ ਤਲਾਸ਼ੀ ਲੈਣੀ ਸ਼ੁਰੂ ਹੋਈ ਆ, ਇਹਦੇ ਪਿੱਛੇ ਕੀ ਮਤਲਬ ਸੋਚ ਆ, ਇੰਨਾ ਡਿਲੇ ਕਰਨ ਦੀ ਕੀ ਸੋਚ ਆ?
ਦੇਖੋ ਡਿਲੇ ਕਰਨ ਦੀ ਸੋਚ ਤਾਂ ਦੋ ਪਾਸੇ ਜਿਹੜੀ ਗੱਲ ਲੱਗਦੀ ਆ, ਪਹਿਲੀ ਗੱਲ ਤਾਂ ਲੋਕ ਜਿਹੜੀ ਸੋਚਦੇ ਆ ਉਹ ਤਾਂ ਇਹ ਸੋਚਦੇ ਆ ਵੀ ਖੱਟਰ ਸਰਕਾਰ ਆ ਉਹ ਕਿਤੇ ਨਾ ਕਿਤੇ ਜਿੱਥੇ ਮਰਜ਼ੀ ਜਾਓ ਫੇਵਰ ਕਰ ਰਹੀ ਆ
ਜੀ।
ਹੁਣ ਇਹ ਤਾਂ ਨਜ਼ਰੀਆ ਸਾਡਾ ਦੇਖਣ ਦਾ, ਸਾਡਾ ਨਜ਼ਰੀਆ ਇੱਕ ਪਾਸੇ ਤਾਂ ਇਹ ਸੀ ਵੀ ਖੱਟਰ ਸਰਕਾਰ 800 ਕਾਰ ਦੇ ਕੇ ਤੇ ਉਹਨੂੰ ਉੱਥੇ ਆਉਣ ਲਈ ਮਨਜ਼ੂਰੀ ਦੇ ਰਹੀ ਆ, ਪੰਚਕੂਲੇ ਚ ਬੰਦੇ ਇਕੱਠੇ ਹੋਣ ਦੀ ਮਨਜ਼ੂਰੀ ਦੇ ਰਹੀ ਆ, ਤਾਂ ਉਹਦਾ ਮਤਲਬ ਵੀ ਖੱਟਰ ਸਰਕਾਰ ਆ ਜਿਹੜੀ ਉਹਦੇ ਨਾਲ ਆ। ਹੁਣ ਇਸੇ ਚੀਜ਼ ਨੂੰ ਦੂਜੇ ਪੈਂਗਲ ਤੋਂ ਦੇਖ ਲੋ, ਦੂਜੇ ਐਂਗਲ ਤੋਂ ਇਹ ਦੇਖ ਲੋ ਵੀ ਜੇ ਖੱਟਰ ਸਰਕਾਰ, ਕਈ ਲੋਕ ਇਸ ਚੀਜ਼ ਚ ਵਾਹਵਾ ਖੱਟੀ ਜਾਂਦੇ ਆ ਵੀ ਖੱਟਰ ਸਰਕਾਰ ਨੇ ਬੜੀ ਵੱਡੀ ਗੇਮ ਖੇਡੀ ਤੇ ਬਾਬੇ ਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਤੇ ਬਾਬੇ ਨੂੰ ਉਹਦੀ ਖੁੱਡ ਚੋਂ ਕੱਢ ਲਿਆ,
ਡੇਰਾ ਖਾਲੀ ਕਰਵਾ ਲਿਆ।
ਦੂਜਾ ਜਿਹੜੀ ਡੇਰਾ ਖਾਲੀ ਕਰਾ ਲਿਆ, ਦੂਜੀ ਜਿਹੜੀ ਪਾਵਰ ਸੀਗੀ ਉਹ ਪਾਵਰ ਕੀ ਹੁੰਦਾ ਵੀ ਇੱਕ ਕਹਾਵਤ ਆ ਬਹੁਤ ਪੁਰਾਣੀ ਵੀ ਜੇ ਲੜਾਈ ਦੇ ਮੈਦਾਨ ਦੇ ਵਿਚ ਜੰਗ ਹੁੰਦੀ ਆ ਜੇ ਤੇ ਜੰਗ ਦਾ ਮੈਦਾਨ ਜਿਹਦੇ ਪਸੰਦ ਦਾ ਜਿਹਦੇ ਚੁਣਿਆ ਜੰਗ ਦਾ ਮੈਦਾਨ ਉਹ ਆਪਦੀ ਪਸੰਦ ਦਾ ਜਿਹਨੇ ਚੁਣਿਆ ਉਹਦਾ ਪੱਲੜਾ 50% ਭਾਰੀ ਹੋ ਜਾਂਦਾ,
ਉਹਨੂੰ ਬੈਨੀਫਿਟ ਮਿਲਣਾ,
ਠੀਕ ਹੈ ਨਾ। ਹੁਣ ਜੇ ਜੇ ਪੰਚਕੂਲੇ ਜਿਹੜੇ ਪ੍ਰੇਮੀ ਆ ਲੋਕ ਤਾਂ ਲੱਖਾਂ ਚ ਗਏ ਆ, ਮੰਨ ਲਓ 25,000 ਪ੍ਰੇਮੀ ਗਿਆ ਉੱਥੇ, ਤਾਂ 25,000 ਪ੍ਰੇਮੀ ਜੇ ਆਪਦੇ ਆਪਦੇ ਪਿੰਡਾਂ ਦੇ ਵਿੱਚ ਇਹ ਕੁਛ ਕਰਦਾ, ਜਿੱਥੇ ਜਿੱਥੇ ਦੇ ਸੀ ਨੇੜੇ ਦੇ ਮੰਡੀਆਂ ਗਲੀਆਂ ਮਹੱਲਿਆਂ ਚ ਕਰਦਾ, ਤਾਂ ਉਹ ਜ਼ਿਆਦਾ ਸਟਰੋਂਗ ਸੀਗੇ। ਜੇ ਉਹ ਸਾੜ ਫੂਕ ਵੀ ਵੱਧ ਕਰਦੇ, ਉਹ ਨੁਕਸਾਨ ਵੀ ਵੱਧ ਕਰ ਜਾਂਦੇ, ਤੇ ਉਹ ਬਹੁਤ ਕੁਛ ਹੋਣਾ ਸੀ। ਪਰ ਹੁਣ ਜਦੋਂ ਬੰਦਾ ਥਰਡ ਤੀਜੀ ਥਾਂ ਦੇ ਉੱਤੇ ਆ, ਤੇ ਉੱਥੇ ਪਹਿਲੀ ਗੱਲ ਤਾਂ ਉਹਨੂੰ ਰਹਿਣਾ ਸਹਿਣਾ ਖਾਣਾ ਪੀਣਾ ਉੱਥੋਂ ਦੇ ਏਰੀਏ ਬਾਰੇ ਜਾਣਕਾਰੀ ਹੋਣਾ, ਫੇਰ ਉੱਥੇ ਕੋਈ ਇਹਨਾਂ ਕੋਲ ਆਉਣ ਜਾਣ ਦੇ ਸਾਧਨ ਨਹੀਂ ਸੀ, ਕਿਉਂਕਿ ਜ਼ਿਆਦਾ ਤਾਂ ਅਮੀਰ ਲੋਕ ਤਾਂ ਕੋਈ ਗਏ ਨਹੀਂ ਸੀਗੇ, ਸਾਰੇ ਉਹੀ ਲੋਕ ਸੀ ਜਿਹੜੇ ਪਬਲਿਕ ਟਰਾਂਸਪੋਰਟ ਯੂਜ ਕਰਦੇ ਆ। ਸੋ ਇਸ ਕਰਕੇ ਕਿਤੇ ਨਾ ਕਿਤੇ ਇਹ ਇਸ ਐਂਗਲ ਤੋਂ ਵੀ ਸੋਚਿਆ ਜਾ ਸਕਦਾ ਵੀ ਸਰਕਾਰ ਨੇ ਜਿਹੜਾ ਉਨ੍ਹਾਂ ਨੂੰ ਪੰਚਕੂਲੇ ਲੈ ਆਂਦਾ, ਤੇ ਬਾਕੀ ਜਿਹੜਾ ਹਰਿਆਣਾ ਪੰਜਾਬ ਆ ਜਿਹੜਾ ਉਹ ਸ਼ਾਂਤ ਰਹਿ ਗਿਆ, ਉਨੀ ਨੀ ਨੁਕਸਾਨ ਹੋ ਸਕਿਆ ਜਿੰਨਾ ਹੋਣਾ ਸੀ। ਸੋ ਦੋਨੇ ਪਾਸੇ ਲਾਇਆ ਜਾ ਸਕਦਾ। ਪਰ ਜਿਹੜੀ ਹੁਣ ਦੇਰੀ ਦੀ ਗੱਲ ਕਰੀਏ ਜੇ ਆਪਾਂ, ਤਾਂ ਦੇਰੀ ਦੇ ਮਾਮਲੇ ਚ ਇੱਕ ਪਸਤਾ ਇਹ ਆ ਰਿਹਾ ਵੀ ਦੇਰੀ ਨਾਲ ਜਿਹੜੇ ਸਬੂਤ ਆ ਉਥੋਂ ਉਨ੍ਹਾਂ ਨੇ ਨਸ਼ਟ ਕਰਤੇ। ਤੇ ਸਬੂਤ ਨਸ਼ਟ ਕਰਨ ਦਾ ਦੋ ਤਰੀਕੇ ਕਹਿ ਸਕਦੇ ਆ ਵੀ ਇੱਕ ਤਾਂ ਇਹ ਆ ਵੀ ਜੇ ਇੱਕ ਪਾਸੇ ਡੇਰੇ ਚੋਂ ਡੇਰੇ ਨੂੰ ਚਾਰ ਸਪਰੋਂ ਸੀਲ ਕਰ ਰੱਖਿਆ, ਤੇ ਉਹਦੇ ਜਿਹੜੇ 15-16 ਗੇਟ ਆ ਜਿੰਨੇ ਵੀ ਸਾਰੇ ਗੇਟਾਂ ਦੇ ਉੱਤੇ ਫੋਰਸ ਖੜੀ ਆ। ਹੁਣ ਸਬੂਤ ਕਿਹੜੇ ਰਾਹ ਦੇ ਵਿਚ ਦੀ ਬਾਹਰ ਕੱਢਿਆ ਗਿਆ ਜਾਂ ਅੰਦਰੋਂ ਅੰਦਰੀ ਕਿੱਥੇ ਖਤਮ ਕੀਤਾ ਗਿਆ ਇਹ ਦੇਖਣਾ ਪੈਣਾ। ਜਿਹੜੀਆਂ ਤਾਂ ਹੁੰਦੀਆਂ ਛੋਟੀਆਂ ਗੱਲਾਂ ਤਾਂ ਕੋਈ ਉਨ੍ਹਾਂ ਨੂੰ ਤਾਂ ਸਬੂਤ ਮੰਨੋ ਹੀ ਨਾ, ਕੋਈ ਚਾਰ ਪਰਚੀਆਂ ਸਾੜਤੀਆਂ, ਚਾਰ ਪੈਸੇ ਸਾੜਤੇ, ਚਾਰ ਬਿੱਲ ਸਾੜਤਾ। ਵੱਡੇ ਸਬੂਤ ਜਿਹੜੇ ਹੁੰਦੇ ਆ ਉਨ੍ਹਾਂ ਚੋਂ ਜੇ ਹੁਣ ਸੁਰੰਗ ਆ, ਜੇ ਹੁਣ ਸੁਰੰਗ ਨੂੰ ਉਹ ਬੰਦ ਕਰ ਦੇ ਤਾਂ 15 ਦਿਨਾਂ 20 ਦਿਨਾਂ ਬਾਅਦ ਕੀ 2 ਸਾਲਾਂ ਬਾਅਦ ਵੀ ਦੱਸ ਦਿੰਦੇ ਵੀ ਇੱਥੇ ਮਿੱਟੀ ਸੁਰੰਗ ਤਾਜ਼ਾ ਬੰਦ ਹੋਈ ਆ,
ਬਿਲਕੁਲ
ਵੀ ਇੱਥੇ ਸੁਰੰਗ ਸੀਗੀ, ਉਹ ਤਾਂ ਇਹ ਹੱਲ ਹੋ ਹੀ ਨਹੀਂ ਸਕਦਾ ਸੀ, ਉਹਦੇ ਪਰਮਾਨੈਂਟ ਬੰਦ ਖਤਮ ਕਰ ਸਕਦੇ। ਜੇ ਹੁਣ ਉੱਥੇ ਨਰਕ ਅੰਕਾਲ ਦੱਬੇ ਹੋਏ ਆ, ਤਾਂ ਉਹ ਵੀ ਨਰਕ ਅੰਕਾਲ ਵੀ ਨੀ ਤੁਸੀਂ ਕਿਤੇ ਖਤਮ ਕਰ ਸਕਦੇ ਸੀ। ਜੇ ਉੱਥੇ ਸਕਿਨ ਬੈਂਕ ਬਣਿਆ ਸੀ ਤਾਂ ਉਹਦਾ ਵੀ ਰਿਕਾਰਡ ਸੀ, ਉਹ ਵੀ ਚੀਜ਼ਾਂ ਸੀ, ਉਹ ਨੀ ਤੁਸੀਂ ਖਤਮ ਕਰ ਸਕਦੇ ਸੀ। ਕੁਝ ਇੱਕ ਗੱਲਾਂ ਨਾ ਸਨਸਨੀ ਖੇਜ ਬਣਾਈਆਂ ਜਾਂਦੀਆਂ।
ਮਿੰਟੂ ਜੀ,
ਮੈਂ ਭਾਵੇਂ ਇੱਥੇ ਮੈਂ ਡੇਰੇ ਦੇ ਕੋਈ ਹੱਕ ਦੀ ਗੱਲ ਨਹੀਂ, ਪਰ ਕਿਤੇ ਮੈਂ ਹੁਣ ਤੁਹਾਨੂੰ,
ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਮੈਂ
ਇੱਕ ਥੋੜੀ ਜਿਹੀ ਸਨਸਨੀ ਸੁਣਾਉਣਾ।
ਸਨਸਨੀ ਸੁਣਾਓ। ਹਾਂਜੀ ਚਲੋ।
ਹਾਂ, ਸਨਸਨੀ ਇਹ ਹੈ ਸਿੱਧੂ ਸਾਹਿਬ ਵੀ ਦੇਖੋ ਬਹੁਤ ਵੱਡੇ ਪੱਧਰ ਤੇ ਬਰੂਦ ਮਿਲਿਆ, ਠੀਕ ਆ ਜੀ। ਹੁਣ ਬਰੂਦ ਕੀ ਮਿਲਿਆ ਵੀ ਜਦੋਂ ਸਰਸੇ ਡੇਰੇ ਦੇ ਵਿਚ ਹਰ ਹਫ਼ਤੇ ਆਤਿਸ਼ਬਾਜ਼ੀ ਹੁੰਦੀ ਸੀ, ਤਾਂ ਉਹ ਸਰਸੇ ਡੇਰੇ ਨੇ ਆਪਦੀ ਪਟਾਕਿਆਂ ਦੀ ਆਤਿਸ਼ਬਾਜ਼ੀ ਦੀ ਫੈਕਟਰੀ ਆਪਦੀ ਲਾਈ ਹੋਈ ਸੀ। ਲਓ ਜੀ, ਉਥੋਂ ਬਰੂਦ ਮਿਲ ਗਿਆ ਜੀ।
ਹੈਂ,
ਹੁਣ ਇਸ ਨੂੰ ਦੋਨੇ ਪਾਸੇ ਖ਼ਬਰ ਨੂੰ ਲਾਇਆ ਜਾ ਸਕਦਾ, ਪਰ ਇਹਦੇ ਚ ਊਨਤਾਈ ਵੀ ਹੈਗੀ। ਊਨਤਾਈ ਕਿੱਥੇ ਹੈਗੀ? ਊਨਤਾਈ ਹੈਗੀ ਵੀ ਉਹਨਾਂ ਕੋਲੇ ਲਾਇਸੈਂਸ ਨਹੀਂ ਸੀਗੇ ਇਨ੍ਹਾਂ ਚੀਜ਼ਾਂ ਦੇ। ਜੇ ਲਾਇਸੈਂਸ ਤੋਂ ਬਿਨਾਂ ਕੋਈ ਫੈਕਟਰੀ ਲਾਉਣੇ ਹੋ ਤਾਂ ਉਹ ਗੈਰ ਕਾਨੂੰਨੀ ਆ। ਨਾ ਕਿ ਗੈਰ ਕਾਨੂੰਨੀ ਇਹ ਆ ਵੀ ਉੱਥੇ ਜਿਹੜਾ ਇਹ ਬਰੂਦ ਕੋਈ ਉੱਥੇ ਧਮਾਕੇ ਕਰਨ ਲਈ ਬਰੂਦ ਨਹੀਂ ਸੀ, ਉਹ ਬਰੂਦ ਜਿਹੜਾ ਸੀਗਾ ਉਹ ਡੇਰੇ ਦੀ ਜਿਹੜੀ ਲੱਗੀ ਹੋਈ ਆਤਿਸ਼ਬਾਜ਼ੀ ਉਹਦੇ ਲਈ ਸੀ। ਉੱਥੇ ਕਹਿੰਦੇ ਜੀ ਵਾਇਰਲੈਸ ਸੈੱਟ ਮਿਲੇ। ਹੁਣ ਜਦੋਂ ਅਸੀਂ ਕਿੱਥੇ ਛੋਟਾ ਜਿਹਾ ਸ਼ੋਅ ਕਰਾਉਣੇ ਆ ਤੇ ਉੱਥੇ ਵਾਇਰਲੈਸ ਸੈੱਟ ਅਸੀਂ ਮੁਹੱਈਆ ਕਰਾਉਣੇ ਆ ਇੱਕ ਦੂਜੇ ਨੂੰ, ਤੇ ਜੇ ਉੱਥੇ 500 ਮੀਟਰ ਵਾਲਾ 1000 ਮੀਟਰ ਵਾਲੇ ਵਾਇਰਲੈਸ ਡੇਰੇ ਦਾ ਏਡਾ ਵੱਡਾ ਪ੍ਰਬੰਧਨ ਲਈ ਸੀਗੇ ਤਾਂ ਉਹ ਚ ਕੀ ਗੈਰ ਕਾਨੂੰਨੀ ਆ? ਹਾਂ, ਜੇ ਉਹ 2 ਕਿਲੋਮੀਟਰ ਦੀ ਰੇਂਜ ਤੋਂ ਵੱਧ ਆ ਜਿੰਨਾ ਲਾਅ ਆ ਤੇ ਉਹਦਾ ਲਾਇਸੈਂਸ ਨਹੀਂ ਲਿਆ ਤਾਂ ਉਹ ਗੈਰ ਕਾਨੂੰਨੀ ਹੋ ਸਕਦਾ। ਉਹ ਚ ਤਾਂ ਕੋਈ ਗੈਰ, ਉੱਥੇ ਕਹਿੰਦੇ ਜੀ ਨਾ ਬੜੀ ਹੈਰਾਨੀ ਹੋਈ, ਕਹਿੰਦੇ ਜੁੱਤੀਆਂ ਦੇ ਸੈਂਕੜੇ ਜੋੜੇ ਮਿਲੇ। ਲੈ ਦੱਸੋ ਲੈ ਕਿੱਡੀ ਗੱਲ ਹੈ, ਡਿਜ਼ਾਈਨਰ ਕੱਪੜੇ ਉੱਥੇ ਮਿਲੇ,
ਨਾਲ ਕਹਿੰਦੇ 12,000 ਕੈਸ਼ ਵੀ ਮਿਲਿਆ।
ਕਮਾਲ ਹੀ ਹੋ ਗਈ ਹੈਗਾ, ਏਡੀ ਵੱਡੀ ਗੱਲ ਕਿੱਥੋਂ ਮਿਲ ਗਈ? ਸੋ ਇਹ ਨਾ ਗੱਲਾਂ ਜਿਹੜੀਆਂ ਹੋ ਰਹੀਆਂ ਇਹਨਾਂ ਨੂੰ ਦੋਨੇ ਐਂਗਲ ਤੋਂ ਲਾਇਆ ਜਾ ਸਕਦਾ। ਨੰਬਰ 1 ਤਾਂ ਇਹ ਆ ਵੀ ਲੋਕਾਂ ਦੀਆਂ ਅੱਖਾਂ ਠੰਡੀਆਂ ਕੀਤੀਆਂ ਜਾ ਰਹੀਆਂ ਵੀ ਅਸੀਂ ਡੇਰੇ ਦੇ ਉੱਤੇ ਉਹ ਕੀਤਾ, ਅਸੀਂ ਪੜਤਾਲ ਕੀਤੀ, ਇਹ ਕਰਿਆ। ਨੰਬਰ 2 ਇਹ ਆ ਵੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਜੇ ਡੇਰੇ ਦੇ ਵਿਚ ਹੈਗੀਆਂ ਸੀ ਤੇ ਡੇਰੇ ਦੇ ਵਿਚ ਜੇ ਨਿਰਪੱਖ ਤੌਰ ਤੇ ਜਾਂਚ ਚੱਲ ਰਹੀ ਆ ਤਾਂ ਉਹ ਤੁਹਾਨੂੰ ਦੱਸਦੇ ਨੀ, ਹਲੇ ਇਸ ਐਂਗਲ ਤੇ ਕੋਈ ਤੁਹਾਨੂੰ ਨੀ ਦੱਸਦਾ। ਇੱਕ ਪ੍ਰੋਪਰ ਪ੍ਰੈਸ ਕਾਨਫਰੰਸ ਹੋਊਗੀ ਜਦੋਂ ਸਾਰੀ ਮੁਕੰਮਲ ਹੋਗੀ ਨਾ, ਤੇ ਉਦੋਂ ਇੱਕ ਰਿਪੋਰਟ ਆ ਜਿਹੜੀ ਉਹ ਪਬਲਿਕਲੀ ਕੀਤੀ ਜਾਊਗੀ। ਜੇ ਨਾ ਕਰਨਗੇ ਪਬਲਿਕਲੀ ਤਾਂ ਉਹ ਉਹਨਾਂ ਨੂੰ ਫਿਰ RTA ਤਹਿਤ ਅਸੀਂ ਲੈ ਸਕਦੇ ਆ, ਸਾਨੂੰ ਸਾਡੇ ਕੋਲ ਇੰਨੇ ਕੁ ਰਾਈਟ ਹੈਗੇ ਆ। ਸੋ ਕਿਤੇ ਨਾ ਹਾਈ ਪਿੱਚ ਡਰਾਮੇ ਵੀ ਦਿਖਾਈ ਦੇ ਰਹੇ ਆ, ਤੇ ਇਹਦੇ ਵਿਚੋਂ ਜੇ ਨਿਕਲ ਕੇ ਆਇਆ ਤਾਂ ਨਰਕ ਅੰਕਾਲ ਦੇ ਮਾਮਲੇ ਚ 700 ਕਿੱਲਾ ਹੁਣ ਪੱਟਣੋਂ ਤਾਂ ਰਹੇ, ਜਾਂ ਤਾਂ ਕੋਈ ਇਹੋ ਜਿਹਾ ਸਕੈਨਰ ਹੋਵੇ ਜਿਹੜਾ ਸਕੈਨ ਕਰਦੇ ਵੀ ਕਿੱਥੇ ਕਿੱਥੇ ਨਰਕ ਅੰਕਾਲ ਆ, ਜਿਹੜੀ ਆਮ ਗੱਲ ਕਹੀ ਗਈ ਆ ਵੀ ਦਰਖਤ ਲਾ ਆਉਂਦਾ ਸੀ ਉੱਥੇ ਬੰਦਾ ਮਾਰ ਕੇ। ਪਰ ਹੁਣ ਨਾਲ ਨਾਲ ਜਿਹੜੀ ਇੱਕ ਚੀਜ਼ ਹੋਰ ਗੋਲ ਨਿਕਲੀ ਆ ਵੀ ਜਿਹੜੀਆਂ 15-20 ਲਾਸ਼ਾਂ ਇੱਕ ਸਾਊਥ ਦੇ ਇੱਕ ਮੈਡੀਕਲ ਕਾਲਜ ਨੂੰ ਭੇਜੀਆਂ ਗਈਆਂ ਤੇ ਉਹਨਾਂ ਬਾਰੇ ਪਤਾ ਲੱਗਿਆ ਤੇ ਉਹਨਾਂ ਦਾ ਰਿਕਾਰਡ ਹੁਣ ਫਰੋਲਾ ਫਰਾਲੀ ਹੋਊਗਾ। ਕਿਉਂਕਿ ਜਿੱਥੇ ਵੀ ਕਿਤੇ ਲਾਸ਼ ਡੋਨੇਟ ਕੀਤੀ ਜਾਂਦੀ ਆ ਤਾਂ ਇੰਡੀਆ ਦੇ ਵਿੱਚ ਇੱਕ ਲਾਅ ਆ ਵੀ ਜੇ ਤਾਂ ਲਾਵਾਰਿਸ ਲਾਸ਼ ਆ ਫੇਰ ਤਾਂ ਉਹ ਵੱਖਰੀ ਗੱਲ ਆ, ਤੇ ਜੇ ਉਹ ਕਿਸੇ ਨਾਲ ਵੀ ਸੰਬੰਧਿਤ ਆ, ਕਿਸੇ ਵੀ ਉਹਦਾ ਜੀ ਦੀ ਕੋਈ ਵੀ ਪਛਾਣ ਬਣਦੀ ਆ, ਤਾਂ ਉਹਦੇ ਜਿਹੜੇ ਵਾਰਸ ਆ ਉਹਨਾਂ ਦੀ ਇਜਾਜ਼ਤ ਜ਼ਰੂਰੀ ਆ, ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਤੁਸੀਂ ਡੋਨੇਟ ਨਹੀਂ ਕਰ ਸਕਦੇ। ਸੋ ਇਸ ਕਰਕੇ ਇਹ ਚੀਜ਼ਾਂ ਚੋਂ ਪਤਾ ਲੱਗੂ ਆ। ਦੂਜੀ ਜਿਹੜੀ ਜਿਵੇਂ ਹੁਣ ਸਕਿਨ ਬੈਂਕ ਬਣਿਆ ਸੀ, ਸਕਿਨ ਬੈਂਕ ਜਿਹੜਾ ਉਹਦੇ ਚ ਕਹਿੰਦੇ ਤੁਸੀਂ ਆਪਦੀ ਸਕਿਨ ਸਾਂਭ ਕੇ ਰੱਖ ਸਕਦੇ ਸੀ, ਉਹਦੇ ਕੀ ਮਕਸਦ ਸੀ? ਉਹਦੇ ਦੋ ਹੀ ਮਕਸਦ ਹੋ ਸਕਦੇ ਆ ਸਕਿਨ ਬੈਂਕ ਦੇ ਵਿੱਚ। ਦੇਖੋ ਬੰਦੇ ਨੂੰ, ਤੁਹਾਨੂੰ, ਆਪਾਂ ਨੂੰ ਕਿੰਨਾ ਕੁ ਬੰਦੇ ਨੂੰ ਜ਼ਿੰਦਗੀ ਚ ਸਕਿਨ ਦੀ ਆਪਦੇ ਦੀ ਲੋੜ ਪੈਂਦੀ ਆ। ਹੋ ਸਕਦਾ ਬੀਬੀਆਂ ਚਾਹੁਣ ਵੀ ਉਹ ਆਪਦੀ ਲੇਟਰ ਆਉਣ ਸਕਿਨ ਨੂੰ ਦੇ ਵਿੱਚੋਂ ਫੇਰ ਲੈ ਕੇ ਉਹਨੂੰ ਫੇਰ ਦੁਬਾਰਾ 5-10 ਸਾਲ ਉਹਨੂੰ ਏਜ ਛੋਟੀ ਕਰ ਲੈਣ ਜਾਂ ਇਸ ਢੰਗ ਨਾਲ, ਤੇ ਜਾਂ ਫਿਰ ਹੋ ਸਕਦਾ ਵੀ ਪਲਾਸਟਿਕ ਸਰਜਰੀ ਕਰਕੇ ਬੰਦੇ ਦਾ ਚਿਹਰੇ ਮੂਹਰੇ ਦਾ ਰੰਗ ਰੂਪ ਬਦਲਣਾ ਹੋਵੇ, ਇਸ ਲਈ ਹੋ ਸਕਦਾ। ਹੁਣ ਉਹਦੇ ਤਹਿਤ ਗੱਲਾਂ ਨਿਕਲਣੀਆਂ ਵੀ ਸਕਿਨ ਬੈਂਕ ਜਿਹੜਾ ਸੀ ਉਹ ਵੀ ਬਿਨਾਂ ਲਾਇਸੈਂਸ ਤੇ ਚੱਲ ਰਿਹਾ ਸੀ, ਬਿਨਾਂ ਮਨਜ਼ੂਰੀ ਲੈ ਚੱਲ ਰਿਹਾ ਸੀ, ਕਿਉਂ ਸੀ ਤੇ ਕਿਵੇਂ?
ਜਿੱਥੇ ਤੱਕ ਮੇਰੀ ਅੰਡਰਸਟੈਂਡਿੰਗ ਹੈ ਕਿ ਜਿਹੜੇ ਕੰਮ ਚੱਲ ਰਹੇ ਸੀ ਡੇਰੇ ਦੇ ਵਿੱਚ, ਜਾਂ ਡੇਰਾ ਕਰਵਾ ਰਿਹਾ ਸੀ, ਹਸਪਤਾਲ ਸੀ, ਚਾਹੇ ਸਕਿਨ ਬੈਂਕ ਸੀ, ਚਾਹੇ ਬਰੂਦ ਫੈਕਟਰੀ ਸੀ, ਚਾਹੇ ਕੁਛ ਵੀ ਸੀਗਾ, ਠੀਕ ਹੈ, ਪਟਾਕਿਆਂ ਦੀ ਬੈਟਰੀ, ਮਤਲਬ ਉਹ ਚੱਲ ਰਹੇ ਸੀ ਪਰ ਉਹ ਬਿਨਾਂ ਕਿਸੇ ਪੇਪਰ ਵਰਕ ਤੋਂ ਚੱਲ ਰਹੇ ਸੀ। ਮੇਰਾ ਖਿਆਲ ਸਿੱਧਾ ਸਿੱਧਾ ਬਾਬਿਆਂ ਦੇ ਹੁਕਮ ਤੇ ਚੱਲ ਰਹੇ ਸੀ। ਉਹ ਇਉਂ ਲੱਗ ਰਿਹਾ ਸੀਗਾ ਕਿ ਬਾਬਾ ਹੀ ਅਲਟੀਮੇਟ ਹੈ, ਬਾਦਸ਼ਾਹ। ਕੱਲ ਵੀ ਆਪਾਂ ਗੱਲ ਕੀਤੀ ਸੀ ਵੀ ਬਾਦਸ਼ਾਹਿਤ ਦੇ ਅਧੀਨ ਚੱਲ ਰਹੇ ਸੀ, ਰਿਜ਼ੋਰਟ ਬਣ ਰਹੇ ਸੀ, ਹੋਟਲ ਬਣ ਰਹੇ ਸੀ। ਇਕ ਖ਼ਬਰ ਕੱਲ ਬੜੀ ਫਲੋਟ ਹੋ ਰਹੀ ਸੀ ਸ਼ਾਮੀ ਕਿ ਡੇਰਾ ਪ੍ਰੇਮੀ ਦੇ ਇਕ ਪ੍ਰੇਮੀ ਨੇ, ਡੇਰਾ ਪ੍ਰੇਮੀ ਨੇ 12 ਕਿੱਲੇ ਜ਼ਮੀਨ ਦੇਤੀ ਸੀਗੀ ਬਾਬੇ ਨੂੰ ਰਿਜ਼ੋਰਟ ਬਣਾਉਣ ਨੂੰ, 3.5 ਕਰੋੜ ਰੁਪਈਆ। ਤੇ ਜਿਹੜਾ 3.5 ਕਰੋੜ ਰੁਪਈਆ ਸੀ, ਪਹਿਲਾਂ 25 ਕਿੱਲੇ ਵੇਚੇ ਸੀਗੇ, ਹੁਣ ਉਹ ਦਿੱਤੇ ਸੀਗੇ, ਤੇ ਉਹ ਤੋਂ ਬਾਅਦ ਜਿਹੜੇ 12 ਕਿੱਲੇ ਰਹਿੰਦੇ ਸੀਗੇ ਉਹ ਵੀ ਬਾਬੇ ਨੂੰ ਉਹਨੇ ਦਾਨ ਦੇ ਦਿੱਤੇ ਸੀ ਡੇਰੇ ਨੂੰ, ਤੇ ਰਿਜ਼ੋਰਟ ਦੇ ਵਿਚ ਉਹਨੇ ਆਪਣਾ ਹਿੱਸਾ ਪਾ ਲਿਆ ਸੀਗਾ। ਤੇ ਬਾਬੇ ਨੇ ਇਹ ਸ਼ੋਅ ਕੀਤਾ ਸੀਗਾ ਵੀ ਤੈਨੂੰ ਬਹੁਤ ਵੱਡੀ ਰਿਟਰਨ ਆਊਗੀ, ਜਦ ਰਿਜ਼ੋਰਟ ਦੇ ਵਿਚ ਇਨਕਮ ਆਣੀ ਸ਼ੁਰੂ ਹੋ ਗਈ, ਹੋਟਲ ਦੇ ਵਿਚ ਇਨਕਮ, ਤੇ ਉਹਦੇ ਚ ਹਿੱਸੇ ਪੱਤੀਆਂ ਉਹਨਾਂ ਨੇ ਸਾਰੀਆਂ ਵੰਡੀਆਂ ਹੋਈਆਂ ਸੀ ਵੀ ਜਿੰਨੇ ਜਿੰਨੇ ਪੈਸੇ ਲਾਣੇ ਆ, ਨਿਵੇਸ਼ ਕਰਾਇਆ ਹੋਇਆ ਸੀ ਕਹਿਣ ਦਾ ਮਤਲਬ। ਹੁਣ ਉਹ ਬਾਬੇ ਦੇ ਅੰਦਰ ਜਾਣ ਨਾਲ, ਡੇਰੇ ਦਾ ਕਲੈਪਸ ਹੋਣ ਦੇ ਨਾਲ, ਉਹ ਬੰਦਾ ਕਹਿੰਦੇ ਕਾਫੀ ਸਟ੍ਰੈਸ ਚ ਆ ਚੁੱਕਾ ਸੀ ਪਿਛਲੇ ਹਫ਼ਤੇ ਦਾ, ਤੇ ਉਹਨੂੰ ਇਹ ਪਤਾ ਲੱਗ ਗਿਆ ਸੀ ਵੀ ਹੁਣ ਬਾਬਾ ਬਾਹਰ ਨਹੀਂ ਆਉਂਦਾ, ਤੇ ਉਹ ਗਾਇਬ ਹੋ ਗਿਆ। ਤੇ ਉਹਦੀ ਲਾਸ਼ ਜਿਹੜੀ ਆ ਉਹ ਪਰਸੋਂ ਰਾਤੀ ਪਿੰਡ ਦੇ ਕਿਸੇ ਖੂਹ ਦੇ ਵਿਚੋਂ ਲੱਭੀ ਗਈ ਜੀ, ਆਤਮ ਹੱਤਿਆ ਕੀਤੀ ਉਹਨਾਂ ਬੰਦੇ ਨੇ। ਸੋ ਇਹੋ ਜਿਹੇ ਪਤਾ ਨੀ ਹੋਰ ਕਿੰਨੇ ਕੇਸ ਹੋਣਗੇ ਕਿ ਲੋਕ ਕਿੰਨਾ ਕੁ ਪਤਾ ਨੀ ਆਪਣਾ ਸਰਮਾਇਆ ਜਿਹੜਾ ਲਾਈ ਬੈਠੇ ਆ। ਇਹ ਕੱਲਾ ਡੇਰੇ ਸਿਰਸੇ ਦੀ ਗੱਲ ਆਪਾਂ ਕਰ ਰਹੇ ਆ, ਇਹ ਕੱਲੀ ਇਹਦੀ ਪ੍ਰੋਬਲਮ ਨੀ ਹੈਗੀ, ਪੰਜਾਬ ਦੇ ਜਿੰਨੇ ਵੀ ਡੇਰੇ ਨੇ ਸਾਰਿਆਂ ਦੇ ਵਿਚ ਇਹੀ ਰੁਝਾਨ ਚੱਲ ਰਿਹਾ। ਤੁਸੀਂ ਦੇਖ ਲਓ ਵੀ ਕਈ ਡੇਰਿਆਂ ਕੋਲ ਹੁਣ 6-6 ਹਜ਼ਾਰ 10-10 ਹਜ਼ਾਰ ਜ਼ਮੀਨ ਏਕੜ ਜਿਹੜੀ ਆ ਉਹ ਪੰਜਾਬ ਦੇ ਵਿਚ ਉਹ ਸਾਂਭੀ ਬੈਠੇ ਨੇ, ਔਰ ਬਹੁਤੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਉਹਨਾਂ ਦੀਆਂ ਦਾਨ ਲਈਆਂ ਜਾਂਦੀਆਂ ਜਿਨ੍ਹਾਂ ਦੇ ਘਰੇ ਕਲੇਸ਼ ਪਿਆ ਹੋਇਆ, ਜਾਂ ਜਿਹੜੇ ਪੇਰੈਂਟਸ ਆ ਉਹ ਪੁੱਤਰਾਂ ਨਾਲ ਨੀ ਮਿਲਦੇ, ਜਾਂ ਬਾਹਰ ਚਲੇ ਗਏ ਆ, ਜਾਂ ਆਪਸ ਚ ਉਹਨਾਂ ਦੀ ਲੜਾਈ ਹੋ ਰਹੀ ਹੈ, ਜਾਂ ਲਵਾਰਿਸ ਆ। ਸੋ ਉਹ ਜਿਹੜੀਆਂ ਜ਼ਮੀਨਾਂ ਆ ਹੇਠ ਉੱਤੇ ਪਤਿਆ ਕੇ ਥੋੜਾ ਧਮਕਾ ਕੇ ਡਰਾ ਕੇ ਉਹ ਏਦਾਂ ਲਈਆਂ ਹੋਈਆਂ ਨੇ, ਤੇ ਕਈ ਥਾਂ ਕਲੇਸ਼ ਵੀ ਚੱਲ ਰਹੇ ਨੇ ਵੀ ਉਹ ਕਹਿੰਦੇ ਅਸੀਂ ਦੇਣੀ ਆ ਦਾਨ, ਉਹ ਕਹਿੰਦੇ ਤੁਸੀਂ ਕਿਉਂ ਦੇਣੀ ਆ, ਕਰੋੜਾਂ ਦੀਆਂ ਜ਼ਮੀਨਾਂ ਇਸ ਤਰ੍ਹਾਂ ਚੱਲ ਰਿਹਾ। ਤੁਹਾਡਾ ਕੀ ਇਹਦੇ ਬਾਰੇ ਖਿਆਲ ਹੈ ਵੀ ਕੀ ਇਹ ਕੀ ਰੁਝਾਨ ਚੱਲ ਰਿਹਾ? ਐਂਡ ਐਂਡ ਤਾਂ ਰੀਅਲ ਇਸਟੇਟ ਦਾ ਹੀ ਕੰਮ ਹੈ ਜੇ ਦੇਖਿਆ ਜਾਵੇ।
ਦੇਖੋ ਜੇ ਮੰਨ ਲਈਏ ਸਾਰੀ ਜ਼ਮੀਨ ਡੋਨੇਟ ਨਹੀਂ ਹੋਈ ਤਾਂ ਜਿਹੜੀ ਖਰੀਦੀ ਵੀ ਜਾਂਦੀ ਹੈ ਨਾ ਉਹ ਵੀ ਇਮੋਸ਼ਨਲ ਤਰੀਕੇ ਨਾਲ ਤੇ ਬਹੁਤ ਜ਼ਿਆਦਾ ਸ਼ੋਸ਼ਣ ਕਰਕੇ ਖਰੀਦੀ ਜਾਂਦੀ ਆ। ਦੂਜੀ ਜਿਹੜੀ ਜਦੋਂ ਕਿਸੇ ਚੀਜ਼ ਦੇ ਉੱਤੇ ਇਨਕਮ, ਜਦੋਂ ਕੋਈ ਵੀ ਚੀਜ਼ ਦੇ ਉੱਤੇ ਆਪਾਂ ਦੇਖਦੇ ਹਾਂ ਵੀ ਕੋਈ ਆਪਾਂ ਚੀਜ਼ ਪੈਦਾ ਕਰਦੇ ਹਾਂ ਤੇ ਉਸ ਚੀਜ਼ ਦੇ ਉੱਤੇ ਉਹ 1 ਰੁਪਈਏ ਦੀ ਵੇਚਦੇ ਹਾਂ ਤੇ ਉਹ ਆਪਾਂ ਨੂੰ ਘਰੇ ਕਿੰਨੇ ਦੀ ਪਈ? ਮੰਨ ਲਓ ਘਰੇ ਆਮ ਐਵਰੇਜ 70 ਪੈਸਿਆਂ ਦੀ ਪੈਂਦੀ ਹੁੰਦੀ ਆ, 20-30% ਜਿਹੜੀ ਮੰਨ ਕੇ ਚੱਲਦੇ ਹਾਂ, ਕਈ ਤਾਂ 10% ਜੀ ਰਹਿ ਜਾਂਦੀ ਆ, ਪਰ 20% ਤੁਸੀਂ ਮੰਨ ਕੇ ਚੱਲੋ ਵੀ ਉਹ ਚ ਜਿਹੜੀ ਪਿਓਰ ਇਨਕਮ ਬਚਦੀ ਆ, ਤੇ ਉਹ ਜਿਹੜਾ 80% ਖਰਚੇ ਹੋਏ ਹੁੰਦੇ ਆ ਉਹ ਖਰਚਿਆਂ ਦਾ ਜਿਹੜਾ ਵੇਰਵਾ ਦੇਖਿਆ ਜਾਂਦਾ ਤਾਂ ਉਹਦੇ ਚ ਸਭ ਤੋਂ ਵੱਡਾ ਖਰਚਾ ਜਿਹੜਾ ਮੈਨ ਪਾਵਰ ਜਾਂ ਉਹ ਚੀਜ਼ ਆ। ਹੁਣ ਇਹ ਡੇਰੇ ਜਾਂ ਜਿਹੜੇ ਵੀ ਇਹ ਕਰਦੇ ਆ ਇਹ ਕੰਮ ਤਾਂ ਕਰਾ ਲੈਂਦੇ ਆ ਫ੍ਰੀ ਦੇ ਵਿੱਚ A to Z, ਤੇ ਉਹਦੇ ਚ ਜਿਹੜੀ ਪੈਦਾਵਾਰ ਹੁੰਦੀ ਆ, ਜਿਹੜੀ ਆਮਦਨ ਹੁੰਦੀ ਆ, ਉਹਨੂੰ ਦੁੱਗਣੇ ਤਿੱਗਣੇ ਰੇਟਾਂ ਤੇ ਵੇਚਦੇ ਆ। ਕੱਲਾ ਸਰਸਾ ਡੇਰਾ ਤਾਂ ਵੇਚਦਾ ਹੀ ਸੀਗਾ, ਮੈਂ ਹੋਰ ਵੀ ਇੱਕ ਦੋ ਇਹੋ ਜਿਹੇ ਥਾਵਾਂ ਨੂੰ ਜਾਣਦਾ ਜਿੱਥੇ ਕਿਹਾ ਜਾਂਦਾ ਵੀ ਉੱਥੋਂ ਦੀ ਉੱਗੀ ਕਣਕ ਆ ਜਿਹੜੀ ਉਹ ਕਣਕ ਪਹਿਲਾਂ ਹੀ ਦੋ ਜੇ ਬਾਜ਼ਾਰ ਚ ਰੇਟ ਦੁੱਗਣੇ ਭਾਅ ਦੇ ਵਿੱਚ ਬਾਜ਼ਾਰ ਨਾਲੋਂ ਪਹਿਲਾਂ ਐਡਵਾਂਸ ਚ ਬੁਕਿੰਗ ਹੁੰਦੀ ਆ, ਕਿਉਂਕਿ ਉਹ ਉਸ ਡੇਰੇ ਦੀ ਕਣਕ ਆ। ਸੋ ਇਹ ਵੀ ਇੱਕ ਜਿਹੜਾ ਤਰੀਕਾ ਜਿਹਦੇ ਨਾਲ ਲੋਕਾਂ ਦੀ ਜੇਬਾਂ ਨੂੰ ਦੋ ਪਾਸੇ ਲੁੱਟਿਆ ਜਾਂਦਾ, ਡੇਰੇ ਦੇ ਵਿਚ ਵੀ ਤੁਸੀਂ ਦੇਖੋਗੇ 1000 ਰੁਪਏ ਦੀ ਇੱਕ ਮਿਰਚ ਵਿਕਦੀ ਹੁੰਦੀ ਸੀ, 1000 ਦਾ ਇੱਕ ਬੈਂਗਣ ਵਿਕਦਾ ਹੁੰਦਾ ਸੀ, 14000 ਦਾ ਅੰਗੂਰਾਂ ਦਾ ਗੁੱਛਾ ਵਿਕਦਾ ਸੀ, 11000 ਦਾ ਇੱਕ ਸੇਬ ਵਿਕਦਾ ਸੀ, ਤੇ ਉਹਦੇ ਪਿੱਛੇ ਦਲੀਲ ਦਿੱਤੀ ਜਾਂਦੀ ਸੀ ਬਾਬਾ ਜੀ ਦੇ ਘਰ ਕਮਲਾਂ ਨਾਲ ਪੈਦਾ ਹੋਇਆ ਇਹ।
ਇੰਟਰਸਟਿੰਗ, ਦੇਖੋ ਇਹ ਜਿਹੜੇ ਮਤਲਬ ਮੈਂ ਤਾਂ ਤੁਸੀਂ ਇਹਨੂੰ ਠੀਕ ਸਮਝਦੇ ਆ ਸੋਸਾਇਟੀ ਵਾਸਤੇ ਜਾਂ ਜਿਹੜੀ ਇਕਾਨਮੀ ਵਾਸਤੇ?
ਦੇਖੋ ਸੋਸਾਇਟੀ ਵਾਸਤੇ ਤਾਂ ਇਹ ਚੀਜ਼ਾਂ ਸਹੀ ਹੈ ਹੀ ਨਹੀਂ। ਜਿੱਥੇ ਜਿੱਥੇ ਅਸੀਂ ਕਿਸੇ ਥਾਂ ਤੋਂ ਸੁਖ ਭਾਲਦੇ ਆ, ਕਿਸੇ ਤੋਂ ਤਥਾਸਤੂ ਦੇ ਰੂਪ ਦੇ ਵਿਚ ਹੀ ਅਸੀਂ ਸੁਖ ਭਾਲਦੇ ਆ, ਉਹ ਕਦੇ ਵੀ ਜ਼ਿੰਦਗੀ ਚ ਸੋਸਾਇਟੀ ਚ ਬੰਦਾ ਕਾਮਯਾਬ ਨਹੀਂ ਹੋ ਸਕਦਾ, ਕਦੇ ਵੀ ਉਹ ਚੰਗਾ ਨਹੀਂ ਹੋ ਸਕਦਾ ਸੋਸਾਇਟੀ ਲਈ।
ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਕਿਸਾਨ, ਮਿਹਨਤੀ ਕਿਸਾਨ ਪਰਿਵਾਰ ਜਿਹੜਾ ਉਹ ਡਟਿਆ ਹੋਇਆ, ਉਹ ਅਕਾਲ ਪੁਰਖ ਦੇ ਵਿਚ ਯਕੀਨ ਰੱਖਦਾ ਆ, ਉਹ ਆਪਣੇ ਆਸਥਾ ਰੱਖਦਾ, ਆਪਣੇ ਘਰੇ ਰੱਬ ਨੂੰ ਯਾਦ ਕਰਦਾ, ਜਿੱਦਾਂ ਵੀ ਮੰਦਰ ਜਾਂਦਾ, ਗੁਰਦੁਆਰੇ ਜਾਂਦਾ, ਮੱਥਾ ਟੇਕਦਾ, ਆਪਣੇ ਲੈ ਕੇ ਆਪਣੇ ਅਧਿਐਨ ਕਰਦਾ, ਨਾਲ ਦੀ ਨਾਲ ਉਹ ਮਿਹਨਤ ਕਰ ਰਿਹਾ, ਤੇ ਮਿਹਨਤ ਦਾ ਉਹਦੀ ਜਿਹੜੀ ਫਸਲ ਹੈ ਉਹ ਵਿਕ ਨਹੀਂ ਰਹੀ, ਕਿਉਂਕਿ ਦੂਸਰੇ ਪਾਸੇ ਜਿਹੜੀ ਫ੍ਰੀ ਲੇਬਰ ਹੈ, ਅਨਫੇਅਰ ਜਿਹੜਾ ਆ ਉਹ ਧੰਦਾ ਚੱਲ ਰਿਹਾ, ਠੀਕ ਹੈ, ਅਨਫੇਅਰ, ਉਹਨੂੰ ਤਾਂ ਉਹ ਐਡਵਾਂਟੇਜ ਹੈ ਨੀ ਨਾ। ਇੱਕ ਜਿਹੜਾ ਆਮ ਬੰਦੇ ਆ, ਜਿੱਦਾਂ ਸਿਰਸੇ ਦੇ ਲਾਗੇ ਲਾਗੇ ਦੇਖ ਲਓ, ਜਿੰਨੇ ਬਿਜ਼ਨਸ ਉਹ ਨਹੀਂ ਚੱਲ ਰਹੇ, ਸਾਰੇ ਦੁਖੀ ਨੇ, ਠੀਕ ਹੈ ਨਾ। ਇੱਦਾਂ ਜਿਹੜੇ ਕਿਸਾਨ ਨੇ ਉਹਨਾਂ ਦਾ ਜਿਹੜਾ ਧੰਦਾ ਉਹ ਕਾਊਂਟਰ, ਉਹਨਾਂ ਨੂੰ ਜਿੱਦਾਂ ਹੁਣ ਇੱਕ ਫਾਰਮ ਤੇ ਸਾਰੀ ਫ੍ਰੀ ਦੀ ਲੇਬਰ ਹੋਵੇ, ਉਹ ਕਿੱਦਾਂ ਮੁਕਾਬਲਾ ਕਰ ਲਊਗਾ ਦੂਜੇ ਫਾਰਮ ਉਹਦਾ, ਠੀਕ ਹੈ ਨਾ। ਉਹਨਾਂ ਨੂੰ ਐਡਵਾਂਟੇਜ ਦਿੱਤਾ ਜਾਵੇ। ਹੁਣ ਇਹੀ ਪ੍ਰੋਬਲਮ ਇੱਥੇ ਇੰਡੀਆ ਆਸਟ੍ਰੇਲੀਆ ਦੇ ਵਿਚ ਵੀ ਹੈ ਕਿ ਜਿਹੜਾ ਸਰਕਾਰੀ ਤਨਖਾਹਾਂ ਹੈ ਵਧੀ ਜਾ ਰਹੀਆਂ ਨੇ, ਵਧਾਈ ਜਾ ਰਹੇ ਨੇ, ਆਹ ਵੀ ਲਾ ਦਿਓ ਜੀ, ਆਹ ਵੀ ਛੁੱਟੀ ਲਾ ਦਿਓ, ਆਹ ਵੀ ਛੁੱਟੀ ਲਾ ਦਿਓ, ਉਹਨਾਂ ਨੇ ਕਿਹੜੇ ਕੋਲੋਂ ਦੇਣੀ ਹੁੰਦੀ ਆ, ਸਰਕਾਰ ਦੇ ਪੈਸੇ ਚੋਂ ਕੱਢ ਕੇ ਦੇਣੀ ਹੁੰਦੀ ਆ। ਪਰ ਉਹਦੇ ਨਾਲ ਜਿਹੜਾ ਪ੍ਰਾਈਵੇਟ ਸੈਕਟਰ ਦੇ ਉੱਤੇ ਲੋਡ ਪੈਂਦਾ ਆ, ਪ੍ਰਾਈਵੇਟ ਸੈਕਟਰ ਨੇ ਤਾਂ ਪ੍ਰਾਈਵੇਟ ਸੈਕਟਰ ਨੇ ਕਿਹੜੇ ਟੈਕਸ ਕਲੈਕਟ ਕਰਨਾ, ਉਹਨੂੰ ਤਾਂ ਆਪਣਾ ਸੌਦਾ ਵੇਚ ਕੇ ਉਹਦੇ ਚੋਂ ਮੁਨਾਫੇ ਚੋਂ ਕੱਢ ਕੇ ਉਹ ਦੇਣਾ ਹੁੰਦਾ। ਸੋ ਜਿਹੜਾ ਇਹ ਅਨਫੇਅਰ ਪ੍ਰਾਈਵੇਟ ਸੈਕਟਰ ਇਹ ਕਹਿੰਦਾ ਕਿ ਜਿਹੜਾ ਪਬਲਿਕ ਸੈਕਟਰ ਹੈ ਉਹ ਅਨਫੇਅਰਲੀ ਜਿਹੜੀਆਂ ਵੇਜਿਸ ਵਧਾ ਰਿਹਾ, ਖਰਚੇ ਵਧਾ ਰਿਹਾ, ਉਹਦਾ ਲੋਡ ਪ੍ਰਾਈਵੇਟ ਸੈਕਟਰ ਤੇ ਵੀ ਪੈਂਦਾ। ਬਿਲਕੁਲ ਆਹੀ ਸਿਚੁਏਸ਼ਨ ਡੇਰਿਆਂ ਨੇ ਪੰਜਾਬ ਦੇ ਵਿਚ ਜਾਂ ਇੰਡੀਆ ਦੇ ਵਿਚ ਡੇਰਿਆਂ ਨੇ ਕੀਤੀ ਹੋਈ ਹੈ ਕਿ ਉਹ ਉਹਨਾਂ ਦਾ ਕੰਮ ਇਹ ਕੰਮ ਨਹੀਂ ਹੈਗਾ ਅਸਲ ਦੇ ਵਿਚ। ਡੇਰਿਆਂ ਦਾ ਕੰਮ ਹੈਗਾ ਧਰਮ ਨੂੰ ਡਿਸਟ੍ਰੀਬਿਊਟ ਕਰਨਾ, ਨਾਟ ਕੇ ਲੋਕਾਂ ਦੀ ਰੋਜ਼ੀ ਰੋਟੀ ਨੂੰ ਲੱਤ ਮਾਰਨੀ।
ਬਿਲਕੁਲ ਜੀ, ਦੇਖੋ ਡੇਰੇ ਜਿਹੜੇ ਨਾ ਬਣੇ ਤਾਂ ਸ਼ੁਰੂਆਤ ਤਾਂ ਹੁੰਦੀ ਹੁੰਦੀ ਹੈ ਇੱਕ ਕੁਟੀਆ ਤੋਂ, ਜਿਵੇਂ ਹੁਣ ਮਿੰਟੂ ਨੇ ਕੀਤੀ ਆ, ਠੀਕ ਹੈ ਨਾ। ਉਹ ਕੁਟੀਆ ਦੇ ਵਿਚ ਕੀ ਹੁੰਦਾ ਵੀ ਉੱਥੇ ਜਾਂਦੇ ਆ ਲੋਕ ਵੀ ਉੱਥੇ ਕਹਿੰਦੇ ਕਿ ਰੂਹਾਨੀ ਬੰਦਾ ਬੈਠਾ ਤੇ ਉਹ ਰੱਬ ਦੀਆਂ ਗੱਲਾਂ ਕਰਦਾ ਤੇ ਰੱਬ ਦੀਆਂ ਗੱਲਾਂ ਸੁਣਾਉਂਦਾ, ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਉਹ ਰੱਬ ਦੀਆਂ ਗੱਲਾਂ ਸੁਣਾਉਂਦਾ ਖੁਦ ਹੀ ਰੱਬ ਬਣ ਕੇ ਬਹਿ ਜਾਂਦਾ, ਤੇ ਖੁਦ ਰੱਬ ਬਣ ਕੇ ਫਿਰ ਲੋਕਾਂ ਦੇ ਡਿਸੀਜਨ ਤੇ ਫੈਸਲੇ ਕਰਨ ਲੱਗ ਜਾਂਦਾ, ਤੇ ਲੋਕਾਂ ਦੇ ਵਿਚ ਇੱਕ ਜਿਹੜੀ ਈਜ਼ੀ ਲਾਈਫ, ਈਜ਼ੀ ਮਨੀ, ਤਥਾਸਤੂ ਕਹਿ ਵਾਲੀਆਂ ਜਿਹੜੀਆਂ ਵੀ ਗੱਲਾਂ ਜਿਹੜੀਆਂ ਵਿਸ਼ਵਾਸ ਕਰਦੇ ਆ, ਜਿਹੜੀਆਂ ਕਹਾਣੀਆਂ ਚ ਹੁੰਦੀਆਂ, ਲੋਕ ਉਨ੍ਹਾਂ ਚ ਉਲਝ ਕੇ ਰਹਿ ਜਾਂਦੇ ਆ। ਪਰ ਇਹ ਗੱਲ ਤਾਂ ਅਖੀਰ ਉਹ ਮੈਨੂੰ ਨਾ ਪ੍ਰੋਫੈਸਰ ਪੂਰਨ ਸਿੰਘ ਦੀ ਇੱਕ ਕਵਿਤਾ ਸੀਗੀ, ਮੈਨੂੰ ਸਾਰੀ ਤਾਂ ਨਹੀਂ ਯਾਦ, ਪਰ ਮੈਨੂੰ ਉਹਦਾ ਇੱਕ ਮੈਂ ਪਹਿਰਾ ਜੇ ਤੈਨੂੰ ਕਹਾਂ, ਉਹਦੇ ਚ ਉਹਨਾਂ ਨੇ ਕਿਹਾ ਸੀ ਹਾਲੇ ਮੇਰੀਆਂ ਅੱਖਾਂ ਪੂਰੀਆਂ ਸਜਾਖੀਆਂ ਨਾ, ਹਾਲੇ ਕਹਿੰਦੇ ਮੇਰੀਆਂ ਅੱਖਾਂ ਪੂਰੀਆਂ ਸਜਾਖੀਆਂ ਨਾ, ਮੈਨੂੰ ਰੱਬ ਨਾ ਦਿਸਦਾ ਹਰ ਥਾਂ ਹਰ ਕਿਸ ਚੀਜ਼ ਵਿਚੋਂ। ਸੋ ਜਿਹੜੀ ਉਹ ਹਰ ਕਿਸੇ ਚੀਜ਼ ਚੋਂ ਜਦੋਂ ਸਾਨੂੰ ਰੱਬ ਦੇਖਣ ਲੱਗ ਗਿਆ, ਉਦੋਂ ਸਾਨੂੰ ਇਨ੍ਹਾਂ ਡੇਰੇ ਸਭਿਆਂ ਦੀ ਲੋੜ ਹੀ ਨਹੀਂ ਪੈਣੀ ਜਿੱਤ ਜਾਣ ਦੀ, ਜੇ ਸਾਨੂੰ ਹਰ ਚੀਜ਼ ਚੋਂ ਅਜੇ ਆਪਾਂ ਇੰਨੇ ਸੁਜਾਖੇ ਨਹੀਂ ਹੋਏ। ਕਿਤੇ ਨਾ ਕਿਤੇ ਇਹ ਵੱਡੀ ਮਾਰ ਪੈ ਰਹੀ ਆ ਵੀ ਜਦੋਂ ਸਾਨੂੰ ਇੰਨਾ ਕੁ ਗਿਆਨ ਆ ਗਿਆ ਵੀ ਇਹ ਘੱਟ ਘੱਟ ਦੇ ਵਿਚ ਵਸਦਾ, ਗੁਰਬਾਣੀ ਵਾਰ ਵਾਰ ਕਹੀ ਜਾਂਦੀ ਆ, ਤਾਂ ਜਿਹੜਾ ਆਮ ਜ਼ਿਮੀਦਾਰ ਆ ਨਾ ਸਿੱਧੂ ਸਾਹਿਬ, ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਵੀ ਆਮ ਜ਼ਿਮੀਦਾਰ ਜਿਹੜਾ ਕਿਰਤ ਕਰਦਾ ਆਪਦੇ ਦਸਾਂ ਨੌਹਾਂ ਦੀ ਕਮਾਈ ਕਰਦਾ, ਉਹਨੂੰ ਤਾਂ ਇਹ ਵੀ ਨਹੀਂ ਪਤਾ ਵੀ ਅਸਲ ਦੇ ਵਿਚ ਵੀ ਰੱਬ ਜਾਂ ਕੀ ਚੀਜ਼ ਆ। ਉਹ ਪਤਾ ਕੀ ਕਹਿੰਦਾ ਹੁੰਦਾ, ਤੁਸੀਂ ਆਮ ਦੇਖੋਗੇ ਅਣਭੋਲ ਵਾਲਾ, ਵੱਡੇ ਮਹਾਰਾਜ ਦੀ ਸੌ, ਉਹਨੂੰ ਤਾਂ ਇਹ ਵੀ ਨੀ ਪਤਾ ਵੀ ਵੱਡਾ ਮਹਾਰਾਜ ਹੋਰ ਆ ਕੋਈ ਛੋਟਾ ਮਹਾਰਾਜ ਹੋਰ ਆ, ਉਹਨੂੰ ਤਾਂ ਇਹ ਵੀ ਨੀ ਪਤਾ, ਇੱਥੋਂ ਤੱਕ ਨਹੀਂ ਉਹਨੂੰ ਪਤਾ। ਉਹ ਤਾਂ ਬਸ ਸਿਰਫ ਤੇ ਸਿਰਫ ਆਪਦੇ ਕੰਮ ਕਰਨ ਚ ਵਿਸ਼ਵਾਸ ਰੱਖਦਾ, ਤੇ ਜਾਂ ਫਿਰ ਇੱਕ ਆਪਦੇ ਆਪ ਨੂੰ ਸਹੀ ਦੱਸਣ ਲਈ ਉਹਨੂੰ ਇੱਕ ਇਹ ਕੋਈ ਵੱਡੀ ਤਾਕਤ ਆ, ਉਹਨੂੰ ਵੱਡਾ ਮਹਾਰਾਜ ਕਹਿੰਦਾ ਉਹ, ਤੇ ਉਹ ਵੱਡੀ ਤਾਕਤ ਦੀ ਵੀ ਸੌਂਹ ਖਾ ਜਾਂਦਾ ਉੱਥੇ ਉਹ। ਸੋ ਇਹ ਗੱਲਾਂ ਜਿਹੜੇ ਨਾ ਆਮ ਲੋਕ ਆ, ਆਮ ਲੋਕਾਂ ਨੂੰ ਕੋਈ ਮਤਲਬ ਨਹੀਂ ਸੀ ਇਹਨਾਂ ਚੀਜ਼ਾਂ ਤੱਕ, ਉਹ ਤਾਂ ਕੀ ਹੁੰਦਾ ਸੋਸਾਇਟੀ ਚ ਇੱਕ ਅੱਧਾ ਬੰਦਾ ਇਹੋ ਜਿਹਾ ਵੜ ਜਾਂਦਾ ਜਿਹੜਾ ਆ ਕੇ ਜਿਹਨੂੰ ਸਹੀ ਮਹਿਣਿਆਂ ਦੇ ਵਿੱਚ ਉਹਦਾ ਸ਼ਬਦ ਦਿੱਤਾ ਜਾਂਦਾ ਹੁੰਦਾ ਭੌਂਕਾ, ਉਹ ਬਾਬਿਆਂ ਨੇ ਭੌਂਕੇ ਰੱਖੇ ਹੁੰਦੇ ਆ, ਇੱਕ ਅੱਧਾ ਭੌਂਕਾ ਵੜ ਜਾਂਦਾ, ਉਹ ਭੌਂਕਾ ਆ ਕੇ ਦੱਸਣ ਲੱਗ ਜਾਂਦਾ ਵੀ ਮੈਂ ਗਿਆ ਭਾਈ ਤੇ ਉੱਥੇ ਫਲਾਨੇ ਪਿੰਡੋਂ ਬੁੜੀ ਆਈ ਤੇ ਬਾਬੇ ਨੇ ਉਹਦੇ ਮੱਥੇ ਤੇ ਹੱਥ ਮਾਰਿਆ ਤੇ ਦੀਨਾ ਨਹੀਂ ਸੀ ਅੰਨੀ ਸੀ ਤੇ ਦਿਖਣ ਲੱਗ ਗਿਆ ਥਾਂ ਤੇ ਬਸ ਤੇ ਮੇਰੇ ਤਾਂ ਆਪ ਨਾ ਗੋਡੇ ਦੁਖਦੇ ਹੁੰਦੇ ਸੀ। ਮੈਂ ਤਾਂ ਪਹਿਲਾਂ ਜਿਦਣ ਗਈ ਤਾਂ ਬੈਠਾ ਨਾ ਜਾਵੇ ਤੇ ਬਾਬਾ ਜੀ ਦੇ ਐ ਕਿਉਂ ਕਰਦੀ ਆ। ਮੈਂ ਆਖਿਆ ਗੋਡੇ ਦੁਖਦੇ ਆ ਤੇ ਬਾਬਾ ਜੀ ਦੇ ਕੋਈ ਨੀ ਭਾਈ ਹੁਣ ਨੀ ਦੁਖਦੇ ਤੋਂ ਬਾਅਦ ਹੁਣ ਮੈਂ ਤਾਂ ਘੋੜੇ ਵਾਂਗੂ ਤੁਰਦੀ ਆ। ਬਸ ਆਹ ਦੋ ਡਾਇਲੋਗ ਇਹੋ ਜਿਹੀਆਂ ਦੋ ਸਟੋਰੀਆਂ ਹੁੰਦੀਆਂ ਪਿੰਡ ਚ ਸੁਣਾ ਦਿੰਦੇ ਆ ਤੇ ਫਿਰ ਪਿੰਡ ਚ ਦੁਖੀਆਂ ਨੂੰ ਕੂੜ ਪਿਆਰਾ ਹੁੰਦਾ। ਮੇਰੇ ਵਰਗਾ ਜਿਹੜਾ ਦੁਖੀ ਆਤਮਾ ਬੈਠੀ ਹੁੰਦੀ ਆ ਜਿਹਨੂੰ ਐ ਲੱਗਦਾ ਵੀ ਮੈਂ ਤਾਂ ਮੇਰੇ ਤੋਂ ਦੁਖੀ ਤਾਂ ਕੋਈ ਹੈ ਹੀ ਨੀ, ਮੈਂ ਤਾਂ ਬਹੁਤ ਜ਼ਿਆਦਾ ਦੁਖੀ ਆ ਤੇ ਮੈਨੂੰ ਮੈਂ ਇਸ ਇਹਦੇ ਸੁੱਖ ਦੀ ਭਾਲ ਚ ਜਾਂ ਇਹਨੂੰ ਚਮਤਕਾਰ ਦੀ ਭਾਲ ਚ ਫਿਰ ਉਹਦੇ ਨਾਲ ਜਾਣਾ ਸ਼ੁਰੂ ਹੋ ਜਾਂਦੇ ਆ। ਫਿਰ ਨਾਲ ਤੁਹਾਨੂੰ ਪਤਾ ਹੀ ਆ ਫਿਰ ਗਾਂ ਦੀ ਗਾਂ ਕਿਵੇਂ ਚੇਨ ਬਣਦੀ ਆ। ਲਓ ਜੀ
ਤੁਸੀਂ ਬੁੜੀਆਂ ਦੀ ਗੱਲ ਕੀਤੀ ਤਾਂ ਸ਼ਿਲਪਾ ਸ਼ੈਟੀ ਦੀ ਵੀ ਗੱਲ ਕਰਾਂਗੇ ਵੀ ਉਹ ਡੇਰੇ ਚ ਕੀ ਕਰਨ ਗਈ ਸੀ ਥੋੜੀ ਦੇਰ ਬਾਅਦ, ਪਰ ਪਹਿਲਾਂ ਇੱਕ ਫਰਮਾਇਸ਼ੀ ਗੀਤ ਸੁਣਦੇ ਆ ਜੀ ਅਮਰਿੰਦਰ ਗਿੱਲ ਦਾ ਤੇ ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਤੇ ਫਿਰ ਆਪਾਂ ਹੋਰ ਗੱਲਾਂ ਬਾਤਾਂ ਬਿਟਕੋਇਨ ਦੇ ਬਾਰੇ ਵੀ ਗੱਲ ਕਰਨੀ ਆ, ਸ਼ਿਲਪਾ ਸ਼ੈਟੀ ਬਾਰੇ ਵੀ ਕਰਨੀ, ਹੋਰ ਕਈ ਖਬਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰਨੀਆਂ। ਜੁੜੇ ਰਹੋ ਹਰਮਨ ਰੇਡੀਓ ਨਾਲ।
ਨੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਵੀ ਵੇਖਿਆ ਨਾ, ਸੂਰਜ ਤੱਤਾ ਤੇ ਚੰਨ ਦਾਗੀ ਤਾਰੇ ਪੱਥਰ ਨੇ, ਕੋਈ ਮੁੱਲ ਨਹੀਂ ਸੀ ਥਾਂ ਥਾਂ ਰੁਲਦੇ ਫਿਰਦੇ ਸੀ, ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ, ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ। ਬਾਂ ਤੇ ਲਿਖਿਆ ਨਾਲੇ ਵੇਖੋ ਨਾਲੇ ਚੁੰਮਾ ਮੈਂ, ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ, ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ। ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ, ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ, ਇੱਥੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ, ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ। ਜਿਹੜੇ ਇਸ ਜਹਾਨੋਂ ਇੱਕ ਦੂਜੇ ਤੋਂ ਵਿਛੜ ਗਏ, ਖੋਰੇ ਕੇਸ ਜਹਾਨੇ ਮੁੜਿਓ ਜਾ ਕੇ ਟੱਕਰ ਨੇ, ਖੋਰੇ ਕੇਸ ਜਹਾਨੇ ਮੁੜਿਓ ਜਾ ਕੇ ਟੱਕਰ ਨੇ। ਤੇਰੇ ਪਿੱਛੇ ਆਖਿਰ ਤੀਕਰ ਆਉਣਾ ਏ, ਭਾਵੇਂ ਪੈਰਾਂ ਦੇ ਵਿੱਚ ਚੁਭਦੇ ਸੂਲਾਂ ਪੱਖੜ ਨੇ, ਨੀ ਮੈਂ ਤੇਰੇ ਪਿੱਛੇ ਆਖਿਰ ਤੀਕਰ ਆਉਣਾ ਏ, ਭਾਵੇਂ ਪੈਰਾਂ ਦੇ ਵਿੱਚ ਚੁਭਦੇ ਸੂਲਾਂ ਪੱਖੜ ਨੇ। ਮੈਨੂੰ ਪਤਾ ਨਹੀਂ ਸੀ ਇਸ਼ਕ ਤੇਰੇ ਦੀਆਂ ਕੜੀਆਂ ਨੇ, ਨੀ ਹੱਥ ਪੈਰ ਸੋਹਣੀਏ ਐਦਾਂ ਮੇਰੇ ਜੱਕੜ ਨੇ, ਨੀ ਹੱਥ ਪੈਰ ਸੋਹਣੀਏ ਐਦਾਂ ਮੇਰੇ ਜੱਕੜ ਨੇ। ਨੀ ਮੈਂ ਤੇਰੇ ਨਾਲੋਂ ਟੁੱਟ ਕੇ ਇੰਜ ਸੁੱਕ ਸੜ ਜਾਣਾ, ਟੁੱਟਦੇ ਟਾਣੀ ਨਾਲੋਂ ਜਿਵੇਂ ਸੋਹਣੀਏ ਪੱਤਰ ਨੇ, ਟੁੱਟਦੇ ਟਾਣੀ ਨਾਲੋਂ ਜਿਵੇਂ ਸੋਹਣੀਏ ਪੱਤਰ ਨੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425-888-856
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Na ki gal paaji, inna weight lose kar liya, na paabi khaan nu ne dindi tuhanu.
Eh sab kamaal hai, health drops da.
Par tuhanu pata hai, bhukhe sath ho rahe nahi hunda, na exercise da kinna ko time hunda, tuhanu pata hi hai.
Oh ji, ehi ta kamaal hai, health drops da. Na koi exercise, na koi health shake. 100% Australian ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit Representative Number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadhere jankari layi visit karo www.plfs.com.au.
Yaad rakhyo number 0433-552-127.
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387-590629.
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੋਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਵੀਕਐਂਡ ਤੇ ਦਿਲ ਵਾਲੀ ਗੱਲ ਚੱਲ ਰਹੀ ਹੈ, ਤੁਹਾਡਾ ਸਾਡਾ ਸਾਥ ਬਣਿਆ ਹੋਇਆ। ਘੜੀ 10:10 ਦਿਖਾ ਰਹੀ ਹੈ। ਮੈਂ ਤੇ ਮਿੰਟੂ ਬਰਾੜ ਵੀ ਚਾਹ ਦੀਆਂ ਚੁਸਕੀਆਂ ਲੈ ਕੇ ਹੁਣ ਪ੍ਰੋਗਰਾਮ ਦੇ ਵਿਚ ਵਾਪਸ ਆ ਰਹੇ ਹਾਂ, ਕਿਉਂਕਿ ਕਾਫੀ ਮੁੱਦੇ ਜਿਹੜੇ ਆਪਾਂ ਸਾਂਝੇ ਕਰਨੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ, ਗਾਰਡਨਾਂ ਦੀਆਂ ਗੱਲਾਂ ਵੀ ਕਰਨੀਆਂ, ਤੇ ਬਿਟਕੋਇਨ ਦੇ ਬਾਰੇ ਵੀ ਆਪਾਂ ਦੱਸਣਾ। ਬਹੁਤ ਸਾਰੇ ਮਿੰਟੂ ਜੀ ਸਰੋਤੇ ਆਪਣੇ ਨਾਲ ਜੁੜ ਰਹੇ ਨੇ, ਪਹਿਲਾਂ ਉਨ੍ਹਾਂ ਦੀ ਆਪਾਂ ਸਾਂਝ ਪੁਆਈਏ।
ਬਿਲਕੁਲ ਜੀ, ਦੇਖੋ ਆਪਾਂ ਨਿੰਦਿਆ ਭੰਡੀ ਚੁਗਲੀ ਸਾਰਾ ਦਿਨ ਤੜਕੇ ਸ਼ੁਰੂ ਹੋ ਜਾਂਦੇ ਆਂ, ਤੇ ਜਿਹੜੀ ਨਾ ਤਾਂ ਆਉਂਦੀ ਆ ਨਾ ਠਾਂ ਆਉਂਦੀ ਆ, ਜਿਹੜੀਆਂ ਗੱਲਾਂ ਕੰਮ ਦੀਆਂ ਉਹ ਆਪਾਂ ਜ਼ਰੂਰ ਮੁੱਦੇ ਬਣਾਇਆ ਕਰੀਏ। ਅੱਜ ਤੁਸੀਂ ਹੁਣ ਗੱਲ ਕੀਤੀ ਹੈ, ਇੱਕ ਤਾਂ ਜਿਹੜੀ ਆਪਾਂ ਜਿਹੜੀ ਰੁੱਤ ਦੀ ਸਬਜ਼ੀਆਂ ਦੀ ਤੇ ਇਹ ਚੀਜ਼ ਦੀ, ਇੱਕ ਤਾਂ ਇਹ ਤਾਂ ਬਹੁਤ ਲਾਹੇਵੰਦ ਚੀਜ਼ ਹੈ, ਇਹਦੇ ਨਾਲ ਮੈਨੂੰ ਬਹੁਤ ਸਾਰੀ ਲੋਕਾਂ ਦੀ ਸੁਨੇਹ ਆਉਂਦੇ ਰਹਿੰਦੇ ਆ, ਫੀਡਬੈਕ ਆਉਂਦੀ ਰਹਿੰਦੀ ਹੈ। ਇਕੱਲੇ ਇਕੱਲਿਆਂ ਨੂੰ ਦੱਸਣਾ ਉਦੋਂ ਬਿਹਤਰ ਹੈ, ਪਬਲਿਕਲੀ ਇਹ ਜੇ ਗੱਲਾਂ ਵਿਚਾਰਾਂ ਹੋਣੀਆਂ ਚਾਹੀਦੀਆਂ। ਤੇ ਦੂਜੀ ਜਿਹੜੀ ਤੁਸੀਂ ਬਿਟਕੋਇਨ ਦੀ ਗੱਲ ਕੀਤੀ ਹੈ ਨਾ, ਇਹ ਮੇਰੇ ਨੀ ਸਮਝ ਚ ਆ ਰਹੀ ਗੱਲ, ਇਹ ਮੈਨੂੰ ਬਹੁਤ ਆ, ਮੈਂ ਵੀ ਬਹੁਤ ਅਪਸੈਟ ਆ ਇਸ ਚੀਜ਼ ਤੋਂ। ਮੇਰੇ ਗੁਆਂਢ ਜੀ ਨਾ ਉੱਥੇ ਰਿਵਰਲੈਂਡ, ਇੱਕ ਬਿਟਕੋਇਨ ਇੱਕ ਬੰਦੇ ਨੇ ਨਾ ਨਿਰੇ ਟਾਵਰ ਜੋ ਤੇ ਡਿਸ਼ਾਨੀਆਂ ਲਾ ਰੱਖੀਆਂ। ਮੈਂ ਕਿਹਾ ਕੀ ਆ, ਕਹਿੰਦਾ ਬਿਟਕੋਇਨ ਬਿਜ਼ਨਸ ਆ, ਤੇ ਉਹ ਬਿਟਕੋਇਨ ਬਿਜ਼ਨਸ ਚ ਮੈਨੂੰ ਮੇਰੇ ਪਹਿਲੇ ਦਿਮਾਗ ਚ ਆਏਗੀ ਵੀ ਉੱਥੇ ਭਾਣ ਭੂਣ ਬਣਦੀ ਹੋਣੀ ਆ, ਭਾਣ ਭੂਣ ਇਕੱਠੀ ਕਰਦੇ ਨੇ। ਮੈਂ ਉਹ ਤਾਂ ਆਪਣਾ ਬਿਨੀ ਪੈਗ ਵਾਲੀ ਫੈਕਟਰੀ ਸਮਝ ਗਿਆ ਵੀ ਕਿਤੇ ਇੱਥੇ ਵੀ ਕੋਈ ਕੋਇਨ ਕੂਨ ਬਣਦੇ ਹੋਣਗੇ, ਪਰ ਗਾਂਹ ਗਿਆ ਤਾਂ ਉੱਥੇ ਮਸ਼ੀਨਾਂ ਮਸ਼ੀਨਾਂ ਜਾਂ ਕੰਪਿਊਟਰ ਜੇ ਲਾ ਰੱਖੇ ਆ, ਦਿਨ ਰਾਤ ਚੱਲੀ ਜਾਂਦੇ ਆ, ਪਤਾ ਨੀ ਕਹਿੰਦਾ ਇਹ ਰੁਪਈਏ ਛਾਪੀ ਜਾਂਦੇ ਆ ਸਾਰੇ ਦਿਨ ਰਾਤ। ਹੁਣ ਮੈਨੂੰ ਨੀ ਸਮਝ ਆਉਂਦੀ ਵੀ ਕਿਵੇਂ ਛਾਪੀ ਜਾਂਦੇ ਆ। ਫਿਰ ਉਦੋਂ ਬਾਅਦ ਇੱਕ ਇੱਥੇ ਸਾਡੇ BBX ਆਈ ਸੀ ਪਿਛਲੇ ਟਾਈਮ ਚ, ਆਈ ਹੋਈ ਹਜੇ ਵੀ ਹੈਗੀ, ਉਹਨਾਂ ਨੇ ਮੇਰਾ ਬਲੱਡ ਪੀ ਰੱਖਿਆ। ਹਰ 15 ਮਿੰਟਾਂ ਚ 3 ਈਮੇਲਾਂ ਆਉਂਦੀਆਂ ਉਹਨਾਂ ਦੀਆਂ, ਮੈਂ ਬਹੁਤ ਵਾਰੀ ਅਨਸਬਸਕ੍ਰਾਈਬ ਵੀ ਕਰ ਲਿਆ, ਕੀ ਕਹਿੰਦੇ ਹੁੰਦੇ ਆ
ਅਨਸਬਸਕ੍ਰਾਈਬ,
ਕੁਛ ਵੀ ਜੋ ਮੈਨੂੰ ਕਹਿਣਾ ਨੀ ਹੁੰਦਾ, ਸਮਝ ਗਏ ਨਾ। ਤੇ ਉਹ ਵੀ ਕਰਕੇ ਦੇਖ ਲਿਆ ਤੇ, ਪਰ ਫੇਰ ਵੀ ਨੀ ਹੁੰਦਾ। ਤੇ ਹੁਣ ਪ੍ਰੋਬਲਮ ਇਹ ਨੀ ਸਮਝ ਨੀ ਆ ਰਹੀ ਵੀ ਇਹ ਚੀਜ਼ ਕੀ ਹੈ, ਮਸਲਾ ਕੀ ਆ।
ਕਰਦੇ ਆ ਜੀ ਇਹਦੇ ਬਾਰੇ ਵੀ ਗੱਲ, ਪਰ ਜਗਤਾਰ ਭਾਜੀ ਹਾਂਗਕਾਂਗ ਵਾਲੇ ਕਹਿੰਦੇ ਨੇ ਕਿ ਵਿਸ਼ਵਾਸ ਜ਼ਿੰਦਗੀ ਦਾ ਭਰਪੂਰ ਖਜ਼ਾਨਾ ਆ, ਜਿਸ ਤੋਂ ਬਿਨਾ ਨਾ ਪਿਆਰ ਸੰਭਵ ਹੈ ਤੇ ਨਾ ਹੀ ਅਰਦਾਸ ਬੇਨਤੀ। ਗੁੱਡ ਮਾਰਨਿੰਗ ਬੁਲਾਉਂਦੇ ਨੇ, ਛੱਡੋ ਬਿੱਟ ਖਜ਼ਾਨੇ ਨੂੰ, ਵਿਸ਼ਵਾਸ ਹੀ ਕਹਿੰਦੇ ਜ਼ਿੰਦਗੀ ਦਾ ਭਰਪੂਰ ਖਜ਼ਾਨਾ ਹੈ। ਸੋ ਬਹੁਤ ਵਧੀਆ ਵਿਚਾਰ ਦੇ ਨਾਲ
ਵਿਸ਼ਵਾਸ ਹੀ ਹੈ,
ਹਾਂਜੀ ਉਹਨਾਂ ਨੇ ਸ਼ੁਰੂਆਤ ਕੀਤੀ ਆ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਜਗਵੀਰ ਸਿੱਖ ਹੁਣ ਮੈਲਬਨ ਵਾਲੇ ਹੋ ਗਏ ਨੇ, ਪਹਿਲਾਂ ਕੇਨਸ ਵਾਲੇ ਸੀ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਨਵੀਂ ਮਲਹਾਂਸ ਵੀ ਸਾਡੇ ਨਾਲ ਜੁੜੇ ਨੇ, ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਤੇ ਬਰਮਾ ਕਿਲਿੰਗ ਦੇ ਬਾਰੇ ਗੱਲਬਾਤ ਕਰਨਾ ਚਾਹੁੰਦੇ, ਇਹ ਵੀ ਆਪਾਂ ਗੱਲ ਕਰਾਂਗੇ। ਤੇ ਗੁਰਪ੍ਰੀਤ ਕੈਨਬਰਾ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਫਰਕ, ਬਹੁਤੇ ਗੋਰੇ ਖੁਦ ਸਿਆਣੇ ਬਣਨ ਦੀ ਕੋਸ਼ਿਸ਼ ਕਰਦੇ ਹਨ ਜਦਕਿ ਬਹੁਤੇ ਭਾਰਤੀ ਸਿਆਣਿਆਂ ਦੇ ਜਾਂਦੇ ਹਨ, ਇਸ ਲਈ ਭਾਰਤ ਡੇਰਿਆਂ ਨਾਲ ਭਰਿਆ ਪਿਆ, ਇਹ ਵੀ ਇਕ ਨਜ਼ਰੀਆ ਜੀ। ਗੁਰਨਾਮ ਭੁੱਲਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਿੱਧੂ ਸਾਹਿਬ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਬਾਰੇ ਵੀ ਜ਼ਰੂਰ ਵਿਚਾਰ ਕਰੋ। ਬਸ 2 ਮਿੰਟ ਠਹਿਰੋ ਜੀ, ਕਰਦੇ ਆ। ਤੇ ਗਲੋਬਲ ਰੀਅਲ ਸਟੇਟ ਵਾਲੇ ਸਾਡੇ ਧੰਨ ਰਾਏ ਜੀ ਵੀ ਪ੍ਰੋਗਰਾਮ ਦੇ ਵਿਚ ਜੁੜੇ ਨੇ, ਤੇ ਉਨ੍ਹਾਂ ਨੇ ਵੀ ਇਕ ਸਨਸਨੀਖੇਜ਼ ਖਬਰ ਸਾਂਝੀ ਕੀਤੀ, ਕਹਿੰਦੇ ਬਾਬੇ ਦੇ ਡੇਰੇ ਚ ਟਿਸ਼ੂ ਦੇ ਡੱਬੇ ਵੀ ਮਿਲੇ ਆ ਜੀ, ਇਹ ਵੀ ਇਕ ਖਬਰ ਆ। ਪੁਰਾਣੀ ਆਦਤ ਹੋਣੀ ਆ, ਨੈਪਕਿਨ ਉੱਤੇ ਬਹਿ ਕੇ ਪਕੌੜੇ ਜਰੂਰ ਖਾਂਦਾ ਹੋਣਾ, ਇਹ ਵੀ ਹੋ ਸਕਦਾ। ਹਰਮੀਤ ਜੰਨਾ ਵੀ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬੱਬੂ ਤੇ AS ਫੌਜੀ ਦਲਜੀਤ ਸਿੰਘ ਹੁਣੀ ਪ੍ਰੋਗਰਾਮ ਦੇ ਵਿਚ ਨੇ, ਉਹ ਵੀ ਨਾਲ ਨੇ। ਅੱਜ ਲੇਟ ਹੋ ਗਏ ਆ ਕਿਉਂਕਿ ਐਪਲ ਦੀ ਪਲਾਂਟਿੰਗ ਚੱਲ ਰਹੀ ਹੈ ਜੀ, ਸੇਬਾਂ ਦੀ ਪਲਾਂਟਿੰਗ, ਤੇ ਫੋਟੋ ਵੀ ਭੇਜੀ ਆ ਉਹਨਾਂ ਨੇ, ਚਾਰ ਯਾਰ ਮਿਲ ਕੇ ਇਕੱਠੇ ਹੋ ਕੇ ਫੋਟੋ ਖਿੱਚ ਰਹੇ ਨੇ, ਤੇ ਇਹ ਕਰਤੀ ਆ ਜੀ ਸ਼ੇਅਰ ਸਾਰੇ ਦੇਖੋ, ਤੇ ਤੁਹਾਡਾ ਗੀਤ ਹਜੇ ਵੀ ਪੈਂਡਿੰਗ ਆ। ਤੇ ਮਿੰਟੋ ਜੀ ਇੱਕ ਨਾ ਫੋਟੋ ਮੈਂ ਪ੍ਰੋਗਰਾਮ ਇਹਦੇ ਲਾਈਵ ਬਲੌਗ ਤੇ ਸ਼ੇਅਰ ਕੀਤੀ ਸੀ, ਸੱਤੀ ਕੌਫ ਸਰਵਰ ਵਾਲੇ ਦੀ, ਉਹ ਗ੍ਰੀਨ ਹਾਊਸ ਚ ਕੰਮ ਕਰਦਾ ਖੀਰਿਆਂ ਦਾ। ਤੇ ਹੁਣ ਆਪਾਂ ਚਲੋ ਸਬਜ਼ੀਆਂ ਦੀ ਗੱਲ ਕਰਨੀ ਆ, ਹੁਣ ਉਧਰ ਦੇਖੋ ਕੋਬਰਮ ਦੇ ਵਿਚ ਐਪਲ ਲੱਗ ਰਹੇ ਨੇ, ਤੇ ਸੱਤੀ ਹੁਣੀ ਇਧਰ ਖੀਰਿਆਂ ਚ ਕੰਮ ਕਰਦੇ ਨੇ। ਉਹਨਾਂ ਇਕ ਫੋਟੋ ਭੇਜੀ ਆ ਖਿੱਚ ਕੇ ਕੱਲ, ਤੇ ਉਹ ਛੋਟਾ ਜਿਹਾ ਇਕ ਸੱਪ ਨਾ ਖੀਰਿਆਂ ਦੀ ਵੇਲ ਦੇ ਨਾਲ ਲੱਗਾ ਹੋਇਆ, ਤਾਂ ਉਹ ਫੋਟੋ ਆ, ਮੈਂ ਹੁਣ ਉਹ ਸ਼ੇਅਰ ਕਰਤੀ ਆ, ਤੁਸੀਂ ਸਾਰੇ ਦੇਖ ਸਕਦੇ ਹੋ। ਕਹਿੰਦੇ ਕਿ ਸੌਖੀ ਨੀ ਕਮਾਈ ਮਿੱਤਰੋ, ਪੈਂਦੇ ਸੱਪਾਂ ਦੀ ਸਰੀਰ ਤੋਂ ਨੋਟ ਚੁੱਕਣੇ, ਤੇ ਬਿਲਕੁਲ ਸਹੀ ਗੱਲ ਆ, ਫੋਟੋ ਉੱਥੇ ਪੂਰੀ ਜੱਚਦੀ ਆ। ਤੇ ਲੱਕੀ ਖੱਟਲਾ ਕਹਿ ਰਹੇ ਨੇ ਕਿ ਮਿੰਟੂ ਜੀ ਬਠਿੰਡੇ ਵਾਲੇ ਡਾਂਗ ਵਾਲੇ ਬਾਬੇ ਬਾਰੇ ਵੀ ਦੱਸੋ, ਤੇ ਇਹ ਕਿਹੜਾ ਬਾਬਾ ਜੀ,
ਇਹ ਕਿਹੜਾ ਆ ਗਿਆ, ਮੈਂ ਤਾਂ ਅਜੇ ਸੁਣਿਆ ਨੀ, ਮੈਂ ਤਾਂ ਪੁੱਛੇ ਰਹਿ ਗਿਆ ਬਠਿੰਡੇ ਚੰਦਾ ਹੋਇਆ, ਤੇ ਮੈਨੂੂੰ ਹਲੇ ਤੱਕ ਲੋਹੜਾ ਆ ਗਿਆ ਵੀ ਡਾਂਗ ਵਾਲੇ ਬਾਬੇ ਦਾ ਨੀ ਪਤਾ। ਮੈਨੂੰ ਤਾਂ ਕੱਲ ਪਰਸੋਂ ਕਿ ਨਾਰੀਅਲ ਵਾਲਾ ਬਾਬਾ ਤਾਂ ਦੇਖਿਆ ਸੀ, ਮਾਂ ਦਾ ਪੁੱਤ ਫੜ ਕੇ ਨਾਰੀਅਲ ਹਰੇਕ ਦੇ ਟੁੱਟਣ ਚ ਮਾਰਦਾ, ਠਾ ਠਾ ਇੰਨੀ ਤੇਜ਼ੀ ਨਾਲ ਭੰਨ ਰਿਹਾ, ਤੇ ਉਹ ਮੈਨੂੰ ਤਾਂ ਹੈਰਾਨੀ ਹੋਈ, ਤੇ ਬਾਅਦ ਚ ਆਪ ਹੀ ਡਾਕਟਰ ਰੱਖ ਛੱਡਿਆ ਜਿਨ੍ਹਾਂ ਦੇ ਖੂਨ ਨਿਕਲ ਰਿਹਾ, ਫਿਰ ਡਾਕਟਰ ਉਹਨਾਂ ਦੇ ਪੱਟੀਆਂ ਕਰ ਰਿਹਾ, ਕਹਿੰਦੇ ਨਾਰੀਅਲ ਆਸ਼ੀਰਵਾਦ ਚੱਲ ਰਿਹਾ।
ਕਮਾਲ ਹੀ ਆ। ਸਿਮਰਜੀਤ ਸਿੰਮੀ ਉਹਨਾਂ ਨੇ ਆਡੀਓ ਮੈਸੇਜ ਭੇਜਿਆ ਜਿਹੜਾ ਮੈਂ ਨਹੀਂ ਸੁਣ ਸਕਿਆ। ਰਮਨਜੀਤ ਜੰਡੋਰੀਆ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਨੇ ਕਿ ਮਿੰਟੂ ਬਾਜੀ ਮੈਨੂੰ ਕੁਟੀਆ ਦੇ ਵਿਚ ਸਿਕਿਉਰਿਟੀ ਐਡਵਾਈਜ਼ਰ ਰੱਖ ਲਿਓ, ਤੇ ਕੋਈ ਗੱਲ ਨੀ,
ਕੋਈ ਚੱਕਰ ਨੀ ਜੀ, ਤੁਸੀਂ ਆਉਣ ਵਾਲੇ ਬਣੋ।
ਹਾਂਜੀ, ਕੁਲਵਿੰਦਰ ਢਿੱਲੋਂ ਵੀ, ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ ਵੀ ਜੁੜੇ ਨੇ, ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਪ੍ਰਦੀਪ ਬੇਦੀ ਪੁੱਛ ਰਹੇ ਨੇ ਮਿੰਟੂ ਬਾਜੀ ਦਾ ਡੇਰਾ ਕਿੱਥੇ ਬਣ ਰਿਹਾ ਜੀ, ਇਹ ਰਿਵਰਲੈਂਡ ਫਾਰਮ ਲਿਆ ਉਨ੍ਹਾਂ ਨੇ। ਜਸ ਰਾਹੀ ਸਿਡਦੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਪ੍ਰੋਗਰਾਮ ਚ ਪੰਜਾਬੀ ਚ ਸਾਧਣੀਆਂ ਹੋਣਾ ਚਾਹੀਦਾ ਜੀ, ਭਾਜੀ ਤੁਸੀਂ ਵੀ ਸਾਧਵੀਆਂ ਪੜਿਆ, ਇਹ ਅਖਬਾਰ ਦੀ ਪੜ੍ਹੀ ਆ ਜੀ, ਅਸੀਂ ਸਾਧਵੀਆਂ, ਵੈਸੇ ਸਾਧਣੀਆਂ ਹੁੰਦਾ ਜੀ, ਮੈਂ ਹੋਜੂ ਸਾਧਣੀ, ਬਹਿ ਜੂ ਕਿਸੇ ਸਾਧ ਦੇ ਡੇਰੇ, ਇਹ ਜੱਸੀ ਸੋਹਲ ਦਾ ਗੀਤ ਸੀਗਾ ਜੀ, ਪੁੱਤ ਪੁਰਾਣੀ ਬੋਲੀ ਆ। ਤੇ ਬਾਕੀ ਕਹਿੰਦੇ ਨੇ ਕਿ ਗੌਰਵ ਸ਼ਰਮਾ ਵੀ ਆਏ ਨੇ, ਤੇ ਉਨ੍ਹਾਂ ਨੇ ਨਾ ਇਕ ਮੁੱਦੇ ਵੱਲ ਧਿਆਨ ਦਵਾਇਆ ਹੋਇਆ ਸਾਡਾ, ਉਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਨੀ ਆ। ਇਧਰ ਸੁਖਵੰਤ ਹੁਣੀ ਵੀ ਆ ਗਏ ਨੇ, ਕਹਿੰਦੇ ਜਿਨ੍ਹਾਂ ਦਾ ਵਿਸ਼ਵਾਸ ਬਾਬਿਆਂ ਚ ਹੈ ਭਰਪੂਰ ਖਜ਼ਾਨਾ ਹੈ ਕਿ ਨਹੀਂ, ਚਲੋ ਉਨ੍ਹਾਂ ਤੋਂ ਪਤਾ ਲੱਗੂਗਾ। ਸੋ ਮਿੰਟੂ ਜੀ ਹੁਣ ਨਾ ਇਕ ਮਾੜਾ ਜਿਹਾ, ਹੁਣ ਬਾਬਿਆਂ ਦੀ ਗੱਲ ਚੱਲ ਰਹੀ ਹੈ, ਤੇ ਇਹ ਮੈਨੂੰ ਦੱਸੋ ਵੀ ਸ਼ਿਲਪਾ ਸ਼ੈਟੀ ਦੀ ਕੀ ਕਹਾਣੀ ਹੈ। ਸ਼ਿਲਪਾ ਸ਼ੈਟੀ ਪਰਸੋਂ ਚੌਥ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗਈ ਹੋਈ ਸੀ, ਹੁਣ ਅੱਜ ਉਹਦੀਆਂ ਫੋਟੋਆਂ ਬਾਬੇ ਦੇ ਨਾਲ ਲੱਗ ਰਹੀਆਂ, ਕਹਿੰਦੇ ਹਨੀਪ੍ਰੀਤ ਤੇ ਸ਼ਿਲਪਾ ਸ਼ੈਟੀ ਦੀ ਦੋਸਤੀ ਬੜੀ ਘਣੀ ਸੀਗੀ, ਕੀ ਚੱਕਰ ਚੱਲ ਰਿਹਾ?
ਦੇਖੋ ਜੀ, ਜਦੋਂ ਕੋਈ ਵੀ ਬੰਦਾ ਦੇ ਦਿਨ ਚੰਗੇ ਹੁੰਦੇ ਆ, ਸੁਰਖੀਆਂ ਚ ਹੁੰਦਾ, ਤੇ ਉਦੋਂ ਹਰ ਬੰਦਾ ਉਹਦੀ ਜਿਹੜੀ ਫਾਲੋਇੰਗ ਨੂੰ, ਆਪਣੀ ਫਾਲੋਇੰਗ ਜਾਂ ਉਹਨੂੰ ਬਣਾਉਣਾ ਚਾਹੁੰਦਾ। ਹੁਣ ਇੰਜ ਤਾਂ ਦੇਖਿਆ ਜਾਵੇ ਤਾਂ ਇਸ ਟਾਈਮ ਵਿਰਾਟ ਕੋਹਲੀ ਆ ਜਿਹੜਾ ਇਕ ਬਹੁਤ ਵੱਡਾ ਨਾਂ ਬਣ ਕੇ ਉਭਰਿਆ ਕ੍ਰਿਕਟ ਦੇ ਵਿਚ, ਤੇ ਜਿਹੜੇ ਢੰਗ ਨਾਲ ਉਹ ਚੱਲ ਰਿਹਾ, ਜੇ ਉਹਦੇ 5-7 ਸਾਲ ਉਹਦੀ ਕ੍ਰਿਕਟ ਜਿਹੜੀ ਬਾਕੀ ਆ, 10 ਸਾਲ ਹੋਰ ਲੱਗ ਗਏ, ਤੇ ਲੋਕ ਸਚਿਨ ਤੇਂਦੁਲਕਰ ਨੂੰ ਭੁੱਲ ਜਾਣਗੇ ਵੀ ਉਹ ਇੰਨੀ ਕੁ ਉਹ ਇੱਥੇ ਚੱਲ ਰਿਹਾ। ਤੇ ਵਿਰਾਟ ਕੋਹਲੀ ਵੀ ਕਿਸੇ ਟਾਈਮ ਚ ਬਾਬੇ ਤੋਂ ਆਸ਼ੀਰਵਾਦ ਲੈਂਦਾ ਦਿਖਾਇਆ ਜਾ ਰਿਹਾ, ਤੇ ਬਾਬੇ ਦੀ ਖੁਦ ਦੀ ਵੀਡੀਓ ਪਈ ਆ ਜਿਹ ਚ ਬਾਬਾ ਕਹਿੰਦਾ ਵੀ ਵਿਰਾਟ ਕੋਹਲੀ ਨੂੰ ਮੈਂ ਸਿਖਾਈ ਆ ਕ੍ਰਿਕਟ, ਵੀ ਭਾਈ ਤੂੰ ਕੀ ਕਰਨਾ, ਬਾਬਾ ਖੁਦ ਕਹਿ ਰਿਹਾ ਇਕ ਚੈਨਲ ਤੇ ਬੈਠ ਕੇ। ਤੇ ਜੇ ਤਾਂ ਹੁਣ ਇਹ ਵੀ ਸ਼ਿਲਪਾ ਸ਼ੈਟੀ ਤੇ ਇਹ ਪਰਿਵਾਰ ਆ ਜਿਹੜਾ ਰਾਜ ਕੁੰਦਰਾ, ਸ਼ਿਲਪਾ ਤੇ ਇਹਨਾਂ ਦੀ ਭੈਣ, ਇਹ ਡੇਰੇ ਚ ਵੀ ਆਏ ਆ। ਤੇ ਮੁੰਬਈ ਦੇ ਵਿਚ ਜਦੋਂ ਇਹ ਬਾਬਾ ਫਿਲਮਾਂ ਦਾ ਜੋ ਵੀ ਇਹਦਾ ਟੈਕਨੀਕਲ ਕੰਮ ਜਾਂ ਜੋ ਕਰਦਾ ਰਿਹਾ, ਤਾਂ ਉਦੋਂ ਵੀ ਇਹਨਾਂ ਦੀ ਜਿਹੜੀ ਹੈਲਪ ਲੈਂਦਾ ਰਿਹਾ, ਤੇ ਇਹਨਾਂ ਨਾਲ ਜਿਹੜਾ ਉਹਦੇ ਇੱਕ ਕਿਸਮ ਦੇ ਸੰਬੰਧ ਰਹੇ ਆ। ਪਰ ਹੁਣ ਜਦੋਂ ਕੱਲ ਪਰਸੋਂ ਜੋ ਸ਼ਿਲਪਾ ਸ਼ੈਟੀ ਆਏ ਆ ਉੱਥੇ, ਤੇ ਉਹ ਦਰਬਾਰ ਸਾਹਿਬ ਦੇ ਵਿਚ ਰੁਟੀਨ ਚ ਆਈ ਆ, ਤੇ ਰੁਟੀਨ ਦੇ ਵਿਚ ਉਹਨੇ ਚਲੋ ਉਹਦੇ ਆਉਣ ਨਾਲ ਸੁਰੱਖਿਆ ਵੀ ਕਰੜੀ ਕਰਨੀ ਪਈ, ਹੋਰ ਵੀ ਆਲੇ ਦੁਆਲੇ ਤੋਂ ਉਹਨੂੰ ਜਿਹੜੀ ਜਿਵੇਂ ਹੁੰਦੀ ਆ ਸ਼੍ਰੋਮਣੀ ਕਮੇਟੀ ਪੱਬਾਂ ਭਾਰ ਹੋ ਕੇ ਉਹਦੀ ਸੇਵਾ ਕੀਤੀ ਆ, ਸਾਰਾ ਕੁਛ ਕਰਨ ਤੋਂ ਬਾਅਦ। ਪਰ ਜਦੋਂ ਲੋਕਾਂ ਨੇ ਦੂਜਾ ਮੁੱਦਾ ਉਠਾਤਾ ਵੀ ਇਹ ਤਾਂ ਬਾਬੇ ਦੀ ਵੀ ਕਲੋਜ਼ ਰਹੀ ਆ, ਉਸ ਬਾਬੇ ਦੀ ਜਿਹੜਾ ਕਿ ਸਿੱਖ ਵਿਰੋਧੀ ਆ ਜਾਂ ਜਿਹਨੇ ਇੱਦਾਂ ਕੀਤਾ, ਤਾਂ ਉਸ ਨੂੰ ਇੱਕ ਮਸਲੇ ਦਾ ਰੂਪ ਦੇਤਾ। ਹੁਣ ਕੱਲ ਦਾ ਉਹ ਮਸਲਾ ਚੱਲਿਆ ਹੋਇਆ। ਪਰ ਮੇਰਾ ਇਹ ਮੰਨਣਾ ਵੀ ਜਿਹੜਾ ਉਹ ਜਿਹੜੇ ਰਿਲੇਸ਼ਨ ਹੁੰਦੇ ਨਾ, ਫਿਲਮੀ ਰਿਲੇਸ਼ਨ ਹੁੰਦੇ ਆ, ਇਹ ਮੌਕਾ ਪ੍ਰਸਤੀ ਦੇ ਰਿਲੇਸ਼ਨ ਹੁੰਦੇ ਆ, ਇਹ ਕੋਈ ਬਾਹਲੇ ਨਹੀਂ ਹੁੰਦੇ। ਦੂਜਾ ਜਿੰਨੇ ਵੀ ਸਟਾਰ ਲੋਕ ਆ, ਜਿੰਨੇ ਫਿਲਮੀ ਲੋਕ ਆ ਨਾ, ਵਹਿਮੀ ਹੈਗੇ ਆ, ਇਹ ਗੱਲ ਮੰਨਣੀ ਪਊਗੀ। ਇਹਨਾਂ ਦੀਆਂ ਉਂਗਲਾਂ ਦੇ ਵਿਚ ਨਗ ਦੇਖੋ ਤੁਸੀਂ ਪਾਏ, ਇਹਨਾਂ ਦੀਆਂ ਮੂਰਤਾਂ ਦੇਖੋ ਕਿਵੇਂ ਕਢਾਉਂਦੇ ਆ, ਕੀ ਕੁਛ ਕਰਦੇ ਆ ਇਹ। ਸੋ ਇਹ ਉਹ ਲੋਕ ਸੋਚਦੇ ਲੋਕ ਨਹੀਂ ਹੁੰਦੇ ਜਿਹੜੇ ਕਿ ਵਹਿਮ ਭਰਮ ਨਹੀਂ ਕਰਦੇ ਜਾਂ ਜਿਹੜੇ ਕਿ ਉਹਨੂੰ ਕਹਿੰਦੇ ਨਹੀਂ ਹੁੰਦੇ ਸਾਡੇ ਨਾ ਇੱਕ ਬੰਦਾ ਜਦੋਂ ਦੁਕਾਨ ਬੰਦ ਕਰਦਾ ਤੇ ਉਹ ਐ ਨਾ ਕਹਿੰਦੇ ਕਹਿਣ ਦਿੰਦਾ ਵੀ ਦੁਕਾਨ ਬੰਦ ਕਰਦੇ ਆ ਕਹਿੰਦਾ ਮੈਂ ਦੁਕਾਨ ਵਧਾ ਦਿਆਂ ਕਹਿੰਦੇ ਨੀ ਹੁੰਦੇ ਤੇ ਉਹ ਮੇਰੇ ਇੱਕ ਤਕੀਆ ਕਲਾਮ ਹੀ ਜਚਿਆ ਹੋਇਆ ਸੀ ਉਹ ਮੇਰੇ ਮੂਹਰੇ ਕਹਿਣੋ ਹਟ ਗਿਆ ਸੀ ਬਾਅਦ ਚ ਮੈਂ ਜੇ ਕਿਤੇ ਕੁਦਰਤੀ ਉਸ ਟਾਈਮ ਹੁੰਦਾ ਤੇ ਉਹ ਕਹਿੰਦਾ ਮੈਂ ਲੈ ਬਾਈ ਦੁਕਾਨ ਵਧਾ ਦਿਆਂ ਤੇ ਮੈਂ ਉਹਨੂੰ ਕਹਿੰਦਾ ਯਾਰ ਬਾਈ ਇੰਨੀ ਨਾ ਵਧਾ ਦੀ ਕਿਤੇ ਸੜਕ ਤੇ ਆ ਜੇ ਖਿੱਚ ਕੇ ਤਾਂ ਉਹ ਇੱਕ ਨਾ ਜਿਹੜੀ ਇੱਕ ਬੰਦੇ ਦੇ ਜਿਹੜੇ ਵਹਿਮੀ ਟਾਈਪ ਦੇ ਲੋਕ ਹੁੰਦੇ ਆ ਕੁਛ ਵੀ ਹੋਇਆ ਜਿਹੜਾ ਇੱਕ ਵਾਰੀ ਕਿਸੇ ਮੁਕਾਮ ਤੇ ਪਹੁੰਚ ਗਿਆ ਹੋਰ ਉਹਨੂੰ ਐਂ ਲੱਗਦਾ ਵੀ ਮੈਂ ਖਣੀ ਆਹ ਕਾਰਨਾ ਕਰਕੇ ਪਹੁੰਚ ਗਿਆ ਮੈਂ ਆਹ ਪੂਜਾ ਪਾਠ ਕਰਦਾ ਸੀ ਉਹ ਕਰਦਾ ਪਰ ਨਹੀਂ ਇਹ ਕਰਮਾਂ ਦੇ ਲੇਖੇ ਜੋਖੇ ਆ ਜੀ ਇਹ ਤੁਸੀਂ ਕਿਸੇ ਵੀ ਰੂਪ ਚ ਕਿਤੇ ਵੀ ਕਿਤੋਂ ਵੀ ਕਿੱਥੇ ਵੀ ਕੁਛ ਵੀ ਹੋ ਸਕਦਾ ਜਿਹੜਾ ਕੁਛ ਹੋਣਾ ਉਹ ਹੋ ਕੇ ਰਹਿਣਾ ਉਹਨੂੰ ਤੁਸੀਂ ਟਾਲ ਨਹੀਂ ਸਕਦੇ ਚੰਗੇ ਨੂੰ ਵੀ ਨਹੀਂ ਟਾਲ ਸਕਦੇ ਮਾੜੇ ਨੂੰ ਵੀ ਨਹੀਂ ਟਾਲ ਸਕਦੇ ਤੇ ਉਹ ਤਾਂ ਸਿਰਫ ਤੇ ਸਿਰਫ ਤੁਸੀਂ ਇੱਕ ਏਦਾਂ ਵੀ ਸੂਲੀ ਤੋਂ ਸੂਲ ਬਣਨ ਵਾਲੀ ਇਹ ਗੱਲ ਹੁੰਦੀ ਹੈ ਵੀ ਜਿਹੜਾ ਬੰਦਾ ਸਮਝਦਾਰੀ ਨਾਲ ਚੱਲਦਾ ਹਰ ਚੀਜ਼ ਨੂੰ ਦੇਖ ਹੋ ਕੇ ਚੱਲਦਾ ਉਹ ਥੋੜਾ ਜਿਹਾ ਉਹਨੂੰ ਰਿਲੈਕਸ ਹੋ ਕੇ ਉਹਨੂੰ ਥੋੜਾ ਜਿਹਾ ਉਸ ਚੀਜ਼ ਚੋਂ ਬਚ ਜਾਂਦਾ ਪਰ ਨਹੀਂ ਹੋ ਕੇ ਰਹਿਣਾ ਹੁੰਦਾ ਸੋ ਇਹ ਵਹਿਮੀ ਲੋਕ ਹੋਣ ਕਾਰਨ ਵੀ ਜਿਹੜੇ ਬਾਬਿਆਂ ਨਾਲ ਜੁੜਦੇ ਆ ਫਿਲਮੀ ਲੋਕ
ਜੀ ਸੋ ਇਹ ਤਾਂ ਚਲੋ ਆਪਾਂ ਖਬਰ ਇੱਥੇ ਹੁਣ ਮਕਾਨੇ ਆ ਤੇ ਸੱਜਣ ਹੋਰ ਵੀ ਬਹੁਤ ਜੁੜੇ ਨੇ ਉਹਨਾਂ ਦਾ ਵੀ ਆਪਾਂ ਗੱਲਬਾਤ ਕਰਨੀ ਆ ਤੇ ਮਿੰਟੂ ਜੀ ਇੱਕ ਨਾ ਮੁੱਦਾ ਸਾਡੇ ਲਈ ਭੇਜਿਆ ਸੀਗਾ ਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਗੌਰਵ ਸ਼ਰਮਾ ਉਹਨਾਂ ਨੇ ਹੁਣ ਸਿਡਨੀ ਦੇ ਵਿਚ ਜਾਂ ਵੱਡੇ ਵੱਡੇ ਸ਼ਹਿਰਾਂ ਦੇ ਵਿਚ ਜਿਹੜੇ ਪਾਣੀ ਪੀਣ ਦਾ ਥਾਂ ਬਣੇ ਹੋਏ ਨੇ ਹਨਾ ਜਿੱਥੇ ਪਾਣੀ ਪੀਨੇ ਆਪਾਂ ਟੂਟੀਆਂ ਲੱਗੀਆਂ ਹੋਈਆਂ ਮੂੰਹ ਲਾ ਕੇ ਪੀਨੇ ਜਾਂ ਸਾਡੇ ਬੰਦੇ ਕਹਿੰਦੇ ਵੀ ਇੱਥੇ ਤੱਕ ਦੇਖ ਲਓ ਜਿਹੜੇ ਮਤਲਬ ਏਸ਼ੀਅਨ ਜਾਂ ਇੰਡੀਅਨ ਹੈ ਉਹ ਉੱਥੇ ਤੁਹਾਨੂੰ ਪਤਾ ਉਹ ਮੂੰਹ ਦੇ ਵਿਚ ਜਿਹੜਾ ਪਾਨ ਤਮਾ ਖਾਂਦੇ ਨੇ ਗੁਟਕਾ ਜਿਹੜਾ ਆ ਉਹਦੇ ਵਿਚ ਵੀ ਉਹ ਥੁੱਕੀ ਜਾਂਦੇ ਨੇ ਇਹ ਮਤਲਬ ਖਬਰ ਬਣੀ ਆ ਅੱਜ ਕਿਤੇ ਫੋਟੋਆਂ ਖਿੱਚ ਕੇ ਅਖਬਾਰ ਦੇ ਵਿਚ ਲੱਗੀਆਂ ਹੋਈਆਂ ਨੇ ਇੰਗਲਿਸ਼ ਮੀਡੀਆ ਦੇ ਵਿਚ ਕਿ ਮੈਂ ਪੜ੍ਹ ਕੇ ਸੁਣਾ ਦਿੰਦਾ ਈਵਨ ਐਜ਼ ਅ ਮੈਟਰੋ ਅਫੀਸ਼ੀਅਲ ਇਨਸ਼ੋਰਡ ਦੈਟ ਸੈਨੇਟਰੀ ਵਰਕਰਸ ਸਵੈਪਟ ਦਾ ਪ੍ਰੀਮਿਸਿਸ ਐਟ ਰੈਗੂਲਰ ਇੰਟਰਵਲਸ ਇਟ ਡਿਡਨਟ ਬਾਰ ਦਾ ਵਿਜ਼ਿਟਰਸ ਫਰੋਮ ਸਪਿਟਿੰਗ ਗੁਟਕਾ ਇਨ ਡਰਿੰਕਿੰਗ ਵਾਟਰ ਫਾਊਂਟੇਨਸ ਐਟ ਮੈਟਰੋ ਸਟੇਸ਼ਨ ਤੇ ਗੌਰਵ ਨੇ ਕਹਿ ਰਹੇ ਨੇ ਆਪਣੇ ਲੋਕ ਨਹੀਂ ਸੁਧਰਦੇ ਤੇ ਇਹਦੇ ਬਾਰੇ ਕਹਿੰਦੇ ਤੁਸੀਂ ਗੱਲ ਕਰੋ ਕਿ ਕੀ ਰੁਝਾਨ ਹੈ ਮੈਨੂੰ ਤਾਂ ਲੱਗਦਾ ਕਿ ਜਿੱਦਾਂ ਸਿੰਗਾਪੁਰ ਨੇ ਹੱਲ ਕੀਤਾ ਉਹੀ ਕਰਨਾ ਚਾਹੀਦਾ ਮਿੰਟੂ ਜੀ ਇੱਥੇ ਆਸਟ੍ਰੇਲੀਆ ਦੇ ਵਿਚ ਵੀ
ਬਿਲਕੁਲ ਜੀ ਦੇਖੋ ਉੱਥੇ ਜਾ ਕੇ ਕਿਵੇਂ ਅਸੀਂ ਸਿਆਣੇ ਹੋ ਜਾਂਦੇ ਹਾਂ ਮਿੰਟੋ ਮਿੰਟੀ ਉਹੀ ਚੰਡੀਗੜ੍ਹ ਵਾਲੀ ਗੱਲ ਵੀ ਜਿੱਥੋਂ ਸਾਡੇ ਤੇ ਡਾਂਗ ਹੁੰਦੀ ਅਸੀਂ ਸਿਆਣੇ ਹੋ ਜਾਂਦੇ ਹਾਂ ਤੇ ਨਹੀਂ ਤਾਂ ਅਸੀਂ ਉਹੀ ਕੁਛ ਕਰਦੇ ਹਾਂ ਜਿਹੜਾ ਅਸੀਂ ਕੁਛ ਕਰਨਾ ਚਾਹੁੰਦੇ ਹਾਂ ਮੈਂ ਨਾ ਇਹ ਉਨਤਾਈ ਪੰਜ ਕੁ ਸਾਲ ਪਹਿਲਾਂ ਐਡਲੇਡ ਦੇ ਵਿਚ ਵੀ ਆ ਗਈ ਸੀਗੀ ਤੇ ਹਜੇ ਵੀ ਹੈਗੀ ਆ ਕਿਤੇ ਨਾ ਕਿਤੇ ਪਰ ਮੈਂ ਇੱਕ ਆਰਟੀਕਲ ਲਿਖਿਆ ਸੀ ਉਸ ਟਾਈਮ ਚ ਜਦੋਂ ਦੇਖਿਆ ਸੀ ਵੀ ਐਡਲੇਡ ਦੇ ਵਿਚ ਨਾ ਕਿਸੇ ਨੇ ਪਾਨ ਦੀ ਦੁਕਾਨ ਖੋਲ ਲਈ ਜਿਵੇਂ ਇੰਡੀਆ ਚ ਖੋਖਾ ਨੀ ਲਾਉਂਦੇ ਐ ਪਾਨ ਵੇਚਣ ਲੱਗ ਗਿਆ ਸੀ ਇੱਕ ਏਰੀਏ ਚ ਤੇ ਉਹ ਉਸ ਪਾਨ ਦੇ ਆਲੇ ਦੁਆਲੇ ਕੰਧਾਂ ਲੋਕਾਂ ਨੇ ਲਾਲ ਕਰਤੀਆਂ ਸੀਗੀਆਂ ਥੁੱਕ ਥੁੱਕ ਕੇ ਇੱਥੇ ਆਸਟ੍ਰੇਲੀਆ ਚ ਐਡਲੇਡ ਵਰਗੇ ਸ਼ਹਿਰ ਜਿਹੜਾ ਕਿ ਦੁਨੀਆਂ ਦੇ ਦੂਜੇ ਤੀਜੇ ਨੰਬਰ ਤੇ ਸ਼ਹਿਰ ਆਉਂਦਾ ਉਸ ਸ਼ਹਿਰ ਚ ਵੀ ਇਹ ਕੁਛ ਚੱਲ ਪਿਆ ਸੀ ਸੋ ਕਿਤੇ ਨਾ ਕਿਤੇ ਨਾ ਅਸੀਂ ਸਾਰੇ ਡਾਂਗ ਦੇ ਭਾਈਵਾਲ ਆ ਹੁਣ ਤਾਂ ਇੱਕ ਉਹ ਬਣ ਗਿਆ ਨਾ ਵੀ ਸਾਡੇ ਨਾਲ ਪੰਚਕੂਲੇ ਵਾਲੀ ਕਰਨ ਵਾਲੀ ਆ ਜਦੋਂ ਜੇ ਪੰਚਕੂਲੇ ਵਾਲੀ ਨਹੀਂ ਹੁੰਦੀ ਸਾਡੇ ਨਾਲ
ਉਹ ਫਿਰ
ਤੇ ਉਹਨਾਂ ਚ ਕਸੀ ਨਹੀਂ ਸੁਧਰਦੇ
ਉਹ ਫਿਰ ਹਟਿਆ ਕਿੱਦਾਂ ਫਿਰ ਜਿਹੜਾ ਖੋਖਾ ਖੋਲਿਆ ਸੀ
ਉਹ ਦੇਖੋ ਆਪਾਂ ਆਪਦਾ ਫਰਜ਼ ਨਿਭਾਇਆ ਲਿਖਿਆ ਉਹਦੀ ਸ਼ਿਕਾਇਤ ਕੀਤੀ ਤੇ ਉਦੋਂ ਕੌਂਸਲ ਨੇ ਐਕਸ਼ਨ ਚ ਆਈ ਤੇ ਕੌਂਸਲ ਨੇ ਉਹਨੂੰ ਚੁਕਾਤਾ ਸੀ ਉਥੋਂ ਤੇ ਕਾਫੀ ਸਖਤੀ ਕੀਤੀ ਸੀਗੀ ਨਤੀਜੇ ਤਾਂ ਆਉਂਦੇ ਆ ਜਦੋਂ ਤੁਸੀਂ ਕੋਈ ਐਕਸ਼ਨ ਕਰਦੇ ਹੋ ਉਹਦੇ ਨਤੀਜੇ ਆਉਂਦੇ ਆ ਪਰ ਰੌਲਾ ਇਹ ਆ ਵੀ ਉਦੋਂ ਬਾਅਦ ਫਾਲੋ ਅਪ ਨਹੀਂ ਉਵੇਂ ਕੀਤਾ ਜਾਂਦਾ ਹੁਣ ਮੈਂ ਦੁਬਾਰਾ ਮੈਨੂੰ ਵੀ ਅੱਜ ਦੀ ਇਸ ਖਬਰ ਤੋਂ ਬਾਅਦ ਜਿਵੇਂ ਦੁਬਾਰੇ ਮੈਨੂੰ ਵੀ ਇੱਕ ਝਟਕਾ ਜਿਹਾ ਲੱਗਿਆ ਹੁੰਦਾ ਵੀ ਮੈਨੂੰ ਦੁਬਾਰੇ ਨੀ ਮੈਂ ਦੇਖਿਆ ਵੀ ਹੁਣ ਤਾਂ ਨੀ ਕੋਈ ਕਿਤੇ ਕਿਉਂਕਿ ਜਿਹੜੇ ਬੰਦੇ ਨੂੰ ਰੱਸਾ ਚੱਬਣ ਦੀ ਆਦਤ ਪੈ ਜੇ ਉਹਨੇ ਕੋਈ ਹੋਰ ਜਗਾੜਨਾ ਪਾਣ ਵੇਚਣ ਲੱਗ ਗਿਆ ਹੋਊਗਾ ਉਹ ਹਟਦਾ ਤਾਂ ਹੈ ਨੀ ਖਾਣ ਵਾਲੇ ਨੇ ਖਾਣਾ ਵੀ ਆ ਸੋ ਉਹ ਮੈਂ ਹੁਣ ਦੇਖੂਗਾ ਪੜਤਾਲ ਦਾ ਵੀ ਹੁਣ ਕੀ ਚੱਲ ਰਿਹਾ
ਉਹ ਤਾਂ ਫਿਰ ਹੁਣ ਤੁਹਾਡੇ ਸਾਹਮਣੇ ਹੀ ਹੈ ਮੈਟਰੋ ਦਾ ਤੁੱਕ ਤੁੱਕ ਕੇ ਉਹਨੇ ਲਾਲ ਕੀਤਾ ਪਿਆ ਤੇ ਉਹ ਤਾਂ ਫਿਰ ਬਾਕੀ ਕੋਈ ਕਿਤੇ ਤਾਂ ਕਿਤੇ ਤਾਂ ਵਿਕਦੀ ਹੋਗੀ ਨਾ ਉਹ ਚੀਜ਼ ਤੇ ਮਿੰਟੂ ਜੀ ਆਪਾਂ ਸ਼ੁਰੂ ਦੇ ਵਿਚ ਇਕ ਕਲੀ ਲਾਈ ਸੀਗੀ ਕੁਲਦੀਪ ਮਾਣਕ ਸਾਹਿਬ ਦੀ ਇੱਛਰਾਂ ਤਾਂ ਹਾਂ ਮਾਰਦੀ ਤੇ ਮੈਨੂੰ ਆ ਗੁਟਕੇ ਤੋਂ ਚੇਤਾ ਆ ਗਿਆ ਤੇ ਕੇ ਦੀਪ ਤੇ ਜਗਮੋਹਨ ਕੌਰ ਨੇ ਵੀ ਇਸ ਇਹਦੀ ਜਿੱਦਾਂ ਹੈਪੀ ਮਨੀਲੇ ਵਾਲਾ ਗੀਤ ਨੀ ਬਣਾਉਂਦਾ ਫਨੀ ਇਹਦੀ ਇਕ ਫਨੀ ਬਣਾਈ ਸੀ ਮੈਂ ਮਤਲਬ ਰਾਂਝਾ ਅਮਲੀ ਹੋ ਗਿਆ ਦੋ ਦੋ ਸਿਗਟਾਂ ਲਾਈਆਂ ਪਹਿਲਾਂ ਸੀਗੀ ਇੱਛਰਾਂ ਤਾਂ ਹਾਂ ਮਾਰਦੀ ਹਨਾ ਤੇ ਜੇ ਇਜਾਜ਼ਤ ਹੋਵੇ ਤਾਂ ਇੱਕ ਛੋਟੀ ਜਿਹੀ ਕਲੀ ਸੁਣ ਲਈਏ ਨਾਲੇ ਥੋੜਾ ਮਤਾ ਸ਼ੁਕਲ ਮੇਲਾ ਹੋਜੂਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਫੇਰ ਸੀਰੀਅਸ ਗੱਲ ਕਰਨੀ ਆ ਦੋ ਤਿੰਨ ਸਿਟੀਜ਼ਨਸ਼ਿਪ ਬਾਰੇ ਵੀ ਕਰਨੀ ਆ ਹੋਰ ਵੀ ਗੱਲਾਂ ਕਰਨੀਆਂ ਸੋ ਪਹਿਲਾਂ ਜੀ ਲੋ ਜੀ ਕੇਦੀਪ ਤੇ ਜਗਮੋਹਨ ਕੌਰ ਦੀ ਕਾਮੇਡੀ ਦਾ ਆਨੰਦ ਮਾਣਦੇ ਆ।
ਮੈਂ ਗੱਲ ਸੁਣ ਵੇ, ਤੂੰ ਐ ਕਰ, ਅੱਜ ਜਿੰਨੇ ਵੀ ਬਲੈਤੀ ਬੈਠੇ ਆ ਨਾ, ਇਹਨਾਂ ਨੂੰ ਇੱਕ ਕਲੀ ਸੁਣਾ ਦੇ।
ਮੈਂ ਕਿਹਾ ਮਾਈ ਮੋਨੋ ਕਲੀ ਤਾਂ ਰਹਿ ਗਈ ਆਪਣੀ ਹਿੰਦੁਸਤਾਨ ਚ, ਇੱਥੇ ਤਾਂ ਮਹਾਕਲੀ ਚੱਲਦੀ ਆ।
ਮੈਂ ਤੇਰਾ ਬੇੜਾ ਤਰਜ ਵੇ, ਚੱਲ ਮਹਾਕਲੀ ਸੀ ਤੂੰ ਸੁਣਾ ਤਾਂ ਸਹੀ ਕੁਝ।
ਆ ਲੈ ਫੜ ਪੇ ਤੈਨੂੰ ਸੁਣਾਈਏ।
ਰਾਂਝਾ ਅਮਲੀ ਹੋ ਗਿਆ, ਦੋ ਦੋ ਸਿਗਟਾਂ ਲਾਈਆਂ, ਦੋ ਫਿੱਟੇ ਮੂੰਹ ਤੇਰੇ ਜੰਮਣ ਦੇ ਆਖਣ ਪਰ ਜਾਈਆਂ।
ਕਮਾਲ ਕਰਦੀ
ਓਏ, ਰਾਂਝਾ ਅਮਲੀ ਹੋ ਗਿਆ, ਦੋ ਦੋ ਸਿਗਟਾਂ ਲਾਈਆਂ, ਦੋਰ ਫਿੱਟਾ ਤੇਰੇ ਜੰਮਣ ਦੇ ਆਖਣ ਪਰ ਜਾਈਆਂ। ਓਏ ਕੁੱਤੇ ਪੌਂਕਣ ਲੱਗਦੇ,
ਅੱਛਾ
ਤੋਰਾਂ ਜਾ ਲੰਘਦਾ, ਬਲਗਮ ਨਾਲ ਬਾਲਟੀ ਭਰ ਜਾਂਦੀ ਜਿੱਥੋਂ ਰਾਂਝਾ ਖੰਘਦਾ। ਓਏ ਕੁੱਤੇ ਪੌਂਕਣ ਲੱਗਦੇ ਜਿੱਥੋਂ ਰਾਂਝਾ ਲੰਘਦਾ, ਬਲਗਮ ਨਾਲ ਬਾਲਟੀ ਭਰ ਜਾਂਦੀ ਜਿੱਥੋਂ ਰਾਂਝਾ ਖੰਘਦਾ। ਓਏ ਲੋਕੀ ਉਥੋਂ ਨੱਚਦੇ ਬਾਹਲ ਦੁਹਾਈਆਂ, ਦੂਰ ਫਿੱਟੇ ਮੂੰਹ ਤੇਰੇ ਜੰਮਣ ਦੇ ਆਖਣ ਪਰ ਜਾਈਆਂ। ਤੜਕੇ ਉੱਠ ਕੇ ਪੀ ਲੈਂਦਾ ਜਦੋਂ ਪਾਈਆ ਡੋਡੇ,
ਕੀ ਕਿਹਾ
ਉਹ ਪਿਓ ਨੂੰ ਪੁੱਤਰ ਕਹਿ ਕੇ ਉਹ ਚੜ ਜਾਂਦਾ ਮੋਢੇ। ਉਹ ਤੜਕੇ ਉੱਠ ਕੇ ਪੀ ਲੈਂਦਾ ਜਦੋਂ ਪਾਈਆ ਡੋਡੇ,
ਵਾਹ ਵਾਹ,
ਉਹ ਪਿਓ ਨੂੰ ਪੁੱਤਰ ਕਹਿ ਕੇ ਫਿਰ ਚੜ ਜਾਂਦਾ ਮੋਢੇ। ਬੁੜਿਆ ਕਾਸ ਤੋਂ ਨਾ ਕਰੇ ਕਮਾਈਆਂ, ਦੂਰ ਬਿੱਟੇ ਮੂੰਹ ਤੇਰੇ ਜੰਮਣ ਦੇ ਆਖਣ ਪਰ ਜਾਈਆਂ। ਛੋਟੇ ਚਾਰ ਕੇ ਅਜੇ ਤੱਕ ਕੁਵਾਰਾ, ਓਏ ਗੱਲ ਸੁਣ ਅਮਲੀ, ਰਾਂਝੇ ਆ ਕੋਈ ਕਰ ਲੈ ਚਾਰਾ। ਓਏ ਬਾਰਾਂ ਛੋਟੇ ਚਾਰ ਕੇ ਅਜੇ ਤੱਕ ਕੁਵਾਰਾ, ਓਏ ਗੱਲ ਸੁਣ ਅਮਲੀ, ਰਾਂਝੇ ਆ ਕੋਈ ਕਰ ਲੈ ਚਾਰਾ। ਓਏ ਜੀਨੇ ਰਾਂਝਾ ਜੰਮਿਆ, ਓਏ ਜੀਨੇ ਰਾਂਝਾ ਜੰਮਿਆ, ਓ ਫੜ ਲੋ ਦਾਈਆਂ, ਦੂਰ ਫਿੱਟੇ ਮੂੰਹ ਤੇਰੇ ਜੰਮਣ ਦੇ ਆਖਣ ਪਰ ਜਾਈਆਂ, ਦੂਰ ਫਿੱਟੇ ਮੂੰਹ ਤੇਰੇ ਜੰਮਣ ਦੇ ਆਖਣ ਪਰ ਜਾਈਆਂ, ਦੂਰ ਫਿੱਟੇ ਮੂੰਹ ਤੇਰੇ।
ਹਾਂਜੀ ਮਿੰਟੂ ਜੀ, ਇਹੋ ਜਿਹੇ ਰਾਂਝੇ ਜੀ ਨੇ ਜੰਮਿਆ ਫੜ ਲੋ ਦਾਈਆਂ, ਮਤਲਬ ਕਾਮੇਡੀ ਦੀ ਹੱਦ ਹੈ ਜੀ, ਸਿਰਾ ਹੀ ਆ, ਮਤਲਬ ਵਨ ਆਫ ਮਾਈ ਫੇਵਰੇਟ। ਤੇ ਮੁੱਦੇ ਹੋਰ ਵੀ ਬੜੇ ਨੇ, ਗੁਰਦੀਪ ਹੁਣੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਕਹਿੰਦੇ ਨੇ ਕਿ ਮਿੰਟੂ ਭਾਜੀ ਨੇ ਨਵੀਂ ਕਹਾਵਤ ਬਣਾ ਤੀ, ਕਹਿੰਦੇ ਉਹਦੇ ਨਾਲ ਪੰਚਕੂਲੇ ਵਾਲੀ ਹੋਣ ਵਾਲੀ ਆ, ਪੰਚਕੂਲਾ ਹੋਣੀ, ਪੰਚਕੂਲੇ ਵਾਲੀ ਹੋਣੀ ਨਵੀਂ ਕਹਾਵਤ ਬਣ ਗਈ ਆ। ਤੁਹਾਡੇ ਪਿੰਡ ਦੇ ਜੀ ਹਰਗੋਬਿੰਦ ਸਿੰਘ ਸਿੱਧੂ ਪ੍ਰੋਗਰਾਮ ਚ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਬਹੁਤ ਵਧੀਆ ਵਿਚਾਰ ਚਲ ਚਲ ਚੱਲ ਰਹੀ ਆ, ਤੇ ਸਭ ਰਾਜੀ ਖੁਸ਼ੀ ਆ ਜੀ। ਜਸਵੀਰ ਸਿੰਘ ਹੁਣੀ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਿਟਕੋਇਨ ਬਾਰੇ ਜ਼ਰੂਰ ਦੱਸਿਓ। ਭੁਪਿੰਦਰ ਲਾਂਬਾ ਹੁਣੀ ਕਹਿ ਰਹੇ ਨੇ ਵੀ ਸਿਟੀਜ਼ਨਸ਼ਿਪ ਬਾਰੇ ਜ਼ਰੂਰ ਦੱਸਿਓ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਡੇਰੇ ਦੀ ਬ੍ਰਾਂਚ ਤੇ ਬ੍ਰਿਸਬਨ ਚ ਵੀ ਖੋਲ ਦਿਓ, ਰਿਵਰਲੈਂਡ ਬਹੁਤ ਦੂਰ ਹੈ, ਜ਼ਰੂਰ ਹੋਊਗੀ ਜੀ। ਤੇ ਕਰਨਵੀਰ ਸ਼ੈਪਟ ਵਾਲਿਆਂ ਨੇ ਵੀ ਇਕ ਵਿਚਾਰ ਸਾਂਝਾ ਕੀਤਾ, ਕਹਿੰਦਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਜਦੋਂ ਚੱਲਦੇ ਆ ਤੇ ਤੁਹਾਨੂੰ ਕੁੱਤੇ ਭੌਂਕਦੇ ਆ ਰਾਹ ਦੇ ਵਿਚ ਤੇ ਤੁਸੀਂ ਉਹ ਖੜ ਕੇ ਉਹਦੇ ਵੱਲ ਮਤਲਬ ਪੱਥਰ ਮਾਰਨੇ ਆ, ਕਹਿੰਦਾ ਇੱਦਾਂ ਨਹੀਂ ਹੁੰਦੀ, ਫਿਰ ਤੁਸੀਂ ਕਦੇ ਵੀ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਸਕੋਗੇ। ਮੈਂ ਤੁਹਾਨੂੰ ਸਲਾਹ ਦਿੰਦਾ ਕਿ ਜੇਬ ਦੇ ਵਿਚ ਬਿਸਕੁਟਾਂ ਦਾ ਪੈਕਟ ਰੱਖੋ, ਉਨ੍ਹਾਂ ਨੂੰ ਇਕ ਬਿਸਕੁਟ ਸੁੱਟੋ ਤੇ ਆਰਾਮ ਨਾਲ ਅੱਗੇ ਚਲੇ ਜਾਓ, ਕੁਛ ਕਰਨ ਦੀ ਲੋੜ ਨਹੀਂ। ਹਾਂਜੀ, ਤੇ ਧਨੀ ਸਾਹਿਬ ਜੁੜੇ ਨੇ, ਕਹਿੰਦੇ ਹੈਰਿਸ ਪਾਰਕ ਦੇ ਵਿਚ ਹੈਗੀ ਜੀ ਇਕ ਸ਼ਾਪ ਜਿਹੜੀ ਪਾਨ ਵੇਚਣ ਵਾਲੀ, ਬੜਾ ਗੰਦ ਪਾਉਂਦੇ ਆ ਉਥੇ, ਤੇ ਉਹ ਤਾਂ ਪਤਾ ਹੀ ਹੈ ਜੀ। ਸੁਖਵੰਤ ਸਿੰਘ ਐਡਲੇਡ ਵਾਲੇ ਵੀ ਤੁਹਾਡੇ ਇਕ ਆਹ ਤਾਂ ਨਜ਼ਾਰੇ ਲਿਆਤੇ ਜੀ ਤੁਹਾਡੇ ਤਾਂ, ਕਹਿੰਦੇ ਇਕ ਕਹਿੰਦੇ ਗਰੇਵਾਲਾ ਦਾ ਨਾਮ ਜ਼ਰੂਰ ਰੋਸ਼ਨ ਕਰੂਗੇ ਬੰਦੇ, ਦੱਸੋਗੇ ਜੀ ਕੀ ਹੈ ਗੱਲ?
ਲੋ ਜੀ, ਮੈਂ ਤਾਂ ਆਪ ਹੈਰਾਨ ਆ, ਮੈਂ ਤਾਂ ਹੁਣੇ ਦੇਖਿਆ ਸੁਖਵੰਤ ਹੋਰਾਂ ਨੇ ਇਕ ਨੌਜਵਾਨ ਦੀ ਫੋਟੋ ਭੇਜੀ ਹੈ ਜੀ, ਗਰੇਵਾਲਾਂ ਦਾ ਮੁੰਡਾ ਕਹਿੰਦੇ ਉਹ, ਤੇ ਉਹ ਕਹਿੰਦੇ ਹੋਪ ਇਜ਼ ਲਾਈਫ ਆ, ਕਹਿੰਦੇ ਆਪਾਂ ਪੜ੍ਹ ਕੇ ਸੁਣਾ ਦਿੰਦੇ ਓਵੇਂ ਓਵਾਂ, ਕਹਿੰਦੇ ਜੀ ਵਰਲਡ ਫੇਮਸ ਐਸਟ੍ਰੋਲੋਜਰ ਐਂਡ ਜੋਤਸ਼ੀ, ਹੋਪ ਇਜ਼ ਲਾਈਫ, ਇਫ ਯੂ ਹੈਵ ਟਰਬਲ ਆਈ ਹੈਵ ਸੋਲੂਸ਼ਨ, 100% ਰਿਮੂਵਲ ਆਫ ਬਲੈਕ ਮੈਜਿਕ, ਬੈਡ ਲੱਕ ਈਵਲ ਸਪਿਰਿਟਸ ਐਂਡ ਗਿਵਸ ਹੋਲੀ ਸਪਿਰਿਟਸ ਪ੍ਰੋਟੈਕਸ਼ਨ। ਅੱਛਾ ਜੀ, ਉਹ ਨਾਲ ਸਿਕਿਉਰਿਟੀ ਵੀ ਦੇ ਦਿੰਦੇ ਆ, ਪ੍ਰੋਟੈਕਸ਼ਨ ਦੇ ਦਿੰਦੇ ਆ, ਗਿਵਸ ਅਡਵਾਈਸ ਇਨ ਲਵ ਫੈਮਿਲੀ ਬਿਜ਼ਨਸ ਕਿਡਸ ਪਰਮਾਨੈਂਟ ਰੈਜੀਡੈਂਸੀ ਸੈਕਸ ਪਰਸਨਲ ਮੈਟਰਸ। ਸੋ
ਸਿਟੀਜ਼ਨਸ਼ਿਪ
ਵੀ ਦਿੱਤਾ ਹੋਇਆ ਜੀ,
ਸਿਟੀਜ਼ਨਸ਼ਿਪ ਦਾ ਨਹੀਂ ਲਿਖਿਆ, ਸਿਟੀਜ਼ਨਸ਼ਿਪ ਦਾ ਨਹੀਂ ਵਿੱਚ ਲਿਖਿਆ,
ਸਿਟੀਜ਼ਨਸ਼ਿਪ ਨਹੀਂ ਦਿੰਦੇ, ਸਿਟੀਜ਼ਨ ਔਖੀ ਹੋ ਗਈ ਨਾ ਥੋੜੀ,
ਪੀ ਆਰ ਤਾਂ ਦਿੱਤੀ ਹੋਈ ਆ, ਸਿਟੀਜ਼ਨਸ਼ਿਪ
ਪੀ ਆਰ ਤੱਕ ਦਾ ਦਿੱਤਾ, ਆਰ ਐਸ ਐਮ ਐਸ ਵੀਜ਼ਾ ਵੀ ਨਹੀਂ ਲਿਖਿਆ, ਬਹੁਤ ਸਾਰੀਆਂ ਚੀਜ਼ਾਂ ਮਿਸ ਕਰ ਗਏ ਗਰੇਵਾਲ ਸਾਹਿਬ। ਤੇ ਪਰ ਕਹਿੰਦੇ ਆ ਜੀ ਹੋਪ ਇਜ਼ ਲਾਈਫ, ਤੇ ਦੇਖੋ
ਸਾਰਿਆਂ ਨੂੰ ਵੱਡੀ ਗੱਲ ਮਿੰਟੂ ਜੀ, ਸਾਰਿਆਂ ਨੂੰ ਵੱਡੀ ਗੱਲ ਇਹ ਹੈ ਕਿ ਇਹ ਮਤਲਬ ਐਡਲੇਡ ਦੀ ਧਰਤੀ ਨੂੰ ਤੁਹਾਡੀ ਨੂੰ ਭਾਗ ਲੱਗੇ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ।
ਦੇਖੋ ਮੈਂ ਦੱਸਦਾ ਸਾਡੇ ਸਰੋਤਿਆਂ ਨੂੰ ਜੀ, ਇੱਥੇ ਸੁਖਵੰਤ ਹੋਰਾਂ ਨੇ ਸਾਡੇ ਨਾਲ ਇਹ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ, ਦੇਖੋ ਸਾਡਾ ਪਰਸਨਲ ਕਿਸੇ ਨਾਲ ਕੋਈ ਰੌਲਾ ਨਹੀਂ ਹੈ, ਪਰ ਅਸੀਂ ਜੇ ਕਿਤੇ ਅਸੀਂ ਨਾ ਕੋਈ ਕਿਸੇ ਨੂੰ ਕਿਸੇ ਕੰਮ ਚ ਰੋਕਦੇ ਹਾਂ, ਪਰ ਅਸੀਂ ਕਿਤੇ ਨਾ ਕਿਤੇ ਇਸ ਗੱਲ ਤੋਂ ਦੁਖੀ ਹਾਂ ਵੀ ਮੂਰਖ ਜਦੋਂ ਬਣਾਇਆ ਜਾਂਦਾ ਨਾ, ਕਿਸੇ ਨੂੰ ਵੀ ਮੂਰਖ ਬਣਾਇਆ ਜਾਂਦਾ, ਉੱਥੇ ਸਾਡੇ ਤੋਂ ਰਿਹਾ ਨਹੀਂ ਜਾਂਦਾ, ਸਾਨੂੰ ਬੋਲਣਾ ਪੈਂਦਾ। ਸੋ ਜਿਹੜੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਜਾਂ ਜਿਹੜੀਆਂ ਗੱਲਾਂ ਲਿਖੀਆਂ ਗਈਆਂ ਇਹਨਾਂ ਨੇ ਵੀ ਅਸੀਂ ਇਹ ਕਰਨਾ ਉਹ ਕਰ ਸਕਦੇ ਹਾਂ, ਤਾਂ ਅਸੀਂ ਇਸ ਚੀਜ਼ ਲਈ ਕਿਤੇ ਵੀ ਚੈਲੰਜ ਕਰਨ ਨੂੰ ਤਿਆਰ ਹਾਂ ਵੀ ਉਹ ਸਾਡਾ ਕੋਈ ਵੀ ਹੱਲ ਕਰ ਦੇਣ, ਤਾਂ ਅਸੀਂ ਉਹਨਾਂ ਦੇ ਇੱਥੇ ਰੇਡੀਓ ਦੇ ਉੱਤੇ ਉਹਨਾਂ ਨੂੰ ਬੁਲਾਵਾਂਗੇ, ਲੋਕਾਂ ਨੂੰ ਉਹਨਾਂ ਦੇ ਜਿੰਨੇ ਰੇਡੀਓ ਦੇ ਫਾਲੋਅਰ ਆ ਸਾਰੇ ਉਹਨਾਂ ਦੇ ਫਾਲੋਅਰ ਬਣ ਜਾਣਗੇ, ਜੇ ਉਹ ਬਿਲਕੁਲ ਉਹ ਸਾਡੀਆਂ ਕੁਝ ਕੁ ਗੱਲਾਂ ਸਾਬਤ ਕਰਨ ਜਾਂ ਸਾਡੀਆਂ ਕੁਝ ਕੁ ਗੱਲਾਂ ਦੇ ਉੱਤੇ ਆ ਕੇ ਇੱਥੇ ਗੱਲਬਾਤ ਕਰਨ। ਪਰ ਸਿੱਧੂ ਸਾਹਿਬ ਇਹ ਐਡਲੇਡ ਦੇ ਵਿਚ ਨਹੀਂ ਹੈ, ਇਹ ਆਸਟ੍ਰੇਲੀਆ ਭਰ ਦੇ ਵਿਚ ਪਹਿਲਾਂ ਵੀ ਬਹੁਤ ਕੁਛ, ਕੱਲ ਪਰਸੋਂ ਸਰੀ ਦੇ ਵਿਚ ਕੈਨੇਡਾ ਦੀ ਵੀ ਵੀਡੀਓ ਲਾਂਚ ਹੋਈ ਸੀ, ਇਹ ਦੁਨੀਆਂ ਭਰ ਦੇ ਵਿਚ ਹੀ ਡਾਲਰਾਂ ਦੇ ਲਈ ਇਹ ਲਈ ਚੀਜ਼ਾਂ ਅਟਰੈਕਟ ਕਰਦੀਆਂ। ਇਹ ਸਾਡੇ ਵੀ ਇੱਥੇ ਮੇਲਿਆਂ ਚ ਵੀ ਇੱਕ ਦੋ ਥਾਂ ਤੇ ਮੈਂ ਬੈਠੇ ਦੇਖਿਆ ਜਿਹੜੇ ਹੱਥ ਦੇਖ ਰਹੇ ਹੁੰਦੇ ਆ, ਜਿਨ੍ਹਾਂ ਨੂੰ ਆਪਣੇ ਭਵਿੱਖ ਦਾ ਪਤਾ ਨਹੀਂ ਹੁੰਦਾ, ਆਪਦੀ ਰੈਜੀਡੈਂਸੀ ਤੋਂ ਸਿਟੀਜ਼ਨ ਲੈਣ ਲਈ ਉਹ ਤਰਲੇ ਮਾਰ ਰਹੇ ਹੁੰਦੇ ਆ, ਤੇ ਪਰ ਦੂਜੇ ਦੀਆਂ ਕਹਿੰਦੇ 100% ਸਮੱਸਿਆਵਾਂ ਦਾ ਜਿਹੜਾ ਸੋਲੂਸ਼ਨ ਕੱਢਦੇ ਆ, ਤੇ ਇਹ ਪਰ ਸਾਡਾ ਫਰਜ਼ ਬਣਦਾ, ਸਾਡੀ ਡਿਊਟੀ ਜਿੰਨੀ ਬਣਦੀ ਅਸੀਂ ਉਹ ਨਿਭਾਈ ਜਾਂਦੇ ਹਾਂ ਜੀ, ਵੀ ਇਨ੍ਹਾਂ ਲੋਕਾਂ ਨੂੰ ਅਸੀਂ ਨਾ ਫੈਲਣ ਦੇਈਏ ਜਾਂ ਇਨ੍ਹਾਂ ਨੂੰ ਥੋੜਾ ਜਿਹਾ ਤਾਂ ਡਰ ਸਹਿਮ ਰੱਖੀਏ, ਜੇ ਅਸੀਂ ਹੁਣ ਅੱਜ ਪਬਲਿਕਲੀ ਬੋਲ ਰਹੇ ਹਾਂ, ਕਿਉਂਕਿ ਗੱਲ ਇਨ੍ਹਾਂ ਤੱਕ ਪਹੁੰਚਣੀ ਆ, ਅੱਜ ਦੇ ਰੇਡੀਓ ਸ਼ੋਅ ਦੀ ਵੀ ਪਹੁੰਚਣੀ ਆ, ਜੇ ਕੋਈ ਸੱਜਣ ਮਿੱਤਰ ਜਾਣਦਾ ਤਾਂ ਪਹੁੰਚਾ ਵੀ ਸਕਦਾ, ਕੋਈ
ਪ੍ਰੋਬਲਮ
ਕੋਈ ਵਿਰੋਧ ਨਹੀਂ ਕਰਦੇ।
ਸੁਖਵੰਤ ਹੁਣੀ ਜਾਣਦੇ, ਕਹਿੰਦੇ ਮਨਪ੍ਰੀਤ ਤੇ ਮੈਂ ਇਸ ਬੰਦੇ ਨੂੰ ਚੰਡੀਗੜ੍ਹ ਤੋਂ ਜਾਣਦੇ ਆ ਜੀ, ਉਹ ਆਪ ਹੀ ਜਾਣਦੇ।
ਅੱਛਾ ਅੱਛਾ, ਚਲੋ ਚਲੋ, ਜੇ ਜਾਣਦੇ ਆ ਤਾਂ ਜ਼ਰੂਰ ਇਹਨਾਂ ਨੂੰ ਕਹੋ ਵੀ ਤੁਹਾਨੂੰ ਤੁਹਾਡਾ ਜਿਹੜਾ ਚੈਲੰਜ ਕਬੂਲ ਆ ਜੀ, ਤੇ ਤੁਸੀਂ ਜ਼ਰੂਰ ਸਾਡਾ ਜਿਹੜਾ ਮਸਲਿਆਂ ਦੇ, ਮੇਰੇ ਬਹੁਤ ਸਾਰੇ ਮਸਲੇ ਆ ਤੇ ਮੇਰੇ ਉਹ ਮਸਲਿਆਂ ਦਾ ਹੱਲ ਕਰੋ ਜੀ, ਤਾਂ ਕਿ ਮੈਂ
ਪਹਿਲਾਂ ਤਾਂ ਇਹ ਦੱਸੋ ਵੀ
ਸੁਰਖਰੂ ਹੋ ਜਾ,
ਪਹਿਲਾਂ ਤਾਂ ਉਹਨਾਂ ਨੂੰ ਇਹ ਦੱਸੋ ਵੀ ਅੱਜ ਰੇਡੀਓ ਤੇ ਤੁਹਾਡੀ ਬਹੁਤ ਐਡ ਕੀਤੀ ਹੈ ਤੇ ਤੁਹਾਨੂੰ ਇਨਵਾਇਸ ਆਊਗੀ, ਉਹ ਪੇ ਕਰ ਦਿਓ,
ਤੇ
ਇੰਨਾ ਟਾਈਮ ਅਸੀਂ ਬਾਕੀ ਸਬਜ਼ੀਆਂ ਲਾਉਣ ਤੋਂ ਛੱਡ ਕੇ ਇਹਨਾਂ ਨੂੰ ਦੇ ਦਿੱਤਾ ਆ, ਤੁਸੀਂ ਏਦਾਂ ਕਰੋ, ਇਹ ਤਾਂ ਆਪਾਂ ਇਨਵਾਇਸ ਭੇਜ ਦਾਂਗੇ ਤੇ ਛੱਡੋ ਪਰੇ, ਹੁਣ ਆਪਾਂ ਗੱਲ ਕਰਨੀ ਸਿਟੀਜ਼ਨਸ਼ਿਪ ਮੁੱਦੇ ਤੇ ਕਿ ਮਿੰਟੂ ਜੀ ਜਿਹੜਾ
ਦੇਖੋ, ਮੈਂ ਇੱਕ ਗੱਲ ਜ਼ਰੂਰ ਥੋੜੀ ਜੀ ਨਾਲ ਕਰਨੀ ਚਾਹੂੰਗਾ ਸਿੱਧੂ ਸਾਹਿਬ, ਇੱਕ ਮਿੰਟ, ਮੈਨੂੰ ਨਾ ਜਿਹੜੀ ਅਸੀਂ ਪਿਛਲੇ ਦਿਨੀ ਅਖਬਾਰ ਦੀ ਗੱਲ ਕੀਤੀ ਵੀ ਅਖਬਾਰ ਦੇ ਵਿੱਚ ਲੋਕ ਐਡਵਰਟਾਈਜ਼ਮੈਂਟ ਨਹੀਂ ਕਰਦੇ, ਫ੍ਰੀ ਚ ਅਖਬਾਰ ਪੜ੍ਹਨਾ ਚਾਹੁੰਦੇ ਔਰ ਕਰਦੇ ਜਾਂਦੇ ਆ, ਪਰ ਜਿਹੜੇ ਲੋਕ ਸਾਨੂੰ ਐਡਵਰਟਾਈਜ਼ਮੈਂਟ ਦਿੰਦੇ ਆ ਉਹਨਾਂ ਚੋਂ ਸਾਨੂੰ ਮੁਸਕ ਆਉਂਦੀ ਆ, ਪ੍ਰੋਬਲਮ ਇਹ ਆ, ਹੁਣ ਇਵੇਂ ਜੇ ਗਰੇਵਾਲ ਸਾਹਿਬ ਨਾਲ ਗੱਲ ਕਰਨੀ ਹੋ ਮੈਂ ਗਰੰਟੀ ਕਰਦਾ ਅਖਬਾਰ ਦਾ ਫੁੱਲ ਪੇਜ ਲੈਣ ਨੂੰ ਤਿਆਰ ਹੋ ਜਾਣਗੇ ਕਿਉਂਕਿ ਮੇਰੇ ਕੋਲ ਨਾ ਪਿਛਲੇ 5 ਸਾਲਾਂ ਚ ਘੱਟੋ ਘੱਟ 10 ਵਾਰੀ ਅਪਰੋਚ ਹੋ ਚੁੱਕੀ ਆ ਵੀ ਬੈਕ ਪੇਜ ਦੇ ਦਿਓ ਜੀ ਇੱਕ ਬੰਦੇ ਨੇ ਤਾਂ ਬੜੀ ਵਧੀਆ ਸੋਹਣੀ ਮੈਨੂੰ ਡੀਲ ਦਿੱਤੀ ਸੀ ਕਹਿੰਦੇ ਵੀ ਬੈਕ ਪੇਜ ਦੇ ਦਿਓ ਮੈਨੂੰ ਤੇ ਬੈਕ ਪੇਜ ਮੇਰਾ ਫੁੱਲ ਹੋਊਗਾ ਤੇ ਮੂਹਰਲੇ ਪੇਜ ਤੇ ਮੇਰੀ ਬੋਟਮ ਸਟ੍ਰਿਪ ਹੋਊਗੀ ਲੱਗੀ ਹੋਊਗੀ 2 ਇੰਚ ਦੀ ਤੇ ਮੈਂ ਸਾਰੇ ਪੇਪਰ ਦਾ ਅਗਲੇ ਆਉਣ ਵਾਲੇ 3 ਸਾਲਾਂ ਦਾ ਜਿਹੜਾ ਪ੍ਰਿੰਟਿੰਗ ਖਰਚਾ ਉਹ ਮੈਂ ਐਡਵਾਂਸ ਚ ਤੁਹਾਨੂੰ ਹੁਣੇ ਜਮਾ ਕਰਾ ਦਿੰਦਾ ਪਰ ਕੀ ਸੀ ਉਹ ਸੀ ਕਾਲੇ ਇਲਮ ਦੀ ਕਾਲੇ ਜਾਦੂ ਦੀ ਤੇ ਹੁਣ ਦੇਖੋ ਅਸੀਂ ਜੇਬ ਚੋਂ ਕੱਢ ਰਹੇ ਹਾਂ ਦਿਹਾੜੀ ਕਰਕੇ ਅਖਬਾਰ ਕੱਢ ਰਹੇ ਹਾਂ ਦਿਨ ਰਾਤ ਇੱਕ ਕੀਤੀ ਹੋਈ ਆ ਖਪਦੇ ਹਾਂ ਪਰ ਅਸੀਂ ਸਮਝੌਤਾ ਨਹੀਂ ਕੀਤਾ ਅਸੀਂ ਆਖਿਆ ਵੀ ਸਾਨੂੰ ਕਾਲੇ ਇਲਮ ਦੀ ਲੋੜ ਨਹੀਂ ਹੈ ਅਸੀਂ ਕਾਲੇ ਇਲਮ ਵਾਲੇ ਨੂੰ ਐਡ ਨਹੀਂ ਦੇਣੀ ਚਾਹੇ ਕੁਛ ਵੀ ਹੋ ਜੇ ਪਰ ਹਾਂ ਅਸੀਂ ਆਪਦੇ ਭੁਖਤੇ ਨਾਲ ਕੱਟ ਲਾਂਗੇ ਪਰ ਹੁਣ ਗੱਲ ਤਾਂ ਇਹ ਹੈ ਵੀ ਅਸੀਂ ਤਾਂ ਇਸ ਚੀਜ਼ ਨੂੰ ਰੋਕ ਲਿਆ ਅਸੀਂ ਤਾਂ ਨਹੀਂ ਕੀਤਾ ਹੋਰ ਕਿੰਨੇ ਕੁ ਲੋਕ ਇਸ ਚੀਜ਼ ਤੋਂ ਰੋਕਣਗੇ ਉਹ ਤਾਂ ਕੋਈ ਨਾ ਕੋਈ ਤਾਂ ਵਾਖੂ ਆ ਨਾ ਫਿਰ ਉਹ ਕਹਿੰਦੇ ਅਸੀਂ ਤਾਂ ਚੋਰਾਂ ਨੂੰ ਮੋਰ ਪੈਨੇ ਆ ਜੀ ਮੈਂ ਕੈਨੇਡਾ ਚ ਕਿਸੇ ਬੰਦੇ ਨੂੰ ਸਵਾਲ ਕੀਤਾ ਸੀ ਵੀ ਤੇਰੇ ਅਖਬਾਰ ਤੇ ਬਲੇਮ ਲੱਗਦਾ ਵੀ ਤੂੰ ਲੋਕਾਂ ਉਹਨਾਂ ਦੀ ਕਹਿੰਦਾ ਜੀ ਅਸੀਂ ਤਾਂ ਉਹ ਚੋਰ ਲੋਕ ਆ ਚੋਰੀਆਂ ਕਰਦੇ ਆ ਲੋਕਾਂ ਦੀਆਂ ਜੇਬਾਂ ਕੱਢਦੇ ਆ ਅਸੀਂ ਉਹਨਾਂ ਦੀਆਂ ਜੇਬਾਂ ਕੱਢਦੇ ਆ ਕਹਿੰਦੇ
ਚਲੋ ਇਹ ਤਾਂ ਮਤਲਬ ਆਪਣੀ ਆਪਣੀ ਸੋਚ ਆ ਤੇ ਮਿੰਟੂ ਜੀ ਹੁਣ ਸਿਟੀਜ਼ਨਸ਼ਿਪ ਦੀ ਗੱਲ ਆਪਾਂ ਕਰੀਏ ਤੇ ਸਿਟੀਜ਼ਨਸ਼ਿਪ ਦੇ ਮੁੱਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਆਪਾਂ ਪਹਿਲਾਂ ਇਹਦੀ ਭਵਿੱਖਬਾਣੀ ਕੀਤੀ ਹੋਈ ਹੈ ਵੀ ਬਹੁਤ ਘੱਟ ਚਾਂਸ ਹੈ ਵੀ ਇਹ ਪਾਸ ਹੋਊਗਾ ਤੇ ਉਹ ਹੁਣ ਮਤਲਬ ਸਾਹਮਣੇ ਨਜ਼ਰ ਆ ਰਹੀ ਹੈ ਕਿਉਂਕਿ ਜਿਹੜਾ ਪਹਿਲਾਂ ਐਨਾਲਿਸਿਸ ਅਸੀਂ ਇਹ ਕੀਤਾ ਸੀ ਵੀ ਆਸਟ੍ਰੇਲੀਆ ਦੀ ਜਿਹੜੀ ਰਾਈਟ ਵਿੰਗ ਵੋਟ ਹੈ ਕੰਜ਼ਰਵੇਟਿਵ ਵੋਟ ਹੈ ਜਾਂ ਕਹਿ ਲਓ ਕਿ ਕੱਟੜ ਵੋਟ ਹੈ ਉਹਨੂੰ ਲਭਾਉਣ ਦੇ ਲਈ ਮੌਜੂਦਾ ਸਰਕਾਰ ਜਿਹੜੀ ਆ ਉਹ ਇਹ ਕੁਛ ਕਰ ਰਹੀ ਹੈ ਹਾਲਾਂਕਿ ਜਿਹੜੀ ਇਹ ਪਾਰਟੀ ਹੈ ਇਹ ਪਾਰਟੀ ਲਿਬਰਲ ਪਾਰਟੀ ਹੈ ਇਹ ਇਹ ਜਿਹੜੇ ਜੰਕਸ਼ਨ ਹੈ ਇਹ ਜਿਹੜੇ ਖਿੱਚੋ ਤਾਣਾ ਇਹਨਾਂ ਨੂੰ ਘਟਾਉਣ ਦਾ ਇਹਨਾਂ ਦਾ ਇਸ ਕਰਕੇ ਪਾਰਟੀ ਹੋਂਦ ਦੇ ਵਿਚ ਆਈ ਸੀ ਹੁਣ ਰੌਲਾ ਇਹ ਹੈ ਕਿ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਵਿਚ ਜਿਹੜੇ ਰਾਈਟ ਵਿੰਗ ਆਈਡੀਓਲੋਜੀ ਹੈ ਜਾਂ ਸੱਜੇ ਪੱਖੀ ਜਾਂ ਕੱਟੜ ਪੱਖੀ ਪੰਥੀ ਸੋਚ ਜਿਹੜੀ ਆ ਉਹ ਲਾਗੂ ਹੋਈ ਹੈ ਖਾਸ ਕਰਕੇ ਹੁਣ ਭਾਰਤ ਦੇ ਵਿਚ ਵੀ ਤੁਸੀਂ ਦੇਖੋ ਕਿ ਉਧਰ ਮੋਦੀ ਸਰਕਾਰ ਹੋ ਗਈ ਉਧਰ ਇੰਗਲੈਂਡ ਦੇ ਵਿਚ ਜਿਹੜਾ ਲੋਕਾਂ ਨੇ ਫਤਵਾ ਦੇ ਦਿੱਤਾ ਸੋ ਕੰਜ਼ਰਵੇਟਿਜ਼ਮ ਦਾ ਹੁਣ ਇੱਥੇ ਆਸਟ੍ਰੇਲੀਆ ਦੇ ਵਿਚ ਵੀ ਉਸ ਲਹਿਰ ਨੂੰ ਕੈਸ਼ ਇਨ ਕਰਨ ਦੇ ਲਈ ਇਹ ਤੋਂ ਪਹਿਲਾਂ ਕਿ ਹੋਰ ਪਾਰਟੀਆਂ ਕਰਦੀਆਂ ਤੇ ਇਸ ਪਾਰਟੀ ਨੇ ਆਪਣੇ ਆਪ ਨੂੰ ਟਫ ਦਿਖਾਲਣ ਦੀ ਕੋਸ਼ਿਸ਼ ਕੀਤੀ ਔਰ ਇਹ ਜਿਹੜੇ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਅਸੀਂ ਉਦੋਂ ਵੀ ਕਿਹਾ ਸੀ ਵੀ ਨੋ ਵੇ ਇਹ ਕਦੇ ਕਾਨੂੰਨ ਪਾਸ ਹੋ ਹੀ ਨਹੀਂ ਸਕਦੇ ਔਰ ਇਹ ਪਾਰਟੀ ਚਾਹੁੰਦੀ ਵੀ ਨਹੀਂ ਕਰਾਉਣਾ ਪਰ ਇਹ ਹੌਲੀ ਹੌਲੀ ਕਰ ਕਰਕੇ ਇਧਰ ਉਧਰ ਨੂੰ ਆਹ ਝਾੜਤਾ ਉਹ ਝਾੜਤਾ ਕੁਛ ਵੀ ਨਹੀਂ ਹੋਣਾ ਇਨ ਦਾ ਐਂਡ ਤੇ ਦੈਟਸ ਐਗਜੈਕਟਲੀ ਹੈਪਨਿੰਗ ਨਾਓ ਤੇ ਹੁਣ ਇਹੀ ਕੁਛ ਹੋ ਰਿਹਾ ਜਿੱਥੇ ਤੱਕ ਮੈਨੂੰ ਲੱਗਦਾ ਕਿ ਮਿੰਟੂ ਜੀ ਹੁਣ ਜਿਹੜੇ ਅੱਜ ਦੀ ਡੇਟ ਤੱਕ ਮੈਨੂੰ ਤਾਂ ਲੱਗਦਾ ਇਹ ਫੇਲ ਹੋਣਾ ਹੀ ਹੋਣਾ ਤੁਹਾਡੀ ਕੀ ਰਾਏ ਇਹਦੇ ਬਾਰੇ
ਦੇਖੋ ਅਤਕਥਨੀ ਕਦੇ ਵੀ ਨਹੀਂ ਚੱਲਦੀ ਹੁੰਦੀ ਕੋਈ ਵੀ ਚੀਜ਼ ਆ ਜਦੋਂ ਤੁਸੀਂ ਅੱਤ ਮਚਾ ਦਿਓ ਕਿਸੇ ਵੀ ਚੀਜ਼ ਦੀ ਅੱਤ ਕਰਨੀ ਚਾਹੋ ਏਦਾਂ ਨਹੀਂ ਹੁੰਦਾ ਹੁੰਦਾ ਕੋਈ ਇਹ ਜਾਂ ਤਾਂ ਡਿਕਟੇਟਰਸ਼ਿਪ ਹੋਵੇ ਕਿਸੇ ਵੀ ਕਿਤੇ ਕੋਈ ਹਿਟਲਰ ਵਰਗਾ ਹੋਵੇ ਸਦਾਮ ਹੁਸੈਨ ਵਰਗਾ ਹੋਵੇ ਉਹਨੇ ਜੇ ਤਥਾਸਤੂ ਕਹਿਤਾ ਤਾਂ ਕਹਿਤਾ ਤਾਂ ਇਹ ਜਾਂ ਤਾਂ ਉਹ ਹੋਵੇ ਜਿੱਥੇ ਲੋਕਤੰਤਰ ਦੀ ਗੱਲ ਆ ਜਾਂਦੀ ਆ ਜਿੱਥੇ ਲੋਕਾਂ ਦੀ ਗੱਲ ਆ ਜਾਂਦੀ ਆ ਉੱਥੇ ਤੁਹਾਨੂੰ ਲੋਕਾਂ ਦੀ ਗੱਲਾਂ ਦੀ ਹੱਕਾਂ ਦੀ ਰਾਖੀ ਕਰਨੀ ਪੈਣੀ ਆ ਲੋਕਾਂ ਦਾ ਧਿਆਨ ਹਿੱਤਾਂ ਦਾ ਧਿਆਨ ਰੱਖਣਾ ਪੈਣਾ ਸੋ ਅਖੀਰ ਮੇਰਾ ਇਹ ਮੰਨਣਾ ਵੀ ਇਹ ਜੇ ਚੀਜ਼ ਨਹੀਂ ਪਾਸ ਹੁੰਦੀ ਤਾਂ ਲੋਕਤੰਤਰ ਦੀ ਜਿੱਤ ਆ ਇਹ ਤੇ ਲੋਕਤੰਤਰ ਦੇ ਵਿਚ ਲੋਕਾਂ ਮੰਨਿਓ ਲਿਆ ਗਿਆ ਸਹੀ ਫੈਸਲਾ ਹੀ ਸਾਹਮਣੇ ਆਊਗਾ ਸੋ ਆਉਣ ਵਾਲੇ ਦਿਨਾਂ ਦੇ ਵਿਚ ਜਿਵੇਂ ਅਸੀਂ ਪਹਿਲਾਂ ਸ਼ੰਕਾ ਜ਼ਾਹਿਰ ਕਰਤੀ ਸੀ ਵੀ ਇਹ ਔਖੀ ਆ ਪਾਸ ਹੋਣੀ ਪਰ ਮੇਰਾ ਇਹ ਮੰਨਣਾ ਵੀ ਕਿਤੇ ਨਾ ਥੋੜਾ ਜਿਹਾ ਪੜੇਥਣ ਲਾ ਜਾਂਦੇ ਆਟੇ ਦੇ ਨਾਲ ਤੇ ਜਿਵੇਂ ਕਿ ਅਕਸਰ ਉਹ ਫਾਰਮੂਲਾ ਵਰਤ ਜਾਂਦੇ ਆ ਜਿਵੇਂ ਇੰਡੀਆ ਚ ਵਰਤਿਆ ਜਾਂਦਾ ਵੀ 2 ਰੁਪਏ ਪੈਟਰੋਲ ਵਧਾ ਦਿਓ ਤੇ 2-3 ਦਿਨ ਮੁਜ਼ਾਹਰਿਆਂ ਤੋਂ ਬਾਅਦ 50 ਪੈਸੇ ਘਟਾ ਦਿਓ ਤੋ 1.5 ਰੁਪਿਆ ਫੇਰ ਵੀ ਚਿਪੜ ਗਿਆ ਇਹ ਜੀ ਵੀ ਆਟੇ ਨਾਲ ਪੜੇਥਣ ਥੋੜਾ ਬਹੁਤ ਜ਼ਰੂਰ ਅਸਰ ਆਊਗਾ ਪਰ ਵੀ ਉਹ ਤਾਂ ਨਹੀਂ ਰਹਿੰਦੀ ਪਿਛਲੇ ਵਾਰੀ ਵਾਲੀ ਗੱਲ ਜਿਵੇਂ ਪਿੱਛੇ ਸੀਗਾ ਚੱਲਦਾ ਸੀ ਕੰਮ ਪਰ ਥੋੜਾ ਬਹੁਤ ਉਹਦੇ ਚ ਤਬਦੀਲੀ ਆ ਕੇ ਇਹ ਰਹਿ ਜੂ ਉੱਥੇ ਦਾ
ਰੌਲਾ 6 ਬੈਂਡਾਂ ਦਾ ਪਈ ਜਾਂਦਾ ਨਾ ਤੇ ਟੋਨੀ ਬਰਕ ਨੇ ਵੀ ਬਿਆਨ ਦਿੱਤਾ ਸੀ ਜਿਹੜਾ ਕਿ ਕਾਫੀ ਵਾਇਰਲ ਹੋਇਆ ਤੇ 14,000 ਜੀ ਸਬਮਿਸ਼ਨਾਂ ਆਈਆਂ ਲੋਕਾਂ ਨੇ ਚਿੱਠੀਆਂ ਪਾਈਆਂ ਸਰਕਾਰ ਨੂੰ ਇਸ ਕਾਨੂੰਨ ਦੇ ਮੁਤਲਕ ਕਿਉਂਕਿ ਉਨ੍ਹਾਂ ਨੇ ਫੀਡਬੈਕ ਲਈ ਸੀ 14,000 ਫੀਡਬੈਕ ਦੇ ਵਜੋਂ ਚਿੱਠੀਆਂ ਗਈਆਂ ਔਰ ਉਹ ਲੁਕੋ ਲਈਆਂ ਸਰਕਾਰ ਨੇ ਦਿੱਤੀਆਂ ਨਹੀਂ ਜ਼ਾਹਰ ਨਹੀਂ ਕੀਤੀਆਂ ਵੀ ਕੀ ਹੋਇਆ ਤੇ RTI ਦੇ ਕਾਨੂੰਨ ਦੇ ਅਧੀਨ ਓਪੋਜੀਸ਼ਨ ਨੇ ਇਹ ਸਾਰੀ ਜਾਣਕਾਰੀ ਕਢਾਈ ਤੇ ਉਨ੍ਹਾਂ ਨੇ ਪਾਰਲੀਮੈਂਟ ਦੇ ਵਿਚ ਖੜ ਕੇ ਦਸਿਆ ਪਬਲਿਕ ਦੇ ਵਿਚ ਟੋਨੀ ਬਰਕ ਨੇ ਜੋ ਕਿ ਲੇਬਰ ਦੇ ਬੜੇ ਸੀਨੀਅਰ ਪੋਲੀਟੀਸ਼ੀਅਨ ਨੇ ਔਰ ਸ਼ੈਡੋ ਮਿਨਿਸਟਰੀ ਵੀ ਨੇ ਔਰ ਮਿਨਿਸਟਰ ਵੀ ਰਹਿ ਚੁੱਕੇ ਨੇ ਆਪਣੇ ਲੇਬਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਪਾਰਲੀਮੈਂਟ ਦੇ ਵਿਚ ਖੜ ਕੇ ਦਸਿਆ ਕਿ ਜਿਹੜੀਆਂ ਚਿੱਠੀਆਂ ਆਈਆਂ 14,000 ਉਨ੍ਹਾਂ ਦੇ ਵਿਚੋਂ ਵਿਰੋਧ ਆਲੀਆਂ ਚਿੱਠੀਆਂ ਸੀਗੀਆਂ 13,998 ਚਿੱਠੀਆਂ ਇਸ ਕਾਨੂੰਨ ਦੇ ਵਿਰੋਧ ਚ ਆਈਆਂ ਤੇ ਸਿਰਫ 2 ਚਿੱਠੀਆਂ ਆਈਆਂ ਹੱਕ ਚ ਸਿਰਫ 2 ਔਰ ਉਹਨਾਂ ਦੇ ਵਿੱਚ ਜਿਹੜੀ ਇੱਕ ਚਿੱਠੀ ਸੀ ਉਹ ਡਿਪਾਰਟਮੈਂਟ ਦੀ ਆਪਣੀ ਸੀ ਆਪ ਹੀ ਲਿਖੀ ਹੋਈ ਸੀ ਉਹਨਾਂ ਨੇ ਆਪਣੀ ਠੀਕ ਹੈ ਨਾ
ਜਿਵੇਂ ਕੱਲ ਕੱਲ ਪਰਸੋਂ ਸਿਡਨੀ ਵੋਟਾਂ ਚ ਵੀ ਮੈਂ ਮੈਨੂੰ ਸੁਣਨ ਚ ਆਇਆ ਵੀ ਆਪਣੇ ਇੱਕ ਕੈਂਡੀਡੇਟ ਨੂੰ 4 ਵੋਟਾਂ ਨਿਕਲੀਆਂ ਤੇ ਉਹਨਾਂ ਦੇ ਘਰ ਦੇ ਜੀਆਂ ਦੀਆਂ 5 ਵੋਟਾਂ ਸੀ
ਹਾਂਜੀ ਉੱਤੇ ਵੀ ਰੌਲਾ ਪਿਆ ਹੋਣਾ ਹੁਣ ਉਹ ਮਤਲਬ ਦੇਖੋ ਵੀ ਡਿਪਾਰਟਮੈਂਟ ਨੇ ਇੱਕ ਚਿੱਠੀ ਆਪ ਹੀ ਪਾਈ ਹੋਈ ਸੀ ਇੱਕ ਕਹਿੰਦੇ ਹੋਰ ਦੀ ਉਹਦੀ ਹਜੇ ਭਾਲ ਜਾ ਰਹੀ ਹੈ ਵੀ ਉਹ ਕੌਣ ਹੈ ਠੀਕ ਬਾਕੀ ਮਤਲਬ 13,998 ਵੋਟਾਂ ਇਹਦੇ ਅਗੇਂਸਟ ਆਈਆਂ ਤੇ ਓਪੋਜੀਸ਼ਨ ਨੂੰ ਹੁਣ ਪਤਾ ਸਰਵੇ ਫਿਗਰ ਆ ਗਏ ਵੀ ਜਿਹੜੀ ਮੈਜੋਰਿਟੀ ਉਹ ਨਹੀਂ ਚਾਹੁੰਦੀ ਠੀਕ ਹੈ ਜਿਹੜੇ ਬਾਕੀ ਲੋਕ ਹੈ ਹੁਣ ਇਹਦਾ ਮਤਲਬ ਜੇ 13,000 ਚਿੱਠੀ 14,000 ਚਿੱਠੀ ਆਈ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਰਾ ਆਸਟ੍ਰੇਲੀਆ ਇਹਦੇ ਅਗੇਂਸਟ ਹੈ ਗੱਲ ਇਹ ਹੈ ਕਿ ਬਾਕੀ ਜਿਹੜਾ ਆਸਟ੍ਰੇਲੀਆ ਇੱਦਾਂ ਮੰਨਿਆ ਜਾਣਾ ਚਾਹੀਦਾ ਦੇ ਡੋਂਟ ਕੇਅਰ ਅਬਾਊਟ ਇਟ ਜਿਹੜੇ ਬੰਦੇ ਕੇਅਰ ਕਰਦੇ ਆ ਉਹਨਾਂ ਨੇ ਚਿੱਠੀਆਂ ਪਾਈਆਂ ਚਾਹੇ ਹੱਕ ਦੇ ਆ ਚਾਹੇ ਉਹ ਵਿਰੋਧ ਦੇ ਆ ਠੀਕ ਹੈ ਸੋ ਇਸ ਕਰਕੇ ਵਿਰੋਧ ਦੀਆਂ ਚਿੱਠੀਆਂ ਜਿਹੜੀਆਂ 99.999% ਪਈਆਂ ਤੇ ਬਾਕੀ ਜੇ ਆਪਾਂ ਬਾਕੀ ਆਸਟ੍ਰੇਲੀਆ ਨੇ ਉਹ ਕਹਿੰਦੇ ਸਾਨੂੰ ਕੋਈ ਲੈਣ ਦੇਣ ਨਹੀਂ ਜਿੱਦਾਂ ਚੱਲਦਾ ਜੋ ਚਲਾਉਣਾ ਤੁਸੀਂ ਚਲਾਓ ਸਾਡੀ ਸਿਟੀਜ਼ਨਸ਼ਿਪ ਦਾ ਸਾਡਾ ਕੋਈ ਮੁੱਦਾ ਨਹੀਂ ਹੈਗਾ ਸੋ ਬਹੁਤ ਜਿਹੜੀ ਜਿਹੜੇ ਫਿਗਰ ਨੇ ਇਹ ਸਰਕਾਰ ਨੂੰ ਲੈ ਬੈਠੂਗੀ ਜਿਹੜੀ ਵੀ ਇਹਦੇ ਹੱਕ ਦੇ ਵਿੱਚ ਆਊਗੀ ਇੱਦਾਂ ਹੀ ਹੁਣ ਜਿਹੜਾ ਸੇਮ ਸੈਕਸ ਮੈਰਿਜ ਆਪਾਂ ਗੱਲ ਕੀਤੀ ਸੀ ਉਹਦਾ ਸਰਵੇ ਵੀ ਇਹੀ ਚੀਜ਼ ਸ਼ੋ ਕਰੂਗਾ ਸੋ ਉਹ ਸਰਵੇ ਤੋਂ ਬਾਅਦ ਜੇ ਤਾਂ ਹੱਕ ਦੀ ਹੋਈ ਗੱਲ ਫੇਰ ਸਰਕਾਰ ਕੋਈ ਵਿਰੋਧ ਕਰੂਗੀ ਉਹ ਵੀ ਜਾਂਦਾ ਲੱਗੂਗਾ ਜੇ ਉਹ ਵਿਰੋਧ ਚ ਪੈ ਗਈ ਚਿੱਠੀ ਉਹਦੇ ਸਰਵੇ ਤਾਂ ਫੇਰ ਜਿਹੜਾ ਉਹਨੂੰ ਲਾਗੂ ਕਰਾਉਣ ਦੀ ਕੋਸ਼ਿਸ਼ ਕਰੂਗਾ ਉਹ ਲੋਕਾਂ ਦੇ ਸਾਹਮਣੇ ਮੁੜ ਮੁੜ ਕੇ ਗੱਲ ਆਈ ਜਾਣੀ ਆ ਸੋ ਇਹ ਫਿਲਹਾਲ ਜਿਹੜੇ ਸਾਰੇ ਸਮੀਕਰਨ ਨੇ ਉਹ 6 ਬੈਂਡ ਰੱਖ ਲਓ ਜਾਂ ਇੰਗਲਿਸ਼ ਟੈਸਟ ਦਾ ਜਿਹੜਾ ਬਹੁਤ ਵੱਡਾ ਮੁੱਦਾ ਬਣਾਇਆ ਜਾ ਰਿਹਾ ਮੈਨੂੰ ਲੱਗਦਾ ਕਿ ਉਹ ਖਤਮ ਹੋ ਜਾਊਗਾ ਮੈਨੂੰ ਨਹੀਂ ਲੱਗਦਾ ਉਹ ਲਾਗੂ ਹੋਊਗਾ ਮੇਰੀ ਫੀਲਿੰਗ ਆ ਮਿੰਟੋ ਜੀ
ਜੀ ਜੀ ਇਹੀ ਹੋਣਾ ਚਾਹੀਦਾ ਤੇ ਹੋਵੇਗਾ ਵੀ
ਜੀ ਤੇ ਬਾਕੀ ਕਹਿੰਦੇ ਨੇ ਕਿ ਉਹ ਨੈਗੋਸ਼ੀਏਬਲ ਹੈ ਸੈਨੇਟਰਸ ਜਿਹੜੇ ਆ ਕੁਛ ਵੀ ਕਰ ਸਕਦੇ ਆ ਸੈਨੇਟਰਸ ਵੀ ਸਦਾਈ ਨਹੀਂ ਹੈਗੇ ਜੀ ਸੈਨੇਟਰਸ ਜਿਹੜੇ ਠੀਕ ਹੈ ਨੈਗੋਸ਼ੀਏਟ ਤਾਂ ਕਰਦੇ ਆ ਪਰ ਇਸ ਮੁੱਦੇ ਤੇ ਨੈਗੋਸ਼ੀਏਟ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਉਹ ਜਿਹੜੇ ਇੰਡੀਪੈਂਡੈਂਟ ਸੈਨੇਟਰ ਹੈ ਜਾਂ ਗ੍ਰੀਨ ਸੈਨੇਟਰ ਹੈ ਨਾ ਉਹਨਾਂ ਦੀਆਂ ਜ਼ਿਆਦਾ ਵੋਟਾਂ ਜਿਹੜੀਆਂ ਮਾਈਗ੍ਰੈਂਟਸ ਦੀਆਂ ਹੈ ਸੋ ਬਹੁਤ ਘੱਟ ਚਾਂਸ ਹੈ ਇਹ ਲਾਗੂ ਹੋ ਸਕਦਾ ਸੋ ਮਿੰਟੂ ਜੀ ਉਸ ਤੋਂ ਬਾਅਦ ਹੁਣ ਚੱਲਦੇ ਆ ਥੋੜਾ ਜਿਹਾ ਬਿਟਕੋਇਨ ਵੱਲ ਨੂੰ ਕਿ ਬਿਟਕੋਇਨ ਕੀ ਹੈ
ਜੀ
ਬਿਟਕੋਇਨ ਦੇਖੋ ਪਹਿਲਾਂ BBX ਵੀ ਚੱਲਿਆ ਬਾਰਟਰ ਸਿਸਟਮ ਹੈ ਇੰਡੀਆ ਦੇ ਵਿੱਚ ਇੱਦਾਂ ਹੁੰਦਾ ਸੀ ਆਪਣੇ ਇੱਦਾਂ ਹੀ ਹੁੰਦਾ ਸੀ ਵੀ ਦਾਣਿਆਂ ਬਦਲੇ ਸਬਜ਼ੀ ਜਾਂ ਦਾਣਿਆਂ ਬਦਲੇ ਕੁਛ ਸਾਡੇ ਕੋਲ ਅੱਗੇ ਦਾਣਾ ਹੁੰਦਾ ਸੀ ਸਾਰਾ ਟ੍ਰੇਡ ਜਿਹੜਾ ਨਾ ਵੀ ਦਾਣਿਆਂ ਬਦਲੇ ਲੈਣਾ ਹੈ ਠੀਕ ਹੈ ਸੋ ਜਿਹੜੀਆਂ ਰੋਜ਼ਮਰਾ ਦੀਆਂ ਜ਼ਿੰਦਗੀ ਦੀਆਂ ਚੀਜ਼ਾਂ ਆ ਉਹ ਇੱਕ ਦੂਜੇ ਨਾਲ ਐਕਸਚੇਂਜ ਕਰਦੇ ਹੁੰਦੇ ਸੀ ਵੀ ਆ ਕੱਦੂ ਜੀ ਇੰਨੇ ਕਿਲੋ ਕੱਦੂ ਕਿਲੋ ਦਾਣੇ ਦੈਟ ਸੋਰਟ ਆਫ ਹੈ ਨਾ ਮਟੀਰੀਅਲ ਇੱਕ ਦੂਜੇ ਨਾਲ ਐਕਸਚੇਂਜ ਕਰ ਲੈਂਦੇ ਹੁੰਦੇ ਸੀ ਇਹਨੂੰ BBX ਕਹਿੰਦੇ ਆ BBX ਵੀ ਇਹੀ ਆ ਕਿ ਉਹਦੇ ਇੱਕ ਲਿਖਿਆ ਹੋਇਆ ਮਤਲਬ ਤੁਸੀਂ ਕਿਸੇ ਡਿਸ਼ ਲਾਣੀ ਆ ਉਹ $300 BBX ਦੇ ਮੁਕਾਬਲੇ ਚ ਹੈ ਸੋ ਤੁਸੀਂ ਉਹਨੂੰ ਉਹਨੇ ਤੁਹਾਨੂੰ ਜਮਾ ਹੋ ਜਾਣੇ ਆ ਪਰ ਤੁਸੀਂ ਜਿਹੜੀਆਂ ਹੋਰ ਸਰਵਿਸਿਜ਼ ਆ ਤੁਸੀਂ ਪੈਸੇ ਨਹੀਂ ਲੈਣੇ ਤੁਸੀਂ ਜਿੱਦਾਂ ਹੋਟਲ ਹੈ ਹੋਟਲ ਵੀ BBX ਲੈਂਦੇ ਆ ਇੱਦਾਂ ਚੱਲਦਾ ਫਿਰ ਤੁਸੀਂ ਉਹਨੂੰ ਵੈਸੇ ਕੈਸ਼ ਕੁਸ਼ ਵੀ ਕਰਾ ਸਕਦੇ ਆ ਮੈਨੂੰ ਉਹ ਬਹੁਤਾ ਪਸੰਦ ਨਹੀਂ ਆਇਆ ਸਿਸਟਮ ਥੋੜਾ ਜਿਹਾ ਕੰਪਲੈਕਸ ਆ ਤੇ ਟੇਢਾ ਕੰਮ ਹੈ ਤੇ ਮੈਨੂੰ ਉਹ ਪਸੰਦ ਨਹੀਂ ਆ ਇੱਦਾਂ ਹੀ ਜਿਹੜਾ ਬਿਟਕੋਇਨ ਦਾ ਕੰਮ ਹੈ ਬਿਟਕੋਇਨ ਜਿਹੜਾ ਆ ਉਹ ਕਾਫੀ ਦੇਰ ਤੋਂ ਮੈਂ ਇਹਦੇ ਬਾਰੇ ਸੁਣ ਰਿਹਾ ਤੇ 2009 ਦੇ ਵਿੱਚ ਇਹ ਰਿਲੀਜ਼ ਕੀਤੀ ਗਈ ਸੀ ਇਹ ਸੋਫਟਵੇਅਰ ਇਹ ਡਿਜੀਟਲ ਕਰੰਸੀ ਹੈ ਜੀ ਕਿ ਡਿਜੀਟਲ ਕਰੰਸੀ ਹੈ ਮਤਲਬ ਤੁਸੀਂ ਕੋਈ ਪੇਮੈਂਟ ਸਿਸਟਮ ਹੈ ਤੇ ਤੁਸੀਂ ਇਹ ਜਿਹੜੀ ਕਰੰਸੀ ਨੂੰ ਮਤਲਬ ਕਹਿ ਲਓ ਇੱਕ ਬਿਟਕੋਇਨ ਦੀ ਇੱਕ ਵੈਲਿਊ ਹੈ ਵੀ ਆਹ ਚੀਜ਼ ਜਿਹੜੀ ਹੈ 100 ਬਿਟਕੋਇਨ ਦੇ ਬਰਾਬਰ ਹੈ ਤੁਸੀਂ ਉਹ ਤੁਸੀਂ ਚੀਜ਼ ਬੇਚਤੀ ਕਿਸੇ ਦਾ ਕੰਮ ਕਰਤਾ ਤੁਹਾਨੂੰ 100 ਬਿਟਕੋਇਨ ਮਿਲ ਗਏ ਹੈ ਨਾ ਉਹਨੇ ਦੇ ਦਿੱਤੇ ਹੁਣ ਉਹਨੇ ਉਹਨੂੰ ਖਰੀਦਣੇ ਪੈਣੇ ਆ ਮਤਲਬ ਹੁਣ ਮੈਨੂੰ ਇਹ ਵੀ ਬਹੁਤਾ ਇੰਟਰਸਟਿੰਗ ਨਹੀਂ ਲੱਗਾ ਪਰ ਇਹਦਾ ਬਿਟਕੋਇਨ ਦਾ ਇਹ ਹੈ ਫੰਡਾ ਕਿ ਤਕਰੀਬਨ 2015-16 ਤੱਕ ਨਾ 1,00,000 ਜਿਹੜੇ ਮਰਚੈਂਟ ਤੇ ਵੈਂਡਰ ਜਿਹੜੇ ਬਿਟਕੋਇਨ ਦੀ ਪੇਮੈਂਟ ਲੈਂਦੇ ਕਰਦੇ ਸੀ ਇਸ ਦੇ ਉੱਤੇ ਸਰਕਾਰੀ ਸਿਕੰਜਾ ਵੀ ਬਹੁਤ ਕੱਸਿਆ ਜਾ ਰਿਹਾ ਕਿਉਂਕਿ ਕਈ ਵਾਰੀ ਇਲੀਗਲ ਟ੍ਰੇਡਿੰਗ ਵੀ ਹੁੰਦੀ ਆ ਹੁਣ ਇਹਦਾ ਜਿਹੜਾ ਪ੍ਰੋਗਰਾਮਰ ਹੈ ਜਿਹਨੂੰ ਬਣਾਇਆ ਉਹ ਤਾਂ ਇੱਕ ਜਪਾਨੀ ਨਾਂ ਆ ਸਤੋਸ਼ੀ ਨਾਕਾਮੋਟੋ ਉਹਦੇ ਨਾਂ ਦੇ ਹੇਠਾਂ ਬਣਿਆ ਪਰ ਖ਼ਬਰ ਇਹ ਆ ਰਹੀ ਹੈ ਪਿੱਛੇ ਜੇ ਖ਼ਬਰ ਇਹ ਆਈ ਸੀ ਕਿ ਉਹ ਬੰਦਾ ਆਸਟ੍ਰੇਲੀਆ ਦਾ ਇੱਕ ਪ੍ਰੋਗਰਾਮਰ ਸੀਗਾ ਜਿਹਨੇ ਇਹ ਚੀਜ਼ ਬਣਾਈ ਆ ਇਹ ਬਿਟਕੋਇਨ ਵਾਲਾ ਸਿਸਟਮ। ਔਰ ਇਹ ਜਿਹੜਾ ਸਿਸਟਮ ਡਿਜ਼ਾਇਨ ਕੀਤਾ ਸੀ ਪਹਿਲਾਂ ਜਿੱਥੇ ਤੱਕ ਮਤਲਬ ਮੈਂ ਖਬਰਾਂ ਪੜ੍ਹੀਆਂ ਨੇ ਉਹ ਇਹ ਸੀਗਾ ਵੀ ਜਿਹੜੇ ਟ੍ਰੇਡਿੰਗ ਚੱਲਦੀ ਆ ਜਿੱਦਾਂ ਥੋੜੀ ਇਲੀਗਲ ਟਾਈਪ ਹਨਾ ਉਹਨੂੰ ਉਹਦੇ ਵਾਸਤੇ ਸੀਗਾ ਵੀ ਉਹਨੂੰ ਟਰੈਕ ਕਰਨ ਦੇ ਲਈ ਵੀ ਇਹ ਬਣਾ ਦਿਓ। ਫਿਰ ਲੋਕ ਕੀ ਆ ਵੀ ਜਿਹੜੀ ਕਰੰਸੀ ਆ ਜਿੱਦਾਂ ਹੁਣ ਅਸੀਂ ਇੱਥੋਂ ਵੈਸਟਰਨ ਯੂਨੀਅਨ ਰਾਹੀਂ ਜਾਂ ਬੈਂਕਾਂ ਰਾਹੀਂ ਇੰਡੀਆ ਨੂੰ ਪੈਸੇ ਭੇਜਦੇ ਆ ਇੰਡੀਆ ਤੋਂ ਇੱਥੇ ਆਉਂਦੇ ਆ ਉਹ ਸਾਰਾ ਗਵਰਨਮੈਂਟ ਟਰੈਕ ਕਰਦੀ ਆ ਸਾਰਾ ਕੁਝ ਪਤਾ ਲੱਗਦਾ ਕਿਹਨੂੰ ਪੈਸੇ ਜਾ ਰਹੇ ਕਿਹਨੂੰ ਆ ਰਹੇ ਉਹ ਟਰੈਕ ਕਰ ਸਕਦੇ ਆ। ਇਹ ਥੋੜਾ ਜਿਹਾ ਉਸ ਚੀਜ਼ ਨੂੰ ਸੀਗਾ ਵੀ ਜਿਹੜਾ ਇਸ ਚੀਜ਼ ਤੋਂ ਇਸ ਸਿਸਟਮ ਚ ਬਿਲੀਵ ਨਹੀਂ ਕਰਦੇ ਵੀ ਇਹ ਜਿਹੜਾ ਸਿਸਟਮ ਵਧੀਆ ਨਹੀਂ ਹੈਗਾ ਆਪਾਂ ਸਾਡਾ ਆਪਣਾ ਚਾਹੀਦਾ ਉਸ ਨੂੰ ਮੱਦੇਨਜ਼ਰ ਰੱਖ ਕੇ ਇਹ ਸਿਸਟਮ ਬਣਾਇਆ ਗਿਆ ਸੀ। ਪਰ ਹੁਣ ਇਹ ਕਾਫੀ ਕੰਪਲੈਕਸ ਹੋ ਗਿਆ ਤੇ ਹੁਣ ਇਹ ਸਰਕਾਰ ਨੇ ਆਪਣੇ ਘੇਰੇ ਦੇ ਵਿਚ ਵੀ ਲਿਆਂਦਾ ਇਹ ਤੇ ਵੀ ਟੈਕਸ ਲੱਗਦਾ ਹੁਣ ਲੱਗਦੇ ਸਾਰਾ ਕੁਝ ਟੈਕਸ ਆਫਿਸ ਨੇ ਕਰ ਲਿਆ। ਸੋ ਮੈਂ ਤਾਂ ਇਹੀ ਕਹਾਂਗਾ ਇਸ ਮੌਕੇ ਤੇ ਕਿ ਜਦੋਂ ਮੈਨੂੰ ਨਹੀਂ ਸਮਝ ਆਈ ਤਾਂ ਇਹਦਾ ਮਤਲਬ ਤੁਹਾਨੂੰ ਵੀ ਨਹੀਂ ਆਣੀ ਜੇ ਆ ਗਈ ਹੈ ਤਾਂ ਤੁਹਾਨੂੰ ਦੱਸ ਦਿਓ।
ਮੈਂ ਤਾਂ ਚੁੱਪ ਕਰਿਆ ਸੁਣੀ ਜਾਂਦਾ ਸੀ ਵੀ ਮੈਨੂੰ ਹੋਰ ਗੱਲ ਦਾ ਪਤਾ ਲੱਗੂ। ਮੈਨੂੰ ਤਾਂ ਚੱਲ ਇੱਕੋ ਗੱਲ ਦੱਸ ਦਿਓ ਵੀ ਜਿਹੜੀਆਂ ਹੁਣ ਨਾ ਮੇਰੇ ਗਵਾਂਢ ਦੇ ਵਿਚ ਇੰਨੇ ਟਾਵਰ ਲਾ ਕੇ ਡਿਸ਼ਾਂ ਲਾ ਕੇ 500-400 ਕੰਪਿਊਟਰ ਲਾ ਰੱਖਿਆ ਉਹ ਕੀ ਕਰਦਾ?
ਉਹ ਬਸ ਵਿਹਲੇ ਬਹਿਣ ਦਾ ਬਹਾਨਾ ਹੋਰ ਕੁਝ ਨਹੀਂ ਹੈਗਾ। ਉਹ ਫੀਲਿੰਗ ਇਹ ਲੈ ਰਹੇ ਵੀ ਬਹੁਤ ਵੱਡਾ ਕੰਮ ਕਰ ਰਹੇ ਹਾਂ ਹਨਾ ਇਨ ਦਾ ਐਂਡ ਜਿਹੜਾ
ਪਤਾ ਨੀ ਉਹ ਕਹਿੰਦਾ ਵੀ ਇੱਕ ਕੰਪਿਊਟਰ ਦਿਨ ਰਾਤ ਦੇ ਵਿਚ ਮੇਰਾ $150 ਬਣਾ ਦਿੰਦਾ ਤੇ ਕਹਿੰਦਾ ਮੇਰੇ ਕੋਲ ਇੰਨੇ ਕੰਪਿਊਟਰ ਲੱਗਿਆ ਤੇ ਮੈਂ ਤਾਂ ਗੁਣਾ ਭਾਗ ਨਹੀਂ ਕੀਤੀ ਗਈ ਇੰਨੇ ਪੈਸੇ ਬਣ ਗਏ
ਜਿਹੜੀ 150 ਜਿਹੜੀ 150 ਦੀ ਬਿਜਲੀ ਫੂਕ ਦਿੰਦਾ ਉਹ
ਨਹੀਂ ਨਹੀਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਮੈਨੂੰ ਇਹ ਤਾਂ ਦੱਸ ਦੇ ਵੀ ਜਿਹੜਾ ਜਿਹੜਾ ਪੈਸੇ ਆ ਉਹ ਵੀ ਆ ਤੇਰੇ ਬਿਟਕੋਇਨ ਹੀ ਬਣਾਉਂਦੇ ਕਿ ਹਰੇ ਰੰਗ ਜੇ ਡਾਲਰ ਆਉਂਦੇ ਆ ਵੀ ਜਿਹੜੇ ਉਹ ਦੱਸ ਦੇ ਜੇ ਤਾਂ ਉਹ ਉਹੀ ਬਣਾਉਂਦੇ ਆ ਫੇਰ ਤਾਂ ਉਹ ਸਾਡੇ ਖੀਰਿਆਂ ਵਾਲੀ ਕਹਾਣੀ ਆ ਜੀ ਫੇਰ ਤਾਂ ਕੋਈ ਫਰਕ ਨਹੀਂ ਹੈਗਾ ਗੱਲ ਤੇ ਜੇ ਮੈਂ ਆ ਵੀ ਭਾਈ ਦੂਜੇ ਹਰੇ ਰੰਗ ਦੇ ਨੋਟ ਮਿਲਦੇ ਆ ਫੇਰ ਅਸੀਂ ਸੋਚ ਸਕਦੇ ਹਾਂ ਅਸੀਂ ਵੀ ਇੱਥੇ ਕੋਠੇ ਚ ਲਾ ਦਿੰਦੇ ਆ 20-30 ਕੰਪਿਊਟਰ 150-1 ਬਣਾਊਗਾ ਤਾਂ ਵਧੀਆ ਜ਼ਿੰਦਗੀ ਬਣ ਜੂਗੀ ਤੇ ਉਹ ਸਾਡੇ ਖੀਰਿਆਂ ਚ ਨਾ ਜਦੋਂ ਪਿਛਲੇ 2 ਸਾਲ ਪਹਿਲਾਂ ਸੁਖਵੰਤ ਸਿੰਘ ਹੋਰਾਂ ਨੇ ਬਿਜ਼ਨਸ ਕੀਤਾ ਸੀ ਖੀਰਿਆਂ ਦਾ ਦੇਖੋ ਮਨਪ੍ਰੀਤ ਦੇ ਜੌਲੀ ਤੇ ਅਸੀਂ ਰਲ ਕੇ ਕਿਤੇ ਨਾ ਸਾਡੀ ਖੀਰਿਆਂ ਦੀ ਬਾਲਟੀ $12 ਨੂੰ ਕਿਸੇ ਨਾਲ ਸੌਦਾ ਹੋਇਆ ਹੋਇਆ ਸੀ ਤੇ ਇਹਨਾਂ ਨੂੰ ਇੱਕ ਲੇਡੀ ਆਈ ਫਿਲੀਪੀਨੋ ਲੇਡੀ ਤੇ ਵੱਡੀ ਗੱਡੀ ਤੇ ਆਈ ਤੇ ਆ ਕੇ ਆਦੀ ਕਹਿੰਦੀ ਵੀ ਤੁਸੀਂ ਖੀਰੇ ਵੇਚਣੇ ਆ ਅਸੀਂ ਮਸਾਂ ਗਾਹਕ ਭਾਲਿਆ ਸੀ ਪਹਿਲਾਂ ਅਸੀਂ ਕਿਹਾ ਵੀ ਸਾਡਾ ਤਾਂ ਸੌਦਾ ਹੋਇਆ ਹੋਇਆ ਕਹਿੰਦੇ ਦੱਸੋ ਕੀ ਭਾਅ ਨੂੰ ਹੋਇਆ ਤਾਂ ਉਹ ਦੇਖ ਕੇ ਅਸੀਂ ਇੱਕ ਦੂਜੇ ਦੀਆਂ ਅੱਖਾਂ ਜਿਹਾ ਕਹਿੰਦੀ ਜੋਲੀਆ ਦਾ ਜੀ ਸਾਡਾ ਤਾਂ $14 ਨੂੰ ਬਾਲਟੀ ਦਾ ਸੌਦਾ ਹੋਇਆ ਹੋਇਆ ਤੇ ਉਹ ਕਹਿੰਦੀ ਕੋਈ ਗੱਲ ਨੀ ਮੈਂ 14 ਨੂੰ ਮੈਂ ਦੇ ਦੂੰਗੀ ਤੇ ਮੈਨੂੰ ਦੇ ਦਿਓ ਤੇ ਜੋਲੀਆ ਤਾਂ ਨੀ ਫੇਰ ਸਾਨੂੰ ਕੀ ਫਾਇਦਾ ਹੋਇਆ ਜੇ 14 ਨੂੰ ਹੀ ਦੇਣਾ ਤਾਂ ਤੁਹਾਨੂੰ ਤੇ ਕਹਿੰਦੇ ਫੇਰ ਕਹਿੰਦੇ ਜੇ ਸਾਨੂੰ ਤੂੰ ਵੱਧ ਦੇਗੀ ਤਾਂ ਹੀ ਕਹਿੰਦੀ ਕੋਈ ਨੀ ਆਪਾਂ 16 ਨੂੰ ਦੇ ਦਿਆਂਗੇ ਤੇ ਅਸੀਂ ਆਖਿਆ ਤਾਂ ਗੱਲ ਹੀ ਬਣ ਗਈ ਵੀ $4 ਬਾਲਟੀ ਦੇ ਮਿੰਟੋ ਮਿੰਟ ਹੀ ਬਣ ਗਏ ਤੇ ਉਹ ਬਾਅਦ ਚ ਪਤਾ ਲੱਗਿਆ ਵੀ 16 ਕਿਹੜੇ ਉਹ ਜੇ 16,000 ਕਹਿੰਦੇ ਉਹਨੇ ਕਿਹੜਾ ਦੇਣੇ ਸੀ
ਉਹਨੇ ਕਿਹੜੇ ਦੇਣੇ ਸੀ
ਸਾਡਾ ਦਿਲ ਹੀ ਦਿਲਾਸਾ ਦੇਣਾ ਸੀ
ਦੇਖੋ
ਉਹਨੇ ਦੇਣੇ ਨੀ ਸੀਗੇ ਸੋ ਇਸ ਕਰਕੇ ਇਹ BBX ਦਾ ਤੇ ਇਹਦਾ ਬਿਟਕੋਇਨ ਦਾ ਉਹ ਜਿਹਾ ਲੈਣ ਦੇਣੀ ਹੈ ਜਿਹ ਚ ਨਾ ਦੇਣਾ ਨਾ ਲੈਣਾ ਸਮਝ ਹੀ ਨੀ ਆਉਂਦੀ
ਇਹ ਟੇਡਾ ਕੰਮ ਹੈ ਜੀ ਦੇਖੋ ਇਹਦੀ ਜਿਹੜੀ ਵੈਲਿਊ ਹੈ ਉਹ ਮੇਰੇ ਸਾਹਮਣੇ ਫਿਗਰ ਪਏ ਆ ਵੀ 7,500 ਜਿਹੜਾ ਬਿਟਕੋਇਨ ਹੈ ਉਹ ਤਕਰੀਬਨ 2013 ਦੇ ਵਿਚ ਉਹਦੀ ਵੈਲਿਊ ਜਿਹੜੀ ਹੈ ਜਿਹੜੇ ਡਾਲਰ ਹੈ ਉਹ 7.5 million ਦੇ ਕਰੀਬ ਸੀਗੀ ਯਾਨੀ ਕਿ ਬਿਟਕੋਇਨ ਜਿਹੜੇ ਆ ਇੱਦਾਂ ਨਹੀਂ ਹੈਗਾ ਵੀ ਇੱਕ ਦਾ ਇੱਕ ਪੈਸਾ ਹੋ ਗਿਆ ਜਾਂ ਇਹ ਬੜੇ ਕੰਪਲੈਕਸ ਆ ਮੈਨੂੰ ਲੱਗਦਾ ਕਿ ਆਪਾਂ ਨਾਏ ਚੱਕਰਾਂ ਚ ਪਈਏ ਤਾਂ ਜ਼ਿਆਦਾ ਵਧੀਆ ਆ ਇਹ IT ਵਾਲਿਆਂ ਨੇ ਇੱਕ ਚੀਜ਼ ਬਣਾਈ ਹੋਈ ਆ ਤੇ ਉਹਦੇ ਵਿਚ ਖੇਡ ਰਹੇ ਨੇ ਤੇ ਮੈਨੂੰ ਲੱਗਦਾ ਆਪਾਂ ਜ਼ਿਆਦਾ ਨਹੀਂ ਐਕਸਪਲੇਨ ਕਰਦੇ ਤੇ ਮਨੀ ਸਿੰਘ ਕਹਿ ਰਹੇ ਨੇ ਕਿ ਆਈ ਥਿੰਕ ਬਿਟਕੋਇਨ ਇਜ਼ ਦ ਫਿਊਚਰ ਆਫ ਟ੍ਰੇਡਿੰਗ ਇਨ ਫਿਊਚਰ ਰੌਥਚਾਈਲਡ ਦਾ ਵਜੂਦ ਖਤਮ ਹੋ ਜਾਣਾ ਇਹਦੇ ਨਾਲ ਆਈ ਡੋਂਟ ਥਿੰਕ ਸੋ ਮੈਨੂੰ ਨਹੀਂ ਲੱਗਦਾ ਪਰ ਇਸ ਵੇਲੇ ਇੱਕ ਬਿਟਕੋਇਨ ਦੀ ਜਿਹੜੀ ਕੀਮਤ ਹੈ ਉਹ $5,352 ਯਾਨੀ ਕਿ $5,352 ਆਸਟ੍ਰੇਲੀਅਨ ਡਾਲਰ ਕੀਮਤ ਹੈ ਜੀ ਜੇ ਉਹਨੂੰ ਐਕਸਚੇਂਜ ਕਰਾਉਣਾ ਹੋਵੇ ਤੇ
ਇੱਕ
ਬਿਟਕੋਇਨ ਦੀ ਸੋ ਮੈਨੂੰ ਨੀ ਲੱਗਦਾ
ਦੇਖਣ ਚ ਕਿਹੋ ਜਿਹਾ ਲੱਗਦਾ ਸਿੱਧੂ ਸਾਹਿਬ ਕਿਤੇ ਮੈਨੂੰ ਫੋਟੋ ਫੁੱਟੋ ਭਾਲ ਕੇ ਮੈਨੂੰ ਜਿੱਥੇ ਆ ਜੇ ਤੁਰੇ ਜਾਂਦੇ ਨੂੰ ਮੈਂ ਐਵੇਂ ਕਿਤੇ ਸਿੱਟਦੇ ਆ ਵੀ ਇਹ ਤਾਂ ਉਹ ਬੇਕਾਰ ਚੀਜ਼
ਬਸ ਡਿਜੀਟਲ ਹੀ ਉੱਡਦੇ ਆ ਜੀ ਜੀਰੋ
ਨਹੀਂ ਕੋਈ ਇਹਦਾ ਵਜੂਦ ਹੀ ਹੈ
ਕੋਈ ਵਜੂਦ ਨਹੀਂ ਹੈਗਾ
ਇਹ ਕੱਲਾ ਕਾਗਜ਼ਾਂ ਚ ਵਜੂਦ ਹੈ
ਇਹਦਾ ਕਾਗਜ਼ਾਂ ਚ ਵੀ ਹੈ ਨੀ ਇਹ ਤਾਂ ਡਿਜੀਟਲ ਹੀ ਆ ਡਿਜੀਟਲ ਇਹ ਆ ਕਿ ਤੁਹਾਨੂੰ ਇੱਕ ਕੀ ਦਿੱਤੀ ਜਾਂਦੀ ਹੈ ਪ੍ਰਾਈਵੇਟ ਕੀ ਜਿਹਦੇ ਨੂੰ ਪਾਸਵਰਡ ਦਿੱਤਾ ਜਾਂਦਾ ਉਹ ਤੁਸੀਂ ਸਾਈਨ ਕਰਨੇ ਹੁੰਦੇ ਜਦੋਂ ਮਤਲਬ ਜਿੱਦਾਂ ਪੇਪਾਲ ਤੇ ਨੀ ਪੇਮੈਂਟ ਕਰਦੇ ਤੁਸੀਂ ਆਪਣਾ ਪਾਸਵਰਡ ਭਰਦੇ ਆ ਤਾਂ ਉਹ ਪੇਮੈਂਟ ਹੁੰਦੀ ਹੈ ਜੇ ਤੁਹਾਡੇ ਕੋਲ ਪਾਸਵਰਡ ਹੈ ਨਹੀਂ ਤਾਂ ਪੇਪਾਲ ਦੇ ਵਿੱਚ ਜਿਹੜੇ ਤੁਹਾਡੇ ਪੈਸੇ ਪਏ ਆ ਉੱਥੇ ਪੈਸੇ ਰਹਿ ਜਾਣਗੇ ਇੱਦਾਂ ਹੀ ਬਿਟਕੋਇਨ ਆ ਜੇ ਤੁਹਾਡੇ ਕੋਲ ਉਹ ਜਿਹੜੀ ਪ੍ਰਾਈਵੇਟ ਕੀ ਤੁਹਾਡੀ ਆਪਣੀ ਆ ਉਹ ਗੁਆਚ ਗਈ ਜਾਂ ਭੁੱਲ ਗਿਆ ਚੇਤਾ ਦੈਟਸ ਇਟ ਤੁਹਾਡਾ ਕੰਮ ਖਤਮ ਤੇ ਇੱਕ ਬੰਦੇ ਨੇ ਇੱਦਾਂ $7.5 million ਦੇ ਬਿਟਕੋਇਨ ਜਿਹੜੇ ਇੱਦਾਂ ਹੀ ਗਵਾਤੇ ਸੀ ਉਹਨੂੰ ਚੇਤਾ ਭੁੱਲ ਗਿਆ ਸੀ ਕੀ ਤੇ ਇੱਦਾਂ ਮੈਂ ਤਾਂ ਇੱਥੇ ਸਾਹਮਣੇ
ਅਮੀਰ ਵੀ ਜਿਵੇਂ ਹੁੰਦਾ ਬੰਦਾ ਗਰੀਬ ਵੀ ਉਵੇਂ ਹੋ ਜਾਂਦਾ
ਉਦਾਂ ਹੋ ਜਾਂਦਾ ਮੈਂ ਤਾਂ ਇੱਥੇ ਸਾਹਮਣੇ ਪਈ ਚੀਜ਼ ਨੀ ਮੈਨੂੰ ਚੇਤੇ ਰਹਿੰਦੀ ਮੈਂ ਕਿੱਥੇ ਰੱਖੀ ਸੀਗੀ ਹਨਾ ਜਿੱਦਾਂ ਇੱਕ ਵਾਰੀ ਉਹ
ਰਹਿਣ ਨੀ ਦਿਓ ਆਪਾਂ
ਜਿੱਦਾਂ ਸੰਧੂਆ ਨੇ ਨੀ ਸੀ ਲਿਖਿਆ ਜਿਹੜਾ ਸਿਡਨੀ ਵਾਲਾ ਸੰਧੂ ਆ ਕਹਿੰਦਾ ਮੈਂ ਕਹਿੰਦਾ ਰਾਤੀ ਕਹਿੰਦਾ 2 ਪੈਗ ਪੀਤੇ ਹੋ ਸੀਗੇ ਮੈਂ ਕਹਿੰਦਾ ਫੋਨ ਦੀ ਲਾਈਟ ਜਗਾ ਕੇ ਅੱਧਾ ਘੰਟਾ ਕਹਿੰਦਾ ਫੋਨ ਹੀ ਲੱਭੀ ਗਿਆ ਇਹ ਹਾਲ ਹੋ ਜਾਂਦਾ ਨਾ ਹੁਣ ਉਹ ਤਾਂ ਨਾ ਹੀ ਰੱਖਣ ਤੇ ਬਾਕੀ ਇਹ ਵੀ ਚਲੋ ਇਹ ਗੱਲਾਂ ਤੇ ਹੁਣ ਆਪਾਂ ਥੋੜੀ ਜਿਹੀ ਨਾ ਸਬਜ਼ੀ ਆ ਲਾਣਾ ਕਿ ਸਪਰਿੰਗ ਚੜ ਚੁੱਕਾ ਆਸਟ੍ਰੇਲੀਆ ਦੇ ਵਿਚ ਤੇ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਨੇ ਉਹ ਸਬਜ਼ੀਆਂ ਲਾਉਣ ਦੇ
ਤੁਸੀਂ ਸਬਜ਼ੀ ਕੰਨੀ ਨਹੀਂ ਆਉਂਦੇ ਸਾਡੇ ਘਰੇ ਸਬਜ਼ੀ ਬਣ ਵੀ ਗਈ ਇਹਨੇ ਤੇ ਇਹਨੇ ਫਿਕਰ ਚ ਡੀਕ ਡੀਕ ਕੇ ਵੀ ਕੁਛ ਤਾਂ ਦੱਸਣਗੇ ਡੀਕ ਡੀਕ ਕੇ ਖੀਰ ਬਣਾ ਹੀ ਲਈ
ਸਾਡੇ ਘਰ ਫੇਰ ਡੀਕ ਡੀਕ ਕੇ ਦਾਲ ਧਰ ਲਈ ਉਹਨਾਂ ਨੇ ਕਹਿੰਦੇ ਦਾਲ ਤਾਂ ਫਿਰ ਹੈਗੀ ਆ ਜਦ ਮਰਜ਼ੀ ਧਰ ਲਓ ਤੇ ਗੱਲ ਇਹ ਆ ਮਿੰਟੂ ਜੀ ਕਿ ਕੁਝ ਸੱਜਣਾਂ ਨੇ ਕੱਲ ਵੀ ਫੋਨ ਕੀਤਾ ਸੀ ਅਮਰੂਦਾਂ ਦੇ ਬਾਰੇ ਦੇਖਣਾ ਜਾਣਨਾ ਚਾਹੁੰਦੇ ਕਿ ਆਸਟ੍ਰੇਲੀਆ ਚ ਅਮਰੂਦ ਮਿਲਦੇ ਆ ਜਾਂ ਨਹੀਂ ਹੁਣ ਬੈਸਟ ਟਾਈਮ ਆ ਜੀ ਕੋਈ ਵੀ ਫਰੂਟ ਟ੍ਰੀ ਲਾਣਾ ਹੁਣ ਲਾ ਸਕਦੇ ਅੰਬ ਲਾ ਸਕਦੇ ਆ ਸੰਗਤਰੇ ਕੋਈ ਵੀ ਐਪਲ ਦੀ ਚੱਲ ਰਹੀ ਆ ਚਨਾ ਉਹਨਾਂ ਨੇ ਦੱਸਿਆ ਹਰਮੀਤ ਉਹਨਾਂ ਨੇ ਪਲਾਂਟਿੰਗ ਸੋ ਕੋਈ ਵੀ ਤੁਸੀਂ ਫਰੂਟ ਟ੍ਰੀ ਲਾਣਾ ਆ ਉਹ ਹੁਣ ਲਾ ਸਕਦੇ ਆ ਫਰੂਟ ਟ੍ਰੀ ਜੀ ਅਵੇਲੇਬਲ ਆ ਸਾਨੂੰ ਮੈਸੇਜ ਵੀ ਕਰ ਸਕਦੇ ਆ ਆਪਣੀ ਨੀਅਰੈਸਟ ਨਰਸਰੀ ਜਾਓ ਉਥੋਂ ਲੈ ਸਕਦੇ ਹੋ ਪਰ ਜਿੱਦਾਂ ਹੁਣ ਨਿੰਮ ਦੇ ਬੂਟੇ ਹੋ ਗਏ ਅਮਰੂਦਾਂ ਦੇ ਹੋ ਗਏ ਲੀਚੀਆਂ ਹੋ ਗਈਆਂ ਇੱਕ ਨਾ ਨਰਸਰੀ ਆ ਡੇਲੀਜ਼ ਨਰਸਰੀ DALEY ਡੇਲੀਜ਼ ਨਰਸਰੀ ਫਰੂਟ ਨਰਸਰੀ ਤੁਸੀਂ ਸਰਚ ਕਰੋ ਉਹਨਾਂ ਦਾ ਵੈਬਸਾਈਟ ਆ ਬਹੁਤ ਖੂਬਸੂਰਤ ਵੈਬਸਾਈਟ ਆ ਕੋਈ ਵੀ ਸਰਚ ਕਰੋ ਲੱਭੇ ਆਂਦਾ ਨਾਲੇ ਪ੍ਰਾਈਸ ਦਿੱਤੀ ਹੁੰਦੀ ਆ ਔਰ ਉਹ ਡਿਲੀਵਰ ਵੀ ਕਰਦੇ ਆਸਟ੍ਰੇਲੀਆ ਚ ਕਿਤੇ ਵੀ ਤੇ ਬੂਟਾ ਤੁਹਾਡੇ ਘਰੇ ਆ ਜਾਂਦਾ ਬਾਈ ਪੋਸਟ ਸੋ ਬਹੁਤ ਵਧੀਆ ਜੀ ਅਮਰੂਦਾਂ ਦੇ ਵੀ ਅਵੇਲੇਬਲ ਹੈ ਐਵਰੀ ਹਰ ਤਰ੍ਹਾਂ ਦਾ ਜਿਹੜਾ ਆਸਟ੍ਰੇਲੀਆ ਚ ਅਵੇਲੇਬਲ ਹੋ ਸਕਦਾ ਉੱਥੇ ਉਹਨਾਂ ਕੋਲ ਬੂਟੇ ਹੈਗੇ ਨੇ ਹੁਣ ਆਉਂਦੇ ਆ ਗਾਰਡਨ ਦੀ ਸਬਜ਼ੀ ਵੱਲ ਕਿ ਪਹਿਲਾਂ ਤਾਂ ਇਹਨੂੰ ਗੁੱਡ ਗੁੱਡ ਕੇ ਐਨ ਬੜਾ ਵਧੀਆ ਇਹਨੂੰ ਧੁੱਪ ਲਵਾਓ ਕਿਉਂਕਿ ਸਰਦੀਆਂ ਦੀ ਮਿੱਟੀ ਜਿਹੜੀ ਜਾਮ ਹੋਈ ਪਈ ਹੋਣੀ ਆ ਤੇ ਉਹਨੂੰ ਗੁੱਡੋ ਹਵਾ ਹੁਵਾ ਲਵਾਓ ਉਹਨੂੰ ਉਹਦੇ ਚੋਂ ਜਿਹੜੀ ਅਲਟਰਾ ਵਾਇਲਟ ਲਾਈਟ ਦੇ ਨਾਲ ਫੰਗਸ ਜਿਹੜੀ ਬਿਮਾਰੀ ਬਿਮੁਰੀ ਆਪਾਂ ਤੋਪਰਾ ਵਗੈਰਾ ਸਾਰਾ ਮਰ ਜਾਏਗਾ ਸੋ ਉਹ ਜ਼ਰੂਰੀ ਆ ਤੇ ਉਸ ਤੋਂ ਬਾਅਦ ਮਿੰਟੂ ਜੀ ਹੁਣ ਮੇਰਾ ਖਿਆਲ ਆਲੂ ਵੀ ਲਾ ਸਕਦੇ ਆ ਤੁਸੀਂ ਫਿਲਹਾਲ ਅਰਲੀ ਜਿਹੜੇ ਵਰਾਇਟੀਆਂ ਇੱਦਾਂ ਦੀ ਵੀ ਆ ਤੇ ਜਿਹੜੀਆਂ ਬੀਨਸ ਆ ਫਲੀਆਂ ਵਾਲੀਆਂ ਸਬਜ਼ੀਆਂ ਲੱਗਣੀਆਂ ਉਹ ਹੋਣ ਲੱਗਣੀਆਂ ਜਿੱਦਾਂ ਮਟਰ ਵੀ ਲੱਗ ਸਕਦੇ ਆ ਤੇ ਜਿਹੜੇ ਅਰਲੀ ਸਪਰਿੰਗ ਵਾਲੇ ਹੁੰਦੇ ਸਮਰ ਵਾਲੇ ਨੇ ਇਹ ਹੁਣ 2-3 ਮਹੀਨਿਆਂ ਚ ਫਿਨਿਸ਼ ਹੋ ਜਾਣਾ ਇਹ ਤੋਂ ਪਹਿਲਾਂ ਕਿ ਭਰ ਸਮਰ ਜਿਹੜੀ ਆ ਉਹ ਆਵੇ ਉਹ ਵੀ ਲਾ ਸਕਦੇ ਆ ਲੇਟ ਨਾ ਕੈਬੇਜ ਦੀਆਂ ਵਰਾਇਟੀਆਂ ਵੀ ਮਿਲਦੀਆਂ ਲੇਟ ਗੋਭੀ ਦੀਆਂ ਵਰਾਇਟੀਆਂ ਵੀ ਮਿਲਦੀਆਂ ਬਰੋਕਲੀ ਦੀਆਂ ਵੀ ਮਿਲਦੀਆਂ ਉਹ ਵੀ ਤੁਸੀਂ ਹੁਣ ਲਾ ਸਕਦੇ ਆ ਫਰਕ ਇਹ ਰੱਖਣਾ ਇੰਨਾ ਕੁ ਖਿਆਲ ਰੱਖਣਾ ਕਿ ਕੋਹਰਾ ਨਾ ਕਿਤੇ ਲੇਟ ਪੈ ਜਾਵੇ ਬਾਕੀ ਜਿਹੜੀ ਸਪਿਨਚ ਆ ਪੱਤਿਆਂ ਵਾਲੀ ਆ ਸਪਿਨਚ ਵੀ ਲਾ ਸਕਦੇ ਹੁਣ ਲੱਗੂਗੀ ਜਿਣ ਕੇ ਜਿਹਨੂੰ ਪਾਲਕ ਕਹਿੰਦੇ ਆ ਹਨਾ ਤੇ ਦੂਜੇ ਪਾਸੇ ਜਿਹੜਾ ਪਿਆਜ਼ ਆ ਪਿਆਜ਼ ਦੀ ਪਨੀਰੀ ਵੀ ਹੁਣ ਲੱਗਣੀ ਆ ਲਸਣ ਹੋਣ ਲੱਗਣਾ ਅਦਰਕ ਜਿਹੜਾ ਆ ਹੁਣ ਤੁਹਾਡੇ ਗਾਰਡਨ ਚ ਹੁਣ ਮੌਸਮ ਹੈ ਜੀ ਤੁਸੀਂ ਕਹਿ ਲੋ ਕਿ ਅਗਲੇ ਸਪਤੰਬਰ ਦੇ ਐਂਡ ਤੱਕ ਇਹ ਲਾ ਸਕਦੇ ਆ ਪਿਆਜ਼ ਅਦਰਕ ਤੇ ਲਸਣ ਇਹ ਜਿਹੜੀਆਂ ਤਿੰਨ ਚੀਜ਼ਾਂ ਤੁਸੀਂ ਲਾ ਸਕਦੇ ਸ਼ੈਲੋਟਸ ਲਾ ਸਕਦੇ ਜਿਹੜੀ ਕਿ ਭੂਕਾਂ ਸਬਜ਼ੀ ਚ ਪਾਉਣ ਵਾਲੀਆਂ ਉਹ ਤੁਸੀਂ ਜਿੰਨੀਆਂ ਮਰਜ਼ੀ ਲਾ ਲਓ ਆਪਣੇ ਗਾਰਡਨ ਚੋਂ ਪੱਟ ਕੇ ਫਿਰ ਤੁਸੀਂ ਫਰੈਸ਼ ਜਿਹੜੀਆਂ ਉਹ ਸਬਜ਼ੀ ਦੇ ਵਿਚ ਸਿੱਟ ਕੇ ਖਾ ਸਕਦੇ ਆ ਤੇ ਤੁਹਾਨੂੰ ਦੱਸਿਆ ਕਿ ਬੀਨਸ ਤਾਂ ਪਹਿਲਾਂ ਵੀ ਤੁਸੀਂ ਲਾ ਸਕਦੇ ਆ ਬਰੋਕਲੀ ਵੀ ਲਾ ਸਕਦੇ ਆ ਤੇ ਇੱਕ ਕੰਮ ਹੁਣ ਕਈ 2-3 ਕੰਮ ਹੋਰ ਕਰਨ ਵਾਲੇ ਆ ਇੱਕ ਤਾਂ ਇਹ ਆ ਵੀ ਜੇ ਤੁਹਾਡੇ ਫਾਰਮ ਦੇ ਵਿਚ ਜਾਂ ਗਾਰਡਨ ਦੇ ਵਿਚ ਹਲਦੀ ਲੱਗੀ ਹੋਈ ਆ ਜਾਂ ਅਦਰਕ ਲੱਗਾ ਉਹਨੂੰ ਹੁਣ ਛੇਤੀ ਤੋਂ ਛੇਤੀ ਪੱਟ ਲਓ ਉਹ ਪੱਟਣ ਵਾਲਾ ਉਹ ਪਹਿਲੀ ਗੱਲ ਤਾਂ ਉਹ ਲੇਟ ਹੀ ਹੋ ਗਿਆ ਹੋਣਾ ਉਹਨੂੰ ਪੱਟ ਲਓ ਪੱਟ ਕੇ ਉਹਨੂੰ ਸਾਫ਼ ਧੋ ਕੇ ਰੱਖੋ ਤੇ ਦੂਜਾ ਇਹ ਵੀ ਜਿਨ੍ਹਾਂ ਦੇ ਸਾਗ ਜਾਂ ਸਰੋਂ ਆ ਉਹਨਾਂ ਦੇ ਹੁਣ ਬੀ ਪੈ ਗਿਆ ਹੋਣਾ ਆ ਤੇ ਕੁਛ ਜਿਹੜੇ ਆ ਉਹ ਸੁੱਕ ਗਏ ਹੋਣੇ ਆ ਕੁਛ 10 ਦਿਨਾਂ ਤੱਕ ਜਿਹੜਾ ਸਰੋਂ ਸਾਰੀ ਸੁੱਕ ਜਾਏਗੀ ਉਹਨੂੰ ਕੱਟ ਕੇ ਕੱਟਣ ਦਾ ਵੀ ਤਰੀਕਾ ਹੈ ਕਿ ਸਹਿਜੇ ਸਹਿਜ ਕੱਟਣਾ ਤਾਂ ਕਿ ਉਹ ਕਿਰ ਨਾ ਜਾਵੇ ਉਹਨੂੰ ਇੱਕ ਕੱਪੜੇ ਦੇ ਉੱਤੇ ਰੱਖੀ ਜਾਣਾ ਆ ਤੇ ਉਹਨੂੰ ਗੱਠ ਬੰਨ ਕੇ ਤੁਸੀਂ ਆਪਣੇ ਅੰਦਰ ਰੱਖ ਲਓ ਤੇ ਥੋੜੇ ਦਿਨਾਂ ਦੇ ਵਿਚ ਉਹਨੂੰ ਛੇਤੜ ਕੇ ਉਹਦੇ ਵਿਚ ਬੀ ਕੱਢ ਕੇ ਸਟੋਰ ਕਰ ਲਓ ਅਗਲੇ ਸਾਲ ਲਈ ਸਾਗ ਦਾ ਸੋ ਇਹ ਬੀ ਸੰਭਾਲਣ ਦਾ ਵੀ ਟਾਈਮ ਹੋਣਾ ਹੀ ਆ ਤੇ ਸਬਜ਼ੀ ਲਾਉਣ ਦਾ ਗਾਜਰਾਂ ਵੀ ਲਾ ਸਕਦੇ ਆ ਸ਼ਲਗਮ ਵੀ ਹੋਣ ਲੱਗਣੇ ਆ ਆਪਣੇ ਨੀਅਰੈਸਟ ਬਨਿੰਗ ਤੇ ਜਾਓ ਉੱਥੇ ਜਾ ਕੇ ਗਾਜਰਾਂ ਸ਼ਲਗਮ ਦੇ ਬੀ ਤੁਸੀਂ ਲਿਆ ਕੇ ਲਾ ਸਕਦੇ ਆ ਦੂਜੀ ਗੱਲ ਮਿੰਟੂ ਭਾਜੀ ਆਪਣੀ ਜਿਹੜੀ ਤੁਲਸੀ ਵਗੈਰਾ ਆ ਇਹ ਵੀ ਹੋਣ ਲੱਗਣੀ ਆ ਗਮਲਿਆਂ ਚ ਗਮਲੇ ਚ ਲਾਓ ਤੁਲਸੀ ਲਾਓ ਹਾਂਜੀ ਪ੍ਰਾਈਮ ਟਾਈਮ ਆ ਜਿਹੜੇ ਹਰਬਸ ਆ ਉਹ ਹੁਣ ਲੱਗਣੇ ਨੇ ਉਹ ਤੁਸੀਂ ਲੈਮਨ ਗਰਾਸ ਆ ਉਹ ਲਾ ਦਿਓ ਤੇ ਤੁਸੀਂ ਮਤਲਬ ਸਾਰਿਆਂ ਨਾਲ ਬੈਸਟ ਹੈ ਕਿ ਨੀਅਰੈਸਟ ਆਪਣੇ ਬਨਿੰਗ ਚ ਜਾਓ, ਉੱਥੇ ਜਿਹੜੀਆਂ ਪਨੀਰੀਆਂ ਆਈਆਂ ਹੋਈਆਂ ਆ ਉਹ ਤੁਹਾਡੇ ਇਲਾਕੇ ਚ ਲੱਗਣੀ ਆ। ਪਰ ਹੁਣ ਜਿਹੜਾ ਆ ਜੇ ਤੁਸੀਂ ਹੁਣ ਸਬਜ਼ੀ ਲਾ ਲੋਗੇ ਤਾਂ ਵਿਦ ਇਨ ਕਹਿ ਲੋ ਕਿ 4 ਜਾਂ 5 ਹਫ਼ਤੇ ਤੁਹਾਡੇ ਕੋਈ ਕੋਈ ਚੀਜ਼ ਜਿਹੜੀ ਆ ਉਤਰਨ ਲੱਗ ਜਾਣੀ ਆ। ਇੱਦਾਂ ਬੈਂਗਣ ਵੀ ਹੋਣ ਲੱਗਣੇ ਨੇ, ਮਿਰਚਾਂ ਦੀ ਜਿਹੜੀ ਪਨੀਰੀ ਆ ਉਹ ਵੀ ਹੋਣ ਲੱਗਣੀ ਆ। ਸੋ ਹੁਣ ਇੱਕ ਮਹੀਨੇ ਦੇ ਵਿੱਚ ਅਗਰ ਤੁਸੀਂ ਪਲਾਂਟਿੰਗ ਕਰ ਲੈਂਦੇ ਹੋ ਤਾਂ ਤੁਹਾਨੂੰ ਬਹੁਤ ਵਧੀਆ ਫਾਇਦਾ ਉਹਦਾ ਤੁਸੀਂ ਉਠਾ ਸਕਦੇ ਹੋ। ਮਿੰਟੂ ਜੀ ਤੁਸੀਂ ਕੁਝ ਐਡ ਕਰਨਾ ਚਾਹੋ?
ਜੀ ਬਿਲਕੁਲ, ਦੇਖੋ ਅਮਰੂਦ ਬਾਰੇ ਸ਼ੁਰੂਆਤ ਕੀਤੀ ਸੀ ਤੁਸੀਂ ਗੱਲ ਦੀ, ਅਮਰੂਦ ਮੈਨੂੰ ਵੀ ਮੇਰਾ ਸ਼ੁਰੂ ਤੋਂ ਫੇਵਰੇਟ ਰਿਹਾ ਕਿਉਂਕਿ ਸਾਡੇ ਖੁਦ ਦੇ ਹਲੇ ਵੀ ਅਮਰੂਦਾਂ ਦਾ ਬਾਗ ਆ ਤੇ ਇੰਡੀਆ ਦੇ ਵਿੱਚ, ਤੇ ਅਮਰੂਦਾਂ ਦੇ ਮਾਮਲੇ ਚ ਮੈਂ ਤਕਰੀਬਨ 25 ਤੋਂ 30 ਸਾਲ ਤੋਂ ਜਿਉਂ ਸੁਰਤ ਸੰਭਾਲੀ ਆ ਉਦੋਂ ਤੋਂ ਮੈਂ ਅਮਰੂਦ ਦੇਖਦਾ ਆ ਰਿਹਾ। ਤੇ ਸਾਡੇ ਜਿਹੜੇ ਉੱਥੇ ਇੰਡੀਆ ਦੇ ਵਿੱਚ ਅਮਰੂਦ ਹੁੰਦੇ ਸੀ ਉਹਦੇ ਚ ਇਹ ਦੋ ਦਿੱਕਤਾਂ ਹੁੰਦੀਆਂ ਸੀ। ਇੱਕ ਤਾਂ ਦਿੱਕਤ ਇਹ ਸੀ ਵੀ ਜਿਹੜਾ ਵਰਾਇਟੀ ਆ ਉਹ ਇੱਕ ਨਹੀਂ ਹੁੰਦੀ ਸੀਗੀ, ਜਿਵੇਂ ਮੇਰੇ ਚੇਤੇ ਆ ਵੀ ਸਾਡੇ 6 ਕਿੱਲੇ ਦੇ ਵਿੱਚ ਅਮਰੂਦ ਦਾ ਬਾਗ ਲੱਗਿਆ ਸੀ, ਪਰ 6 ਕਿੱਲਿਆਂ ਦੇ ਵਿੱਚ ਹਰ ਚੌਥਾ ਪੰਜਵਾਂ ਬੂਟਾ ਕੋਈ ਹੋਰ ਵਰਾਇਟੀ ਦਾ ਹੁੰਦਾ ਸੀ, ਜਿਹੜੀ ਕਿ ਕਾਫੀ ਦਿੱਕਤ ਆਉਂਦੀ ਆ ਅੱਗੇ ਪਿੱਛੇ ਪੱਕਣ ਕਰਕੇ। ਉਹਨਾਂ ਤੇ ਤੁਸੀਂ ਰੇਹ ਸਪਰੇ ਪਾਣੀ ਤੜਵਾਈ ਰਾਖੀ ਰੱਖਣੀ ਖਾਸ ਕਰਕੇ ਬਹੁਤ ਔਖਾ ਹੋ ਜਾਂਦਾ। ਸੋ ਇੱਕ ਤਾਂ ਇਹ ਵੱਡੀ ਦਿੱਕਤ ਉੱਥੇ ਇਹ ਸੀ ਅਮਰੂਦਾਂ ਦੀ ਸੀ। ਦੂਜੀ ਉੱਥੇ ਜਿਹੜੀ ਮਾਰਕੀਟਿੰਗ ਦੇ ਵਿੱਚ ਦੋ ਪੰਗੇ ਸੀ, ਜਿਹੜਾ ਤਾਂ ਗਰਮੀ ਦਾ ਅਮਰੂਦ ਆ ਉਹ ਤਾਂ ਬੜੀ ਤੇਜ਼ੀ ਨਾਲ ਬਣ ਜਾਂਦਾ ਤੇ ਉਹਦੇ ਕੋਲੇ ਦਿਨ ਬਹੁਤ ਥੋੜੇ ਹੁੰਦੇ ਆ, ਜਿਵੇਂ ਸਟੋਨ ਫਰੂਟ ਕੋਲੇ ਦਿਨ ਥੋੜਾ ਹੁੰਦਾ ਛੇਤੀ ਤੋੜ ਕੇ ਵੇਚਣਾ ਪੈਂਦਾ ਸੀ, ਤੇ ਜਿਹੜਾ ਗਰਮੀ ਦਾ ਜਿਹੜਾ ਸਰਦੀ ਦਾ ਫਰੂਟ ਸੀ ਉਹ ਪੱਕਦਾ ਨਹੀਂ ਸੀ, ਉਹਨੂੰ ਮਸਾਲਾ ਲਾ ਕੇ ਪਕਾਉਣਾ ਪੈਂਦਾ ਸੀ, ਵੀ ਜਾਣੀ ਕਿ ਦੋਨੇ ਪਾਸੇ ਪ੍ਰੋਬਲਮ ਸੀ। ਪਰ ਹੁਣ ਅੱਜ ਕੱਲ ਜਿਹੜੀ ਵਰਾਇਟੀ ਹਾਈਬ੍ਰਿਡ ਅਮਰੂਦ ਆ ਗਿਆ ਨਾ, ਤੇ ਉਹ ਹਾਈਬ੍ਰਿਡ ਅਮਰੂਦ ਦੇ ਵਿੱਚ ਇਹ ਕੁਆਲਿਟੀ ਆ ਵੀ ਉਹ ਬਹੁਤ, ਇੱਕ ਤਾਂ ਫਲ ਮੋਟਾ ਹੁੰਦਾ, ਇੱਕ ਉਹ ਥੋੜਾ ਚਿਰ ਝੱਲ ਵੀ ਲੈਂਦਾ ਫਰੂਟ ਨੂੰ, ਤੇ ਕਈ ਇਲਾਹਾਬਾਦੀ, ਵੈਸੇ ਉਹਦਾ ਨਾਂ ਇਲਾਹਾਬਾਦੀ ਰੱਖਿਆ ਗਿਆ ਸੀ ਪਹਿਲਾਂ, ਹੁਣ ਉਹਨੂੰ ਹਾਈਬ੍ਰਿਡ ਦੁਨੀਆਂ ਚ ਉਹਨੂੰ ਹਾਈਬ੍ਰਿਡ ਕਹਿੰਦੇ, ਆਪਣੇ ਇੰਡੀਆ ਚ ਉਹਨੂੰ ਇਲਾਹਾਬਾਦੀ ਅਮਰੂਦ ਕਿਹਾ ਜਾਂਦਾ।
ਮਿੰਟੂ ਜੀ
ਸੋ ਮੈਂ ਉਹ ਇਲਾਹਾਬਾਦੀ ਅਮਰੂਦ ਦਾ ਇੱਥੋਂ ਵੀ ਮਿਲਿਆ
ਜੀ। ਜੀ ਉਹ ਲਾਲ ਅਮਰੂਦ ਜਿਹੜੇ ਅੰਦਰੋਂ ਲਾਲ ਹੈ ਨਾ ਉਹ ਡੇਲੀ ਨਰਸਰੀ ਤੋਂ ਉਹ ਮਿਲਦੇ ਨੇ, ਪਰ ਸਾਡੇ ਉਹ ਚਿੱਟੇ ਅਮਰੂਦ।
ਹਾਂਜੀ ਹਾਂਜੀ, ਮੈਂ ਉਹੀ ਬੂਟਾ ਲਾਇਆ ਹੋਇਆ
ਜੀ ਜੀ, ਤੇ ਇੱਕ ਨਾ
ਇੱਥੇ ਲੱਗਿਆ ਹੋਇਆ। ਪਰ ਉਸ ਬੂਟੇ ਚ ਮੈਨੂੰ ਇੱਕ ਦਿੱਕਤ ਆਈ, ਜਿਹੜੀ ਮੇਨ ਆਈ ਉਹ ਇਹ ਆਈ ਵੀ ਮੈਨੂੰ ਸ਼ੁਰੂਆਤ ਦੌਰ ਦੇ ਵਿੱਚ ਮੈਂ ਉਵੇਂ ਕੇਅਰ ਨਹੀਂ ਕੀਤਾ, ਮੈਂ ਕਿਹਾ ਜ਼ਮੀਨ ਸਾਵੀ ਆ ਤੇ ਚਲੋ ਇਹਨੂੰ ਲੱਗਣ ਦੇ, ਉਹਦੇ ਇੰਨਾ ਜ਼ਿਆਦਾ ਫਰੂਟ ਤੇ ਉਹ ਫਰੂਟ ਅਖੀਰ ਚ ਵੱਡਾ ਨਹੀਂ ਹੋਇਆ, ਉਹਦਾ ਸਾਈਜ਼ ਨਹੀਂ ਬਣਿਆ। ਤਾਂ ਅਗਲੇ ਸਾਲ ਤੋਂ ਉਹਨੂੰ ਪਹਿਲਾਂ ਤਾਂ ਖੁਰਾਕ ਦਾ ਉਹਦਾ ਧਿਆਨ ਦਿੱਤਾ ਵਿਸ਼ੇਸ਼, ਫਿਰ ਉਹਦੀ ਮੈਂ ਥੋੜੀ ਜਿਹੀ ਥਿਨਿੰਗ ਕੀਤੀ, ਤਾਂ ਹੁਣ ਐਤਕੀ ਸਾਲ ਜਿਹੜਾ ਫਰੂਟ ਸੀਗਾ ਬਹੁਤ ਵਧੀਆ ਸੀ।
ਹਾਂਜੀ, ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਲਾਲ ਅਮਰੂਦ ਆ ਉਹਦਾ ਬੀਜ ਜਿਹੜਾ ਆ ਥੋੜਾ ਮੋਟਾ ਹੁੰਦਾ, ਉਹ ਜਦੋਂ ਨਾ ਜਿੱਦਾਂ ਬੱਚੇ ਤਾਂ ਖਾਂਦੇ ਨਹੀਂ ਹੈਗੇ ਕਿਉਂਕਿ ਉਹ ਫਿਰ ਚੱਬ ਨਹੀਂ ਹੁੰਦਾ ਦੰਦਾਂ ਚ, ਜਿਹੜੇ ਸਿਆਣੇ ਉਹ ਜਿਹੜਾ ਲਾਲ ਅਮਰੂਦ ਦਾ ਮੋਟਾ ਬੀਜ ਹੋਣ ਕਰਕੇ ਨਾ ਉਦਾਂ ਸਵਾਦ ਹੁੰਦਾ। ਹੁਣ ਜਿਹੜਾ ਮੈਂ ਤੁਹਾਨੂੰ ਦੱਸਦਾ ਨਨਕਾਣਾ ਸਾਹਿਬ ਵਾਲਾ ਅਮਰੂਦ ਅਸੀਂ ਦੱਸਦੇ ਆ ਲਿਆਂਦਾ ਹੋਇਆ, ਤੇ ਮੈਂ ਉਹਦੀ ਕਟਿੰਗ ਬਣਾਊਂਗਾ, ਮੈਂ ਬੂਟੇ ਬਣਾਊਂਗਾ ਜੇ ਕਿਸੇ ਨੂੰ ਚਾਹੀਦੇ ਹੋਵੇ ਲੇਟਰ ਆਨ ਮੈਂ ਦੱਸਾਂਗਾ ਵੀ। ਉਹ ਅਮਰੂਦ ਮਲਾਈ ਵਰਗਾ ਜੀ, ਉਹਦੇ ਜਿਹੜੇ ਬੀਜ ਆ ਨਾ ਉਹ ਨਾ ਮਾਤਰ ਨੇ ਬੀਜ ਵਿਚ, ਪਰ ਜਦੋਂ ਪੱਕਿਆ ਹੁੰਦਾ ਜਿੱਦਾਂ ਨਾ ਤੁਸੀਂ ਆਈਸ ਕ੍ਰੀਮ ਖਾਂਦੇ ਆ ਇੱਦਾਂ ਆ ਉਹ ਅਮਰੂਦ, ਚਿੱਟਾ ਬਾਹਰੋਂ ਵੀ ਚਿੱਟਾ ਆ ਬਿਲਕੁਲ ਵਾਈਟ, ਤੇ ਅੰਦਰੋਂ ਵੀ ਬਿਲਕੁਲ ਵਾਈਟ ਆ, ਟੋਟਲ ਵਾਈਟ, ਤੇ ਬਹੁਤ ਮਤਲਬ ਵਧੀਆ ਸਵਾਦ ਹੈ ਇਹਦੇ। ਆਪਾਂ ਬਣਾਵਾਂਗੇ ਹੋਰ ਬੂਟੇ, ਮੈਂ ਬਣਾ ਕੇ ਬੂਟਾ ਦਾਨ ਕਰੂੰਗਾ ਮੈਂ।
ਸਿੱਧੂ ਸਾਹਿਬ ਇੱਕ ਸਪੈਸ਼ਲ ਮੈਸੇਜ ਆਇਆ ਗੁਰਮੀਤ ਢਿੱਲੋਂ ਬਣੀ ਉਹ,
ਅੱਛਾ ਜੀ,
ਤੇ ਉਹਨਾਂ ਨੇ ਆਪਦਾ ਤਜਰਬਾ ਸਾਂਝਾ ਕੀਤਾ। ਉਹਨਾਂ ਨੇ ਇੱਕ ਵਾਰਨਿੰਗ ਦਿੱਤੀ ਹੈ ਵੀ ਜੇ ਅਮਰੂਦਾਂ ਦਾ ਬੂਟਾ ਲਾਉਣਾ ਨਾ ਤੇ ਉਹਨੂੰ ਔਰੇਂਜ ਦੇ ਬੂਟੇ ਕੋਲੇ ਨਾ ਲਾਇਓ, ਤੇ ਨਹੀਂ ਤਾਂ ਮੇਰੇ ਵਾਂਗੂ ਵੱਢਣਾ ਪਊਗਾ। ਸੋ ਉਹ ਉਹਨਾਂ ਦੇ, ਮੈਂ ਨਾ ਪਿਛਲੇ ਦਿਨੀ ਜਦੋਂ ਗਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਉਹਨਾਂ ਦੇ ਜਿਹੜਾ ਅਮਰੂਦ ਆ ਨਾ, ਅਮਰੂਦ ਜਿਵੇਂ ਸੰਤਰੇ ਖੱਟੇ ਹੁੰਦੇ ਆ, ਨਿੰਬੂ ਖੱਟੇ ਹੁੰਦੇ ਆ, ਖੱਟੇ ਨਿੰਬੂ ਖੱਟੇ ਖੱਟੇ ਅਮਰੂਦ ਲੱਗਦੇ ਆ, ਪੂਰੇ ਬਣਨ ਤੋਂ ਬਾਅਦ ਵੀ ਖੱਟੇ ਰਹਿੰਦੇ ਆ, ਤੇ ਉਹ
ਖਰਬੂਜਿਆਂ ਵਾਲਾ ਕੰਮ ਹੋ ਗਿਆ।
ਰੀਜ਼ਨ ਜਿਹੜਾ ਉਹਨਾਂ ਨੇ ਦੱਸਿਆ
ਉਹ ਖਰਬੂਜਿਆਂ ਵਾਲਾ ਕੰਮ ਹੋ ਗਿਆ, ਖਰਬੂਜੇ ਨੂੰ ਦੇਖ ਕੇ ਖਰਬੂਜਾ ਕਹਿੰਦੇ,
ਖਰਬੂਜਿਆਂ ਵਾਲਾ ਕੰਮ ਹੋ ਗਿਆ ਜੀ। ਹਾਂਜੀ, ਉਹ ਕਹਿੰਦੇ ਨੇੜੇ ਸੰਤਰੇ ਦਾ ਬੂਟਾ ਹੋਣ ਕਰਕੇ ਜਿਹੜਾ ਉਹਦੀ ਪੋਲੀਨੇਸ਼ਨ ਦੇ ਵਿੱਚ ਉਹ ਪ੍ਰੋਬਲਮ ਆ ਕੇ ਤੇ ਉਹਦੇ ਚ ਖੱਟਾਪਣ ਆ ਜਾਂਦਾ, ਪਰ ਮੇਰਾ ਮੰਨਣਾ ਇਹ ਨਹੀਂ ਹੋ ਸਕਦਾ ਵੀ ਪੋਲੀਨੇਸ਼ਨ ਨਾਲ ਇਕੱਲੇ ਨਾਲ ਖੱਟਾ ਹੋ ਜਾਊਗਾ, ਕਿਉਂਕਿ ਮੈਨੂੰ ਕੱਲ ਪਰਸੋਂ ਵੀ ਇਹ ਜਿਹਾ ਸਵਾਲ ਕਿਸੇ ਨੇ ਪੁੱਛਿਆ ਸੀਗਾ ਰਿਵਰਲੈਂਡ ਦੇ ਵਿੱਚ ਮੇਰੇ ਕੋਲੇ ਗਿਆ ਵੀ ਤੁਸੀਂ ਸੰਤਰਿਆਂ ਦੇ ਵਿੱਚ ਕੋਈ ਹੋਰ ਵਰਾਇਟੀ ਨਹੀਂ ਲਾ ਸਕਦੇ ਤੇ ਉਹਦੇ ਨਾਲ ਪੋਲੀਨੇਸ਼ਨ ਦਾ ਪੰਗਾ ਆਉਂਦਾ, ਪਰ ਮੈਨੂੰ ਨਹੀਂ ਲੱਗਦਾ ਇਦਾਂ ਨਹੀਂ ਹੋ ਸਕਦਾ। ਇਹ ਨਾ ਕਿਤੇ ਨਾ ਕਿਤੇ ਕਈ ਵਾਰੀ ਨਰਸਰੀ ਦੇ ਵਿੱਚੋਂ ਹੀ ਕੋਈ ਕਲਚਰ ਜਾਂ ਕੋਈ ਹੋ ਗਿਆ ਵੀ ਨੇੜੇ ਲਾਉਣਾ।
ਪਰ ਜਿਹੜਾ ਫਰੂਟ ਕਈ ਵਾਰੀ ਮਿੱਠਾ ਨਹੀਂ ਨਾ ਹੁੰਦਾ, ਫਾਸਫੇਟ ਦੀ ਘਾਟ ਕਾਰਨ ਵੀ ਨਹੀਂ ਹੁੰਦਾ, ਫਾਸਫੇਟ ਥੋੜੀ ਜਿਹੀ ਪਾਓ ਉਹਨੂੰ, ਸੁਪਰ ਫਾਸਫੇਟ ਜਿਹਨੂੰ ਕਹਿੰਦੇ ਆ, ਤੇ ਸ਼ਾਇਦ ਉਹ ਮਿਠਾਸ ਉਹਦੇ ਵਿੱਚ ਆ ਜਾਵੇ। ਤੇ ਖੈਰ ਮਿੰਟੂ ਜੀ, ਆਪਾਂ ਪ੍ਰੋਗਰਾਮ ਦੇ ਵਿੱਚ ਕਾਫੀ ਸਮਾਂ ਲੈ ਚੁੱਕੇ ਆ, ਬਹੁਤ ਸਾਰੇ ਮੈਸੇਜ ਵੀ ਆ ਰਹੇ ਨੇ, ਕਰੇਲਿਆਂ ਦੇ ਸੀਡ ਪੁੱਛ ਰਹੇ ਨੇ, ਆਪਾਂ ਅਗਲੇ ਪ੍ਰੋਗਰਾਮ ਚ ਜਾਰੀ ਤੇ ਵੱਡਾ ਕੱਦੂ ਇਹ ਭਿੰਡੀਆਂ ਵੀ ਹਜੇ ਅਰਲੀ ਆ, ਇਹ ਹਜੇ ਨਹੀਂ ਲੱਗਣੀਆਂ, ਇਹ ਨਵੰਬਰ ਚ ਲੱਗਣੀਆਂ ਜਦੋਂ ਮੀਂਹ ਵਗੈਰਾ ਸ਼ੁਰੂ ਹੋ ਜਾਣਗੇ, ਕਿਉਂਕਿ ਪਾਣੀ ਸਾਤੇ ਦੇ ਨਹੀਂ ਹੁੰਦਾ। ਤੇ ਇਸ ਕਰਕੇ ਇਹ ਜਿਹੜੀਆਂ ਤਿੰਨ ਚਾਰ ਚੀਜ਼ਾਂ ਇਹਨਾਂ ਦੇ ਤੁਹਾਨੂੰ ਅਗਲੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਡਿਟੇਲ ਦੇਵਾਂਗੇ ਜੀ। ਸੋ ਹਰਪ੍ਰੀਤ ਸੰਧੂ ਹੋਣੀ, ਸੁਖਵੰਤ ਸਿੰਘ ਹੋਣੀ ਤੇ ਜਗਰੂਪ ਸਿੰਘ ਹੋਣੀ, ਪਰਮਜੀਤ ਸਿੰਘ ਧਾਲੀਵਾਲ ਬ੍ਰਿਜਵੇਨ ਵਾਲੇ, ਇਹਨਾਂ ਸਾਰਿਆਂ ਦੇ ਮੈਸੇਜ, ਇਕਬਾਲ ਸਿੰਘ, ਮਾਫ਼ੀ ਚਾਹੁੰਦੇ ਹਾਂ ਤੁਹਾਡੇ ਮੈਸੇਜ ਨਹੀਂ ਲੈ ਸਕੇ। ਸੋ ਮਿੰਟੂ ਜੀ ਲਈਏ ਇਜਾਜ਼ਤ, ਹੁਣ ਸਮਾਂ ਨਹੀਂ ਇਜਾਜ਼ਤ ਦੇ ਰਿਹਾ ਸਾਨੂੰ
ਜੀ। ਬਿਲਕੁਲ ਜੀ ਬਿਲਕੁਲ, ਸਤਿ ਸ੍ਰੀ ਅਕਾਲ ਤੇ ਮਿਲਦੇ ਆ ਕੱਲ ਦੇ
ਪ੍ਰੋਗਰਾਮ ਚ ਮਿਲਦੇ। ਸ਼ੁਕਰੀਆ ਜੀ। ਸੋ ਮਿੰਟੂ ਬਰਾੜ ਜੀ ਐਡਲੇਟ ਤੋਂ ਸਾਡੇ ਨਾਲ ਜੁੜਦੇ ਨੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਸੋ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ, ਸਵਾਗਤ ਇਕ ਵਾਰੀ ਫੇਰ ਹਰਮਨ ਰੇਡੀਓ ਤੇ। ਤੁਸੀਂ ਜੁੜਦੇ ਹੋ ਸਾਡੇ ਨਾਲ, ਸਾਨੂੰ ਮਾਣ ਹੈ ਤੇ ਮੈਂ ਵੀ ਲੈਣਾ ਇਜਾਜ਼ਤ ਤੇ ਮਿਲਾਂਗੇ ਆਉਣ ਵਾਲੇ ਦਿਨਾਂ ਦੇ ਵਿਚ ਫੇਰ ਪ੍ਰੋਗਰਾਮ ਦੇ ਵਿਚ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।